श्री वाहे गुरु साहिब जी। राम कली महला पहला, जग पर बुद्ध है मड़ी बधावे है।
वाहिगुरु जी का खालसा, वाहिगुरु जी की फतेह। परम सत्कार योग गुरु साहिब जी दी साजी निबाजी, गुरु स्वरूप गुरु खालसा सतसंग जीओ। आप सुरवत गुरमुख रूहां, जो भी निजम दे अनुसार अमृत वेले अपने स्वासां दी पूंजी जो व्यर्थ जा रही है उन्हों सफलियां करन वास्ते दसो पातशाहियां की आत्मक जोत श्री गुरु ग्रंथ साहिब दी हजूरी च पहुंचदे हां, जिथे लड़ीवार कथा दा आनंद सतगुरां ने रहम करके साडे ते तरस करके कलयुगी जीवां दे कल्याण दे लई जिथे बाणी दरगाही उचारण कीती उत्ते इस बाणी दे दसवें जामे विच अर्थ उचारण कीते, वह अर्थां दी परंपरा अनुसार आओ मन बिरतियां एकाग्र करो। राम कली दे अंदर सतगुरु महाराज साहिब जी दी अमृत वी बाणी जिहदी विचार हो रही है। जदों सतगुरु महाराज साहिब जी देस रटन करदे होए नानक मते पहुंचे, ਉਹਨੂੰ ਉਸ ਵੇਲੇ ਨਾਨਕ ਮਤਾ ਨਹੀਂ ਸੀ ਕਹਿੰਦੇ। ਇਹ ਆਪਾਂ ਇਸ ਕਰਕੇ ਨਾਂ ਲੈਂਦੇ ਹਾਂ ਵੀ ਸਮਝ ਆ ਜਾਏ। ਉਸ ਵੇਲੇ ਸਿੱਧਾਂ ਦਾ ਨਾਮ ਰੱਖਿਆ ਸੀ ਗੋਰਖ ਮਤਾ। ਉਹ ਕਹਿੰਦੇ ਸੀ ਸਾਡੀ ਜਗ੍ਹਾ ਹੈ। ਮਹਾਰਾਜ ਸਾਹਿਬ ਜੀ ਉੱਥੇ ਗਏ ਤਾਂ ਉਹਨਾਂ ਨੂੰ ਬੜੀ ਤਕਲੀਫ ਹੋਈ। ਉਹਨੇ ਕਿਹਾ ਜੀ ਤੁਸੀਂ ਇਹ ਮਹਾਰਾਜ ਦਾ ਤੇਜ ਪ੍ਰਤਾਪ ਨਹੀਂ ਸੀ ਚੱਲ ਹੁੰਦਾ, ਕਹਿੰਦੇ ਤੁਸੀਂ ਇੱਥੋਂ ਚਲੇ ਜਾਓ। ਮਹਾਰਾਜ ਕਹਿੰਦੇ ਕਿਆ ਬਾਤ, ਕਿਉਂ ਚਲੇ ਜਾਈਏ? ਕਹਿੰਦੇ ਸਾਡੀ ਜਗ੍ਹਾ ਹੈ ਸਿੱਧ ਕਹਿਣਗੇ ਗੋਰਖਨਾਥ ਦੇ ਚੇਲੇ ਚਾਟੜੇ, ਕਹਿੰਦੇ ਜੀ ਇਹ ਗੋਰਖ ਮਾਤਾ ਦਾ ਨਾਂ ਹੈ, ਇਹ ਧਰਤੀ ਸਾਡੀ ਹੈ। ਮਹਾਰਾਜ ਕਹਿੰਦੇ ਧਰਤੀ ਨਿਰੰਕਾਰ ਦੀ ਹੈ, ਤੁਸੀਂ ਕੀ ਲੱਗਦੇ ਹੋ ਧਰਤੀ ਦੇ? ਕਹਿੰਦੇ ਨਹੀਂ ਜੀ, ਫਿਰ ਵੀ ਇਹ ਸਾਡੀ। ਮਹਾਰਾਜ ਕਹਿੰਦੇ ਤੁਹਾਡੇ ਕੋਲ ਕੀ ਸਬੂਤ ਹੈ ਵੀ ਤੁਹਾਡੀ ਹੈ? ਕਹਿੰਦੇ ਜੀ ਧਰਤੀ ਬੁਲਾ ਲੈਂਦੇ ਹਾਂ। ਕਹਿੰਦੇ ਧਰਤੀ ਬੁਲਾ ਲੈਂਦੇ, ਬੁਲਾ ਲਓ। ਟੋਆ ਪੁੱਟ ਕੇ ਕਾਨਿਆਂ ਦੀ ਛੱਤ ਪਾ ਕੇ ਉੱਪਰ ਮਿੱਟੀ ਪਾ ਕੇ ਹੇਠਾਂ ਇੱਕ ਜਵਾਕ ਬਿਠਾ ਤਾ, ਉਹਨੂੰ ਸਿਖਾਲਤਾ ਵੀ ਜਦੋਂ ਅਸੀਂ ਪੁੱਛਾਂਗੇ ਤੂੰ ਐਂ ਕਹਿ ਦੀ। ਉੱਪਰ ਤੇ ਹੱਥ ਮਾਰ ਕੇ ਗੋਰਖਨਾਥ ਕਹਿੰਦਾ ਬੋਲੋ ਧਰਤੀ ਤੂੰ ਕਿਸ ਦੀ ਹੈ? ਉਹ ਕਹਿੰਦੀ ਗੋਰਖ ਮਤਾ। ਫਿਰ ਕਿਹਾ ਦੱਸ, ਕਹਿੰਦਾ ਗੋਰਖ ਮਤਾ। ਮਹਾਰਾਜ ਕਹਿੰਦੇ ਠਹਿਰ ਜੋ, ਤੁਹਾਨੂੰ ਬੁਲਾਉਣਾ ਨਹੀਂ ਆਇਆ, ਮੈਂ ਇੱਕ ਵਾਰੀ ਬੁਲਾਉਣਾ। ਮਹਾਰਾਜ ਨੇ ਹੱਥ ਮਾਰ ਕੇ ਬੋਲਿਆ, ਕਹਿੰਦੇ ਅਜੇ ਤੂੰ ਬੋਲੀ ਜਾਣਾ, ਹੁਣ ਦੱਸ। ਅਤੇ ਉਸ ਵੇਲੇ ਉਹ ਆਵਾਜ਼ ਇਹਨਾਂ ਆਈ, ਮੁੜ ਕੇ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ ਬੱਚਾ। ਮਹਾਰਾਜ ਕਹਿੰਦੇ ਗੋਰਖਨਾਥ ਬੁਲਾ ਇਹਨੂੰ ਧਰਤੀ ਨੂੰ। ਕਹਿੰਦੇ ਜੀ ਪਤਾ ਨਹੀਂ ਕਿਆ ਹੋ ਗਿਆ, ਬੋਲਦੀ ਨਹੀਂ। ਮਹਾਰਾਜ ਸਾਹਿਬ ਕਹਿੰਦੇ ਕਿਉਂ ਇਹ ਪਖੰਡ ਕਰਦੇ ਹੋ? ਕਹਿੰਦੇ ਤੁਸੀਂ ਹੇਠਾਂ ਜਵਾਕ ਬਿਠਾਇਆ, ਨਾਲੇ ਉਹਦਾ ਨੁਕਸਾਨ ਕਰਾ ਲਿਆ। ਫਿਰ ਉਹ ਮਰਿਆ ਹੋਇਆ ਬੱਚਾ ਜਿਹੜਾ ਚੱਕ ਕੇ ਬਾਹਰ ਲਿਆਂਦਾ, ਅਤੇ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਵੀ ਇਹਨੂੰ ਜਿਉਂਦਾ ਕਰੋ। ਮਹਾਰਾਜ ਕਹਿੰਦੇ ਇਹਨੂੰ ਤਾਂ ਜਿਉਂਦਾ ਬਾਅਦ ਕਰ ਲਾਂਗੇ, ਪਹਿਲਾਂ ਧਰਤੀ ਦਾ ਬੁਲਾ ਲਈਏ। ਤੁਸੀਂ ਤਾਂ ਪਖੰਡ ਕੀਤਾ, ਅਸਲੀ ਧਰਤੀ ਦੱਸੂਗੀ ਵੀ ਮੈਂ ਕਿਹਦੀ ਹਾਂ। ਮਹਾਰਾਜ ਕਹੇ ਹੇ ਧਰਤੀ ਤੂੰ ਬੋਲ ਕੇ ਦੱਸ ਕਿਸ ਦੀ ਹੈ? ਤਿੰਨ ਵਾਰੀ ਆਵਾਜ਼ ਆਈ ਹੈ, ਉਹ ਆਵਾਜ਼ ਉੱਤੇ ਲਿਖੀ ਹੋਈ ਹੈ ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ। ਉਹ ਗੁਰਦੁਆਰਾ ਨਾਨਕ ਮਤਾ। ਤੇ ਕਹਿੰਦੇ ਮਹਾਰਾਜ ਬੱਚੇ ਨੂੰ ਜਿਉਂਦਾ ਕਰ ਦਿਓ। ਮਹਾਰਾਜ ਨੇ ਫਿਰ ਵੀ ਵਡਿਆਈ ਗੋਰਖਨਾਥ ਨੂੰ ਦੇਣ ਵਾਸਤੇ ਵੀ ਇਹਦਾ ਅਪਮਾਨ ਹੋ ਗਿਆ, ਇਹਨੂੰ ਵਡਿਆਈ ਦੀ ਲੋੜ ਹੈ। ਅਤੇ ਮਹਾਰਾਜ ਕਹਿੰਦੇ ਗੋਰਖਨਾਥ ਦੀ ਖੜਾਮ ਲਾ ਦਿਓ, ਬੱਚਾ ਜਿਉਂਦਾ ਹੋ ਜਾਊ। ਚੱਕ ਕੇ ਗੋਰਖਨਾਥ ਦੀ ਖੜਾਮ ਲਾਈ, ਬੱਚਾ ਜਿਉਂਦਾ। ਬੱਚਾ ਤਾਂ ਮਹਾਰਾਜ ਨੇ ਜਿਉਂਦਾ ਕਰਨਾ ਸੀ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਵੀ ਇਹ ਤੁਸੀਂ ਕੰਮ ਕੀ ਫੜਿਆ ਹੋਇਆ, ਸਾਧੂਆਂ ਵਾਲੇ ਕੰਮ ਕਰੋ। ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਜੀ।
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦਾ ਪਾਵਨ ਬਚਨ ਹੈ
ਜਗ ਪਰ ਬੁੱਧ ਹੈ ਮੜੀ ਵਧਾਵੇ ਹੈ।
ਹੇ ਸਿੱਧੋ, ਤੁਸੀਂ ਜਗ ਸੰਸਾਰੀ ਜੀਵਾਂ ਨੂੰ ਤਾਂ ਪਰ ਵਿਸ਼ੇਸ਼ ਕਰਕੇ ਬੁੱਧ ਗਿਆਨ ਦੇਣੇ ਹੋ, ਦੱਸਦੇ ਹੋ ਜਗਤ ਮਿਥਿਆ ਹੈ, ਜਗ ਪਰ ਉਹਦੇ ਮੜੀ ਵਧਾਵ ਹੈ। ਪਰ ਆਪ ਕਾਰੋਬਾਰ ਅਤੇ ਜਿਹੜਾ ਵੀ ਲੋਕਾਂ ਨੂੰ ਕੀ ਦੱਸਦੇ ਆ, ਦੇਖੋ ਜੀ ਕਾਰੋਬਾਰ ਛੱਡੋ, ਕਿਸੇ ਦੇ ਕੰਮ ਨਹੀਂ ਆਉਣ ਵਾਲੇ। ਬੜੇ ਬੜੇ ਰਾਜਿਆਂ ਮਹਾਰਾਜਿਆਂ ਦੇ ਕੰਨ ਪੜਵਾ ਕੇ ਤੁਸੀਂ ਯੋਗੀ ਬਣਾ ਲਿਆ, ਔਰ ਫਿਰ ਤੁਸੀਂ ਮੜੀ ਵਧਾਵ ਹੈ। ਮੜੀ ਇੱਥੇ ਮੱਠ ਦਾ ਸ਼ਬਦ ਸਮਝਣਾ, ਤੇ ਇਹਨੂੰ ਬਣਾਉਂਦੇ ਹੋ ਭਾਵ ਮੱਠੀਆਂ ਬਣਾ ਕੇ ਉਹਨਾਂ ਦੀ ਆਸਣ ਲਾ ਕੇ ਆਪਣੀ ਪੂਜਾ ਕਰਾਉਂਦੇ ਹੋ ਜਾਂ ਮੜੀ ਮਸਾਣਾ ਦੀ ਪੂਜਾ ਕਰਾ ਕੇ ਲੋਕਾਂ ਨੂੰ ਮਸਾਣਾ ਦੀ ਪੂਜਾ ਵਿੱਚ ਲਾਉਂਦੇ ਹੋ ਇਹਦੇ ਵਿੱਚ ਤੁਸੀਂ ਬੰਧਾਵੇ ਬੰਨ ਦਿੱਤਾ ਇਹਨਾਂ ਨੂੰ ਇਹ ਤੁਸੀਂ ਯੋਗ ਨਹੀਂ ਕਰ ਰਹੇ ਇਸੇ ਪ੍ਰਕਾਰ ਜੇ
ਜਗ ਪ੍ਰਭੂ ਦਹਿ ਮੜੀ ਬਧਾਵਹਿ
ਤੇ ਸੰਸਾਰ ਨੂੰ ਵਿਸ਼ੇਸ਼ ਕਰਕੇ ਜਗ ਪ੍ਰਬੁੱਧ ਹੈ ਦੁਬਾਰੇ ਬੋਲੇ
ਜਗ ਪ੍ਰਬੁੱਧ ਹੈ ਮੜੀ ਬਧਾਵਹਿ
ਸੰਸਾਰ ਨੂੰ ਪ੍ਰਬੁੱਧ ਹੈ ਪ੍ਰਬੋਧ ਹੋ ਕੇ ਪਦਾਰਥ ਛਕ ਕੇ ਮੜੀ ਦੇਹੀ ਹੈ ਇਹ ਮੜੀ ਉਹ ਬਣਨੀ ਹੈ ਇਹਦੀ ਦੇਹ ਦੀ ਹੋਰ ਕੀ ਬਣਨਾ ਇਹਨੂੰ ਵਧਾ ਰਹੇ ਹੋ ਗੋਗਣਾ ਵਧਾਈ ਫਿਰਦੇ ਹੋ ਤੇ ਇਸ ਕਰਕੇ ਤੁਸੀਂ ਕਰਨਾ ਕੀ ਸੀ ਉਹ ਤਾਂ ਤੁਸੀਂ ਛੱਡੇ ਦਿੱਤਾ ਜਗ ਉਪਦੇਸ਼ ਨੂੰ ਸੰਸਾਰ ਨੂੰ ਉਪਦੇਸ਼ ਦਿੰਦੇ ਹੋ ਤੇ ਹੁਣ ਕਹਿ ਰਹੇ ਵੀ ਦੇਹ ਅਪਮਾਨ ਨੂੰ ਤਿਆਗੋ ਆਪ ਮੜੀ ਦੇਹ ਦੀ ਹੰਗਤਾ ਵਿੱਚ ਆਪਣੇ ਆਪ ਨੂੰ ਵਧਾਉਂਦੇ ਹੋ ਇਸ ਕਰਕੇ
ਆਸਣ ਤਿਆਗ ਕਾਹੇ ਸੱਚ ਪਾਵਹਿ
ਚਿੱਤ ਦੀ ਸਥਿਤੀ ਇਕਾਗਰਤਾ ਰੂਪ ਆਸਣ ਤਾਂ ਹੈ ਨਹੀਂ ਤੁਹਾਡੇ ਕੋਲ ਤਾਂ ਛੱਡ ਦਿੱਤਾ ਬ੍ਰਹਮ ਵਿਦਿਆ ਵਿੱਚ ਸਥਿਤ ਹੋਣਾ ਰੂਪ ਆਸਣ ਤੁਹਾਡੇ ਕੋਲ ਨਹੀਂ ਹੈ ਉਹ ਛੱਡ ਦਿੱਤਾ ਆਸਣ ਅਧਿਸ਼ਠਾਨ ਰੂਪ ਉਹਦੇ ਸਥਿਤ ਹੋਣਾ ਸੀ ਉਹ ਤੁਸੀਂ ਛੱਡ ਦਿੱਤਾ ਤੇ ਤੁਸੀਂ ਕਾਹੇ ਕਿਸ ਪ੍ਰਕਾਰ ਸੱਚ ਸਤ ਸਰੂਪ ਨੂੰ ਪਾਵੇ ਪਾਵੋਗੇ ਸੱਚ ਸਰੂਪ ਦੀ ਪ੍ਰਾਪਤੀ ਸੁਖਾਂ ਨੂੰ ਪਾ ਲੋਗੇ ਭਾਵ ਨਹੀਂ ਪਾ ਸਕਦੇ
ਮਮਤਾ ਮੋਹ ਕਾਮਣ ਹਿਤਕਾਰੀ
ਤੁਹਾਡੇ ਅੰਦਰ ਤਾਂ ਚੇਲੇ ਬਣਾਉਣ ਦੀ ਤਾਂ ਮਮਤਾ ਮੇਰ ਹੈ ਔਰ ਵੀ ਸਰੀਰ ਦਾ ਮੋਹ ਸਨੇਹ ਆਪਣੀ ਪੂਜਾ ਕਰਾਉਣ ਦਾ ਹੈ ਇਹ ਮੋਹ ਹੈ ਮਮਤਾ ਮੋਹ ਕਾਮਣ ਹਿਤਕਾਰੀ ਵਿਸ਼ੇ ਭੋਗਣ ਦੇ ਲਈ ਪਰਾਈਆਂ ਇਸਤਰੀਆਂ ਦੇ ਹਿਤਕਾਰੀ ਬਣ ਰਹੇ ਹੋ ਸਾਧ ਕਹਾ ਰਹੇ ਹੋ ਤੇ ਵਿਚਾਰ ਕਰਦੇ ਹੋ ਪਰਾਈਆਂ ਔਰਤਾਂ ਦੇ ਨਾਲ ਤੇ ਕਿਵੇਂ ਤੁਸੀਂ ਰੱਬ ਨੂੰ ਮਿਲੋਗੇ ਨਰਕਗਾਮੀ ਹੋਵੋਗੇ ਉਹਦੇ ਹਿਤਕਾਰੀ ਪ੍ਰੇਮੀ ਹੋ ਰਹੇ ਹੋ
ਨਾ ਅਦੁੱਤੀ ਨਾ ਸੰਸਾਰੀ
ਇਸ ਕਰਕੇ ਤੁਸੀਂ ਨਾ ਤਾਂ ਵਿਰਕਤੀ ਰਹੇ ਅਦੁੱਤੀ ਨਾ ਵਿਰਕਤ ਹੈ ਤੇ ਨਾ ਹੀ ਤੁਸੀਂ ਸੰਸਾਰੀ ਗ੍ਰਿਸਤੀ ਰਹੇ ਗ੍ਰਿਸਤ ਤੁਸੀਂ ਛੱਡ ਦਿੱਤਾ ਸਾਧੂ ਤੁਸੀਂ ਬਣ ਨਹੀਂ ਸਕੇ ਇਹ ਹਾਲਤ ਹੈ ਤੁਹਾਡੀ
ਜੋਗੀ ਵੈਸ ਰਹੋ ਦੁਬਦਾ ਦੁੱਖ ਭਾਗੈ
ਇਸ ਕਰਕੇ ਕਹਿੰਦੇ ਜੋਗੀ ਵੈਸ ਰਹੋ ਦੁਬਦਾ ਦੁੱਖ ਭਾਗੈ ਹੇ ਜੋਗੀ ਜੋਗ ਮਤ ਨੂੰ ਧਾਰਨ ਕਰਨ ਵਾਲੇ ਪੁਰਖੋ ਚਿੱਤ ਨੂੰ ਇਸਤ ਕਰਨ ਰੂਪ ਅੰਤਰਮੁਖ ਬਿਰਤੀ ਕਰਨ ਰੂਪ ਆਸਣ ਲਾ ਕੇ ਵੈਸ ਬੈਠ ਰਹੋ ਰਹਿਣਾ ਕਰੋ ਫਿਰ ਤੁਸੀਂ ਅੰਦਰੋਂ ਦੁਬਦਾ ਦੁਚਿੱਤਾਪਣ ਨੂੰ ਇਹ ਦੁੱਖਾਂ ਨੂੰ ਦੁਚਿੱਤੇਪਣ ਦਾ ਵੀ ਦੁੱਖ ਹੈ ਭਾਗੇ ਭੱਜ ਜਾਏਗਾ ਦੌੜ ਜਾਏਗਾ ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਇਹ ਉਪਦੇਸ਼ ਬਖਸ਼ਣ ਕਰਦੇ ਹਨ
ਘਰ ਘਰ ਬਾਗਤ ਲਾਜ ਨਾ ਲਾਗੈ
ਘਰ ਘਰ ਘਰਾਂ ਘਰਾਂ ਦੇ ਵਿੱਚ ਬਸਤੀਆਂ ਦੇ ਵਿੱਚ ਜਾ ਕੇ ਤੁਸੀਂ ਜਦੋਂ ਭੁੱਖ ਲੱਗਦੀ ਹੈ ਫਿਰ ਭੋਜਨ ਮੰਗਣ ਵਾਸਤੇ ਠੂਠੇ ਫੜ ਕੇ ਉਹਨਾਂ ਦੇ ਦਰ ਤੇ ਜਾਂਦੇ ਹੋ ਜਿਹਨਾਂ ਦੀ ਨਿੰਦਿਆ ਕਰਦੇ ਹੋ ਵੀ ਗ੍ਰਿਸਤ ਮਾੜਾ ਹੈ ਵੀ ਤੁਹਾਨੂੰ ਲਾਜ ਸ਼ਰਮ ਨਹੀਂ ਆਉਂਦੀ ਤੁਹਾਨੂੰ ਜਿਹਦੀ ਨਿੰਦਿਆ ਕਰਦੇ ਜਿਹਨੂੰ ਮਾੜਾ ਦੱਸਦੇ ਉਹਦੇ ਦਰ ਤੇ ਜਾ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਔਰ ਦੂਸਰੀ ਬਾਤ ਇਹ ਹੈ ਧਰਮ ਦੀ ਕਿਰਤ ਕਰਕੇ ਖਾਓ ਜੇ ਧਰਮ ਦੀ ਕਿਰਤ ਕਰਕੇ ਨਹੀਂ ਖਾ ਸਕਦੇ ਜੰਗਲਾਂ ਵਿੱਚ ਰਹੋ ਫਿਰ ਠੂਠੇ ਫੜ ਕੇ ਗ੍ਰਿਸਤੀਆਂ ਦੇ ਦਰ ਤੇ ਨਾ ਜਾਓ ਕਿਉਂ ਮਹਾਰਾਜ ਸਾਹਿਬ ਜੀ ਨੇ ਇੱਕ ਜਗ੍ਹਾ ਕਿਹਾ ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਦਰਗਾਹ ਲੇਖਾ ਮੰਗੀਏ ਕਿਸ ਕਿਸ ਉੱਤਰ ਦਿਓ ਕਿਤੇ ਇੱਕ ਘਰ ਦਾ ਖਾਧਾ ਤੁਸੀਂ ਕਿਹਨੂੰ ਕਿਹਨੂੰ ਲੇਖਾ ਦਿਓਗੇ ਤੁਸੀਂ ਲੇਖਾ ਤਾਂ ਇੱਕ ਦਿਨ ਹੋਣਾ ਹੀ ਆ ਵੀ ਕਿਹਦਾ ਕਿਹਦਾ ਖਾਧਾ ਜਾਂ ਫਿਰ ਤੁਸੀਂ ਜਪ ਤਪੇ ਇੰਨਾ ਕਰੋ ਜਿਹੜਾ ਜਿਹਦਾ ਖਾਣੇ ਉਹਨਾਂ ਦੀ ਉਹਦੀ ਵੀ ਕਲਿਆਣ ਕਰੋ ਕਲਿਆਣ ਤੁਹਾਡੀ ਆਪਣੀ ਨਹੀਂ ਹੋਈ ਐਸਾ ਉਪਦੇਸ਼ ਮਹਾਰਾਜ ਨੇ ਕਿਉਂਕਿ ਉਹਨਾਂ ਨੇ ਨਕਲੀ ਕਰਾਮਾਤ ਉਹਨ ਬੱਚੇ ਨੂੰ ਦੱਬ ਕੇ ਇਹ ਕਹਾਉਣਾ ਕੀਤਾ ਸੀ ਵੀ ਇਹ ਗੋਰਖ ਮਤ ਹੈ ਉੱਥੋਂ ਵਿਚਾਰ ਚਲੀ ਗਏ ਇਸ ਕਰਕੇ ਫਿਰ ਘਰ ਘਰ ਮੰਗਤ ਲਾਜ ਨਾ ਲੱਗੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਹੈ ਜਾਂ ਫਿਰ ਘਰ ਘਰ ਮੰਗਤ ਦੁਆਰੇ ਬੋਲ ਦੋ ਜੀ
ਘਰ ਘਰ ਮੰਗਤ ਲਾਜ ਨਾ ਲੱਗੇ
ਘਰ ਘਰ ਸ਼ਾਸਤਰਾਂ ਸ਼ਾਸਤਰਾਂ ਤੋਂ ਤੇ ਉਹਨਾਂ ਤੋਂ ਮੰਗਦੇ ਫਿਰਦੇ ਹੋ ਪੜ੍ਹਦੇ ਆ ਘਰ ਘਰ ਦੇਹਾਂ ਦੇਹਾਂ ਵਿੱਚ ਮੰਗਦੇ ਬਣ ਕੇ ਪਦਾਰਥਾਂ ਦੀ ਇੱਛਾ ਕਰਦੇ ਹੋ ਤੇ ਸ਼ਾਸਤਰ ਪੜ੍ਹ ਕੇ ਉਹਦੇ ਅਨੁਸਾਰ ਤਾਂ ਚੱਲਦੇ ਨਹੀਂ ਹੋ ਮੰਨਤਾ ਕਰਾਉਣ ਵਾਸਤੇ ਪੂਜਾ ਕਰਾਉਣ ਵਾਸਤੇ ਵੀ ਲੋਕ ਵਿਦਵਾਨ ਕਹਿਣ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕਿਹਾ ਮਹਾਰਾਜ ਨੇ
ਲਾਜ ਨਾ ਲੱਗੇ
ਤੇ ਤੁਹਾਨੂੰ ਇਹ ਲਾਜ ਨਹੀਂ ਲੱਗਦੀ ਲਾਜ ਸ਼ਰਮ ਨਹੀਂ ਆਉਂਦੀ ਹੈ ਤੁਹਾਨੂੰ ਲੱਜਿਆ ਨਹੀਂ ਲੱਗਦੀ ਭਾਵ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਨੇ
ਗਾਵੇ ਗੀਤ ਨਾਚੀਨ ਹੈ ਆਪ।
ਤੁਸੀਂ ਗੀਤ ਬਿਸ਼ਨ ਪਦੇ ਗਾਉਂਦੇ ਹੋ, ਅਲੱਖ ਅਲੱਖ ਦੀ ਆਵਾਜ਼ ਦਿੰਦੇ ਹੋ, ਗੀਤ ਸ਼ਬਦ ਗਾਉਂਦੇ ਹੋ, ਪਰ ਤੁਸੀਂ ਇਹ ਕਿ ਗਾਵੇ ਗੀਤ ਨਾ ਚੀਨ ਹੈ ਆਪ, ਆਪਣੇ ਅਲੱਖ ਸਰੂਪ ਨੂੰ ਕਦੇ ਚੀਨੇ ਜਾਣਦੇ ਹੀ ਨਹੀਂ ਹੋ।
ਕਿਉ ਲਾਗੀ ਨਿਵਰੈ ਪ੍ਰਤਾਪ,
ਜੋ ਪਰ ਵਿਸ਼ੇਸ਼ ਕਰਕੇ ਤੁਹਾਡੇ ਅੰਦਰ ਤ੍ਰਿਸ਼ਨਾ ਜਿਹੜੀ ਹੈ ਲੱਗੀ ਹੋਈ ਹੈ, ਤੇ ਈਰਖਾ ਰੂਪ ਤਾਪ ਤਪਸ਼ ਤੈਨੂੰ ਲੱਗੀ ਹੋਈ ਹੈ ਤੁਹਾਨੂੰ, ਜਾਂ ਤੁਹਾਡੇ ਅੰਦਰ ਆਪਣਾ ਪ੍ਰਤਾਪ ਤੇਜ ਪ੍ਰਭਾਵ ਆਪਣਾ ਜਸ ਕਰਾਉਣ ਦੀ ਇੱਛਾ ਲੱਗੀ ਹੋਈ ਹੈ, ਉਹ ਤੁਹਾਨੂੰ ਲੱਗੀ ਹੋਈ ਈਰਖਾ ਤ੍ਰਿਸ਼ਨਾ ਰੂਪੀ ਤਪਸ਼ ਤੇ ਕਿਉਂ ਕਿਵੇਂ ਨਿਵਰਤ ਹੋਵੇਗੀ? ਭਾਵ ਆਪਣੇ ਆਪ ਤੇ ਦੂਰ ਨਹੀਂ ਹੋਣੀ, ਤੇ ਤੁਹਾਡੇ ਅੰਦਰ ਇਹ ਤ੍ਰਿਸ਼ਨਾ ਹੈ।
ਗੁਰ ਕੈ ਸ਼ਬਦ ਰਚੈ ਮਨ ਪਾਏ,
ਜੇਕਰ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਮਨ ਚਿੱਤ ਪਾਏ, ਪ੍ਰੇਮ ਦੇ ਸਹਿਤ ਰਚੈ ਰੰਗਿਆ ਜਾਵੇ, ਤਦਾਕਾਰ ਹੋ ਜਾਵੇ, ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਕੇ, ਤੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਦੀ ਮਨ ਦੀ ਭਾਏ ਭਾਵਨਾ ਹੋ ਜਾਵੇ, ਚਿੱਤ ਚ ਮਨ ਸਰੋਮਣੀ ਪਰਮੇਸ਼ਰ ਦਾ ਭਾਏ ਪ੍ਰਕਾਸ਼ ਹੋ ਜਾਵੇ, ਤੇ ਇਸ ਪ੍ਰਕਾਰ ਤਾਂ ਕੁਛ ਭਲਾ ਹੋ ਸਕਦਾ ਹੈ। ਪਰ ਇਹ ਜਿਹੜਾ ਤੁਸੀਂ ਕੰਮ ਫੜਿਆ ਹੋਇਆ ਇਹ ਯੋਗ ਨਹੀਂ ਹੈ।
ਭਿਖਿਆ ਸਹਿਜ ਵਿਚਾਰੀ ਖਾਏ,
ਕਹਿੰਦੇ ਜੀ ਫਿਰ ਤੁਸੀਂ ਭਿਖਿਆ ਤੋਂ ਮਨਾ ਕਰਦੇ ਹੋ, ਤੇ ਭਿਖਿਆ ਨਹੀਂ ਖਾਣੀ ਚਾਹੀਦੀ ਮਹਾਰਾਜ, ਕਹਿੰਦੇ ਭਿਖਿਆ ਖਾਓ, ਪਰ ਜਿਹੜੀ ਮੈਂ ਦੱਸਦਾ ਕਲਿਆਣਕਾਰੀ ਭਿਖਿਆ ਖਾਓ। ਕਹਿੰਦੇ ਜੀ ਉਹ ਕਿਹੜੀ ਹੈ? ਕਹਿੰਦੇ ਸਹਿਜ ਸੁਤੇ ਸਿੱਧ ਹੀ ਸਰੂਪ ਦੀ ਜਿਹੜੀ ਵਿਚਾਰੀ ਵਿਚਾਰ ਕਰਨ ਰੂਪ, ਇਹ ਭਿਖਿਆ ਖਾਣਾ ਕਰੋ। ਜੋ ਸਹਿਜ ਗਿਆਨ ਸਰੂਪ ਦੀ ਵਿਚਾਰ ਕਰਨੀ ਹੈ, ਇਹ ਗੁਰਾਂ ਦੁਆਰਾ ਭਿਖਿਆ ਪ੍ਰਾਪਤ ਹੁੰਦੀ ਹੈ, ਗੁਰੂ ਤੋਂ ਲੈਣੀ ਹੈ ਭਿਖਿਆ। ਇਸ ਲਈ ਇਸ ਦੇ ਤਾਂ ਫਿਰ ਖਾਣਾ ਧਾਰਨ ਕਰੋ, ਈਰਖਾ ਤ੍ਰਿਸ਼ਨਾ ਰੂਪ ਆਦਿ ਤਪਸ਼ ਦੀ ਇਹ ਨਿਵਿਰਤੀ ਕਰ ਦੇਵੇ, ਤੇ ਇਸ ਕਰਕੇ ਤੁਸੀਂ ਜੇ ਭਿਖਿਆ ਲੈਣੀ ਹੈ ਤਾਂ ਇਹ ਭਰੋ ਭਾਈ, ਅਸੀਂ ਤਾਂ ਪਰਮਾਤਮਾ ਦੇ ਦਰ ਤੋਂ ਇਹ ਭਿਖਿਆ ਮੰਗਦੇ ਹਾਂ ਕਿ ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ, ਦੇਹੋ ਆਪਣਾ ਨਾਮ, ਇਹ ਮੰਗਣਾ ਕਰੋ।
ਭਸਮ ਚੜਾਏ ਕਰਹਿ ਪਾਖੰਡ,
ਬਾਕੀ ਤੁਸੀਂ ਜਿਹੜਾ ਇਹ ਸਾਰਾ ਕਿਤੇ ਤਾਂ ਆਸਣ ਲਾ ਲਾ ਕੇ ਦਿਖਾਉਂਦੇ ਹੋ ਵੀ ਸਾਡੀ ਸਮਾਧੀ ਲੱਗੀ ਹੋਈ ਹੈ, ਕਿਤੇ ਸਵਾਹ ਮਲ ਕੇ ਦਿਖਾਉਂਦੇ ਅਸੀਂ ਸੰਸਾਰ ਨੂੰ ਨਾਸਮਾਨ ਸਮਝੇ। ਆਸਣ ਜਿਹੜਾ ਲਾਉਣਾ ਸੀ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰੂ ਤਪਾਏ, ਇਹ ਤਾਂ ਗੁਰੂ ਦੀ ਮੱਤ ਦੁਆਰਾ ਤੁਹਾਡੀ ਤ੍ਰਿਸ਼ਨਾ ਦੂਰ ਹੋਣੀ ਤੇ ਨਿਵਿਰਤੀ ਹੋਣੀ ਸੀ, ਉਹ ਤਾਂ ਕਰੀ ਨਹੀਂ ਆ ਤੁਸੀਂ। ਕੰਮ ਕੀ ਫੜ ਲਿਆ? ਭਸਮ ਚੜਾਏ, ਇਹਨੂੰ ਚੜਾਏ ਪਾਠ ਨਹੀਂ ਕਰਨਾ ਭਾਈ, ਚੜਾਏ ਚੜਾਉਣ ਤੋਂ ਭਾਵ ਹੈ, ਕੁੰਡੀ ਹੈ ਇਹ। ਕਹਿੰਦੇ ਹੇ ਜੋਗੀ ਜਨੋ, ਤੁਸੀਂ ਸਰੀਰ ਦੇ ਉੱਤੇ ਭਸਮ ਸਵਾਹ ਏਰ ਨੇ ਗੋਹਿਆਂ ਨੂੰ ਫੂਕ ਕੇ ਉਹਨਾਂ ਦੀ ਸਾਹ ਸਵਾਹ ਜਿਹੜੀ ਹੈ ਛਾਣ ਲੈਣੀ, ਫਿਰ ਉਹ ਪਿੰਡੇ ਤੇ ਉਹ ਮਰਨੀ, ਇਹ ਪਖੰਡਨੀ ਤਾਂ ਹੋਰ ਕੀ ਹੈ? ਦਮ ਕਰਦੇ ਹੋ ਆਪਣੇ ਆਪ ਨੂੰ ਸੰਸਾਰ ਤੋਂ ਤਿਆਗੀ ਕਹਾਉਣ ਵਾਸਤੇ ਵੀ ਸਿਰ ਚ ਸਵਾਹ ਪਾ ਲਈ ਜੀ, ਇਹ ਸੰਸਾਰ ਤਿਆਗ ਦਿੱਤਾ ਵੀ ਲੋਕਾਂ ਨੇ ਮਰ ਕੇ ਸਵਾਹ ਹੋਣਾ ਸੀ, ਜਿਉਂਦੇ ਸਵਾਹ ਹੋਏ ਪਏ, ਹੰਗ ਤਾਂ ਤੁਹਾਡੇ ਅੰਦਰ ਗਈ ਨਹੀਂ। ਜਿਹਦੀ ਸਵਾਹ ਹੋਵੇ ਤਾਂ ਬੋਲਦਾ ਨਹੀਂ ਹੁੰਦਾ, ਤੁਸੀਂ ਫਿਰਦੇ ਹੋ ਕਰਾਮਾਤਾਂ ਦਿਖਾਉਂਦੇ। ਛਾਣੀ ਖਾਕ ਵਿਭੂਤ ਲਗਾਏ, ਮਾਇਆ ਕਾ ਮਗ ਜੋ ਹੈ, ਕੀ ਹੋ ਗਿਆ ਇਹਦੇ ਨਾਲ? ਸਵਾਹ ਮਲ ਕੇ ਬਲਕੇ ਬਿਮਾਰੀਆਂ ਲੱਗਦੀਆਂ। ਇੱਕ ਮਹਾਂਪੁਰਸ਼ ਸ਼ਾਸਤਰੀ ਜੀ ਮਹਾਰਾਜ, ਭਾਰਤ ਦੇ ਮੰਨੇ ਹੋਏ ਵਿਦਵਾਨਾਂ ਦੇ ਵਿੱਚੋਂ, ਕਈ ਜਗ੍ਹਾ ਸਟੇਜਾਂ ਤੇ ਬੋਲਣ ਦਾ ਮੌਕਾ ਮਿਲਿਆ ਤੇ ਆਪਸ ਵਿੱਚ ਹੀ ਵਿਚਾਰ ਵਟਾਂਦਰੇ ਕਰਨ ਦਾ ਮੌਕਾ ਮਿਲਿਆ। ਕਦੇ ਕਦੇ ਜੀ ਕਰਦਾ ਸੀ ਉਹ ਮੇਰੇ ਕੋਲ ਇੱਥੇ ਆਪ ਵੀ ਦਰਸ਼ਨ ਦੇ ਜਾਂਦੇ। ਉਹ ਕਹਿੰਦੇ ਵੀ ਮੈਂ ਪਹਿਲਾਂ ਪਿੰਡੇ ਨੂੰ ਸਵਾਹ ਮਲ ਕੇ ਰੱਖਦਾ ਸੀ, ਉਦਾਸੀ ਸੰਤ ਸੀ ਉਹ। ਕਹਿੰਦੇ ਇਹੋ ਜਿਹਾ ਰੋਗ ਲੱਗਿਆ ਵੀ ਮੇਰੇ ਸਾਰੇ ਰੋਮ ਬੰਦ ਹੋ ਗਏ, ਕਹਿੰਦੇ ਹੁਣ ਮੈਨੂੰ ਪਸੀਨਾ ਨਹੀਂ ਆਉਂਦਾ, ਪਸੀਨਾ ਨਾ ਆਉਣ ਕਰਕੇ ਕਹਿੰਦੇ ਕਿੰਨੀਆਂ ਬਿਮਾਰੀਆਂ ਲੱਗ ਗਈਆਂ। ਇਹਦਾ ਲਾਭ ਕੀ ਹੈ? ਵੀ ਸਰੀਰ ਦਿੱਤਾ ਹੈ ਉਹਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਰੱਖੋ, ਕੱਪੜੇ ਵੀ ਸਾਫ਼ ਸੁਥਰੇ ਪਾਓ, ਵੀ ਇਹ ਕੀ ਹੋ ਗਿਆ ਵੀ ਮਿੱਟੀ ਘੱਟੇ ਨਾਲ ਭਰ ਕੇ ਰੱਖੋ। ਅਤੇ ਜਿਹੜਾ ਕੋਈ ਧਾਰਮਿਕ ਸਥਾਨ ਹੁੰਦਾ ਉਹਦੇ 'ਚ ਝਾੜੂ ਮਾਰੀ ਦਾ ਕਿ ਉੱਥੇ ਲਿਆ ਕੇ ਸਵਾਹ ਖੰਡਾਈ ਦੀ ਹੈ? ਇਹ ਤਾਂ ਪਰਮਾਤਮਾ ਦੇ ਮਿਲਣ ਦਾ ਮੰਦਰ ਹੈ ਇੱਕ ਸਰੀਰ ਤਾਂ, ਤੇ ਇਹਦੀ ਸੰਭਾਲ ਕਰਨੀ ਸੀ। ਤੁਸੀਂ ਫਿਰਦੇ ਹੋ ਸਵਾਹ ਮਿਲੀ, ਤੁਹਾਨੂੰ ਦੇਖ ਕੇ ਨਿਆਣੇ ਲੋਕਾਂ ਦੇ ਡਰ ਜਾਂਦੇ ਨੇ ਵੀ ਭੂਤ ਆ ਗਿਆ। ਉਹ ਦੱਸਿਆ ਉਹਨਾਂ ਨੇ, ਕਹਿੰਦਾ ਜੀ ਮੈਂ ਤਾਂ ਮੈਂ ਕਿਹਾ ਜੀ ਕਿਵੇਂ ਛੱਡਿਆ ਕਿਵੇਂ ਤੁਸੀਂ? ਬਾਬਾ ਸਰਬਜੋਤ ਸਿੰਘ ਜੀ ਨੇ ਵੀ ਪੁੱਛਿਆ ਵੀ ਕਿਸ ਤਰ੍ਹਾਂ? ਉਹ ਕਹਿੰਦੇ ਜੀ ਇੱਕ ਵਾਰੀ ਗਏ ਭਿਖਿਆ ਲੈਣ, ਕਹਿੰਦੇ ਨਿਆਣੇ ਲੜ ਗਏ, ਬੇਬੇ ਭੂਤ ਆ ਗਿਆ। ਕਹਿੰਦੇ ਮੈਂ ਕਿਹਾ ਵੀ ਇਹ ਜੇ ਸਾਧਗਰੀ ਨਾਲੋਂ ਜਿਹੜੇ ਲਿਆਣੇ ਵੀ ਡਰਦੇ ਆ, ਕਹਿੰਦੇ ਫਿਰ ਛੱਡ ਦਿੱਤੀ ਹੈ। ਇਸ ਕਰਕੇ ਛਾਣੀ ਖਾ ਕੇ ਵਿਭੂਤ ਚੜਾਈ ਮਾਇਆ ਕਮਕ ਜੋ ਹੈ। ਮਹਾਰਾਜ ਕਹਿੰਦੇ ਜਦੋਂ ਮਾਇਆ ਦਾ ਤਿਆਗ ਹੀ ਨਹੀਂ ਕੀਤਾ, ਸਰੀਰ ਦੇ ਭਸਮ ਚੜਾ ਕੇ ਪਖੰਡ ਕਰਕੇ ਦਮ ਕਰਕੇ ਆਪਣੇ ਆਪ ਨੂੰ ਤਿਆਗੀ ਸੰਸਾਰੀ ਕਹਾਉਂਦੇ ਹੋ, ਇਹ ਪਖੰਡ ਕਰਦੇ ਹੋ।
ਮਾਇਆ ਮੋਹ ਸਹਿ ਜਮ ਡੰਡ,
ਪਰਮਾਤਮਾ ਦੇ ਦਰ ਤੇ ਜਾਓਗੇ ਨਾ, ਮਾਇਆ ਦਾ ਮੋਹ ਸਨੇਹ ਬਹੁਤਾ ਹੈ ਤੁਹਾਡੇ ਅੰਦਰ, ਅੰਦਰ ਇੱਛਾ ਬਣੀ ਹੋ ਰਹਿੰਦੀ ਹੈ ਕਿ ਸਾਡੀ ਪੂਜਾ ਲੋਕ ਕਰਨ, ਬਹੁਤ ਚੜਾਵਾ ਦੇਣ। ਤੁਸੀਂ ਅੰਤ ਦੇ ਸਮੇਂ ਜਮਦੂਤਾਂ ਦੇ ਡੰਡੇ ਖਾਓਗੇ, ਜਮਾਂ ਦਾ ਦੰਡ ਸਹਾਰਨ ਕਰੋਗੇ ਤੁਸੀਂ।
ਫੂਟੈ ਖਾਪਰ ਭੀਖ ਨਾ ਪਾਏ,
ਹੇ ਜੋਗੀ ਜਨੋ, ਤੁਹਾਡਾ ਸਰੀਰ ਰੂਪੀ ਖੱਪਰ ਇਹ ਫੂਟੈ ਫੁੱਟ ਰਿਹਾ, ਭਾਵ ਤੁਹਾਡੀ ਆਜੂ ਘਟ ਰਹੀ ਹੈ, ਪਰ ਤੁਸੀਂ ਅਜੇ ਤੱਕ ਪ੍ਰਭੂ ਦੀ ਪ੍ਰਾਪਤੀ ਵਾਲੀ ਜਿਹੜੀ ਭਾਏ ਪ੍ਰੇਮਾ ਭਗਤੀ ਆ ਨਾ, ਪ੍ਰੇਮ ਰੂਪੀ ਭਿਖਿਆ ਤਾਂ ਗ੍ਰਹਿਣ ਨਹੀਂ ਕੀਤੀ, ਭੀਖ ਨਾ ਭਾਏ ਉਹ ਨਹੀਂ ਤੁਹਾਨੂੰ ਚੰਗੀ ਲੱਗੀ। ਇਸ ਕਰਕੇ ਜਿਹੜੀ ਭਿਖਿਆ ਤੁਸੀਂ ਆ ਪ੍ਰਤੱਖ ਮੈਂ ਭੀਖ ਨ ਭਾਏ ਪ੍ਰਤੱਖ ਭੀਖ ਮੰਗੀ ਹੋਈ ਤੁਹਾਨੂੰ ਚੰਗੀ ਲੱਗਦੀ ਹੈ, ਜੇ ਕੋਈ ਤੁਹਾਨੂੰ ਜਵਾਬ ਦੇ ਦੇਵੇ ਗੁੱਸੇ ਚ ਆ ਕੇ ਠੂਠਾ ਭੰਨ ਦਿੰਦੇ ਵੀ ਹਾਲ ਹੈ ਤੇਰੇ ਨਾਂ ਦਾ ਠੂਠਾ ਭੰਨਦਾ, ਜੇ ਕੋਈ ਸਾਧ ਠੂਠਾ ਭੰਨ ਦਿੰਦਾ ਸਾਰਾ ਪਿੰਡ ਥੂ ਥੂ ਕਰਦਾ, ਕਹਿੰਦੇ ਉਹ ਤੁਸੀਂ ਸਰਾਫ ਲੈ ਲਿਆ ਸਾਧ ਦਾ, ਕੀ ਮੁੱਠੀ ਆਟਾ ਪਾ ਦਿੰਦੇ, ਐ ਤੁਸੀਂ ਲੋਕਾਂ ਨੂੰ ਡਰਾਉਂਦੇ ਫਿਰਦੇ ਹੋ। ਤੇ ਫੂਟੇ ਖਾਪਰ ਭੀਖ ਨਾ ਪਾਏ, ਤੁਸੀਂ ਸਰੀਰ ਭੀ ਖੱਪਰ ਵਿੱਚ ਪੈ ਪੈ ਕੇ ਫੁੱਟਦੇ ਹੋ, ਜੰਮਦੇ ਮਰਦੇ ਰਹਿੰਦੇ ਹੋ, ਕਿਉਂਕਿ ਤੁਸੀਂ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪ੍ਰੇਮ ਰੂਪੀ ਭਿਖਸ਼ਾ ਨਹੀਂ ਪ੍ਰਾਪਤ ਕੀਤੀ। ਭੀਖ ਨਾ ਪਾਏ, ਪ੍ਰੇਮ ਦੀ ਭਿਖਿਆ ਲੈ ਕੇ ਜੇ ਤੁਸੀਂ ਲੈ ਲੈਂਦੇ ਤਾਂ ਤੁਹਾਨੂੰ ਜੰਮਣ ਮਰਨ ਚ ਨਹੀਂ ਆਉਣਾ ਪੈਣਾ ਸੀ, ਪਰ ਹੁਣ ਬੰਧਨ ਵਾਧੇ ਹੋਏ,
ਬੰਧਨ ਵਾਧਿਆ ਆਵੇ ਜਾਏ,
ਹੁਣ ਤੁਸੀਂ ਇਹਨਾਂ ਬੰਧਨ ਚ ਬੰਨੇ ਹੋਏ ਆਉਂਦੇ ਜਾਂਦੇ ਜੰਮਦੇ ਮਰਦੇ ਰਹੋਗੇ, ਦੇਹ ਅਧਿਆਸ ਰੂਪੀ ਖੱਪਰ ਟੁੱਟ ਜਾਂਦਾ ਫਿਰ ਤਾਂ ਠੀਕ ਸੀ। ਇਸ ਕਰਕੇ ਤੁਹਾਨੂੰ ਪ੍ਰਭੂ ਦੀ ਪ੍ਰਾਪਤੀ ਵਾਲੀ ਪ੍ਰੇਮ ਰੂਪ ਭਿਖਸ਼ਾ ਦੀ ਪ੍ਰਾਪਤੀ ਨਹੀਂ ਹੋਈ ਹੈ, ਤੁਹਾਡੇ ਹਿਰਦੇ ਖੱਪਰ ਸ਼ਰਧਾ ਵੱਲੋਂ ਫੁੱਟਿਆ ਹੋਇਆ ਹੈ, ਫੁੱਟੇ ਖਾਪਰ ਤੁਹਾਡਾ ਇਹ ਖੱਪਰ ਫੁੱਟਿਆ, ਸ਼ਰਧਾ ਰੂਪੀ ਖੱਪਰ ਇਹ ਫੁੱਟ ਗਿਆ, ਭੀਖ ਨਾ ਪਾਏ, ਤੁਹਾਨੂੰ ਪ੍ਰੇਮ ਰੂਪੀ ਭਿਖਿਆ ਨਹੀਂ ਮਿਲਣੀ ਹੈ। ਇਸ ਕਰਕੇ ਸੰਸਾਰਕ ਬੰਧਨ ਜਿਹੜੇ ਨੇ, ਬੰਧਨ ਵਾਧਿਆ ਆਵੈ ਜਾ, ਬੰਧਨ ਜਾਲਾ ਚ ਬੰਨੇ ਹੋਏ ਹੋ, ਕਰਮਾਂ ਧਰਮਾਂ ਦੇ ਬੰਧਨ ਚ ਬੱਝੇ ਹੋਏ ਹੋ, ਵਾਸ਼ਨਾ ਕਰਕੇ ਤੁਸੀਂ ਆਵੇ ਆਉਂਦੇ ਹੋ ਤੇ ਜਨਮ ਧਾਰ ਕੇ ਆਉਂਦੇ ਰਹੋਗੇ, ਜਾਏ ਮਰਦੇ ਰਹੋਗੇ। ਇਸ ਕਰਕੇ ਤੁਸੀਂ ਜੇ ਸਿੱਧੇ ਰਸਤੇ ਪੈ ਜਾਓ, ਨਿਰੰਕਾਰ ਦਾ ਸੇਵਨ ਕਰੋ ਤਾਂ ਤੁਹਾਡੀ ਕਲਿਆਣ ਹੋਏਗੀ। ਹੁਣ ਦੇਖੋ ਜਿਹਨਾਂ ਨੂੰ ਰਾਜੇ ਮਹਾਰਾਜੇ ਤਾਂ ਕੰਨ ਪੜਵਾ ਕੇ ਚੇਲੇ ਬਣੇ ਵੇ ਨਾ, ਅੱਜ ਨਾਨਕ ਮਤੇ ਗੁਰੂ ਨਾਨਕ ਸਾਹਿਬ ਨੇ ਉਹ ਉਹਨਾਂ ਦੀ ਕੀਤੀ ਸ਼ਰਮ ਦੇ ਮਾਰਾ ਅੱਖਾਂ ਝੋਕੀਆਂ ਸਿੱਧਾਂ ਦੀਆਂ। ਇਹ ਗੱਲ ਠੀਕ ਕਹਿ ਰਹੇ ਨੇ, ਅੱਗੇ ਦੱਸਦੇ ਨੇ,
ਬਿੰਦ ਨਾ ਰਾਖੈ ਜਦੀ ਕਹਾਵੈ,
ਕਹਿੰਦੇ ਫਿਰ ਤੁਸੀਂ ਮੈਂ ਹੈਰਾਨ ਹਾਂ ਗੁਰੂ ਸਾਹਿਬ, ਕਹਿੰਦੇ ਮੈਨੂੰ ਤਾਂ ਦੱਸਦੇ ਹੋ ਵੀ ਤੁਸੀਂ ਗ੍ਰਿਸਤੀ ਹੋ, ਗ੍ਰਿਸਤੀ ਦਾ ਅਧਿਕਾਰ ਹੀ ਨਹੀਂ ਉਪਦੇਸ਼ ਦੇਣ ਦਾ, ਕਹਿੰਦੇ ਤੁਸੀਂ ਆਪਣੇ ਆਪ ਨੂੰ ਜਤੀ ਕਹਾਉਂਦੇ ਹੋ ਨਾ, ਬਿੰਦ ਨਾ ਰਾਖੈ ਜਤੀ ਕਹਾਵੈ, ਦਵਾਈਆਂ ਖਾਂਦੇ ਹੋ, ਠੰਡੀਆਂ ਦਵਾਈਆਂ ਖਾਂਦੇ ਹੋ ਵੀ ਕਿਤੇ ਸੁਪਨੇ ਦੇ ਵਿੱਚ ਵੀ ਦੋਸ਼ੀ ਨਾ ਬਣ ਜਾਈਏ, ਤੇ ਬਿੰਦ ਜਿਹੜਾ ਬੀਜ ਰੂਪ ਜਿੱਥੋਂ ਸੰਸਾਰ ਦੀ ਉਤਪਤੀ ਹੁੰਦੀ ਹੈ ਉਹ ਵੀਰਿਆਂ ਨੂੰ ਰੋਕ ਕੇ ਨਹੀਂ ਰੱਖ ਸਕਦੇ, ਫਿਰ ਵੀ ਕਿਤੇ ਨਾ ਕਿਤੇ ਬ੍ਰਹਮਚਰਜ ਕਾਇਮ ਨਹੀਂ ਰਹਿੰਦਾ ਤੁਹਾਡਾ। ਉਹਦਾ ਕਾਰਨ ਕੀ ਹੈ ਵੀ ਦਿਨੇ ਤੁਸੀਂ ਔਰਤਾਂ ਦੇ ਮੂੰਹ ਦੇਖਦੇ ਰਹਿੰਦੇ ਹੋ, ਉਹ ਸੰਕਲਪ ਬਣਿਆ ਰਹਿੰਦਾ, ਫਿਰ ਤੁਸੀਂ ਲੋਕਾਂ ਕੋਲੋਂ ਆਪਣੇ ਆਪ ਨੂੰ ਜਤੀ ਕਹਾ ਕੇ ਨਾ ਫਿਰ ਪੂਜਾ ਕਰਾਉਂਦੇ ਹੋ ਵੀ ਜਤੀ ਹੈ, ਜਤੀ ਹੋ ਤੁਸੀਂ। ਜਤੀ ਦਾ ਉਹ ਹੁੰਦਾ ਜਿਹੜਾ ਅੱਠ ਪ੍ਰਕਾਰ ਦੇ ਜਤ ਨੂੰ ਕਾਇਮ ਰੱਖੇ। ਮਹਾਰਾਜ ਕਹਿੰਦੇ ਠੀਕ ਹੈ, ਤੁਹਾਡੇ ਵਿੱਚ ਆ ਗੋਰਖ ਕੱਲਾ ਹੋਊਗਾ ਜਤੀ, ਤੁਸੀਂ ਸਾਰੇ ਜਤੀ ਹੋ, ਟੋਲਾ ਤੁਸੀਂ ਤੁਰਿਆ ਫਿਰਦਾ ਸਾਰਾ। ਬ੍ਰਹਮਚਰਜ ਦਾ ਜਿਹੜਾ ਸਾਧ ਸੀ ਗ੍ਰੰਥਾਂ ਦਿੰਦੇ ਅੱਠ ਪ੍ਰਕਾਰ ਦਾ ਲਿਖਿਆ, ਤੇ ਉਹ ਤੋਂ ਜਿਹੜਾ ਕਾਇਮ ਰਹੇ ਤੇ ਉਹ ਤੋਂ ਬਚ ਗਿਆ ਫਿਰ ਉਹ ਜਤੀ ਹੈ। ਮਰਦਾਨੇ ਨੇ ਪੁੱਛਿਆ ਸੀ ਮਹਾਰਾਜ ਇਸ ਤਰ੍ਹਾਂ ਤਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ, ਮਹਾਰਾਜ ਕਹਿੰਦੇ ਮਰਦਾਨੇ ਇਹ ਨਹੀਂ ਛੇ ਹੀ ਹੋਏ ਨੇ ਇਸ ਤਰ੍ਹਾਂ ਦੇ, ਛੇ ਜਤੀ, ਪਰ ਮਾਇਆ ਕੇ ਬੰਦਾ ਮਾਇਆ ਨੇ ਉਹਨਾਂ ਨੂੰ ਵੀ ਬੰਨ ਲਿਆ ਕਿਸੇ ਹੋਰ ਰੂਪ ਦੇ ਵਿੱਚ। ਸਰਵਣ ਕੀਰਤਨ ਸਿਮਰਨ ਚਿਤਵਤ ਬਾਤ ਅਕੰਤ ਦ੍ਰਿੜ ਸੰਕਲਪ ਪ੍ਰਯਤਨ ਚੰਦ ਪ੍ਰਾਪਤ ਅਸ਼ਕ ਹੰਤ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਰੀਰਕ ਸੰਬੰਧ ਨੂੰ ਹੀ ਇਹ ਕਿਹਾ ਜਾਏ ਵੀ ਇਹਦਾ ਜੀਵਨ ਡਿੱਗ ਪਿਆ, ਅੱਠ ਪ੍ਰਕਾਰ ਦਾ ਦੇਖਣ ਦੇ ਨਾਲ ਵੀ ਇਹ ਸ਼ਕਤੀ ਨਸ਼ਟ ਹੁੰਦੀ ਹੈ, ਸੁਣਨ ਦੇ ਨਾਲ ਵੀ ਵਿਸ਼ੇ ਰਸ ਦੀ ਸ਼ਕਤੀ ਨਸ਼ਟ ਹੁੰਦੀ ਹੈ, ਜਸ ਕਰਨ ਦੇ ਨਾਲ ਵੀ ਵਿਸ਼ਿਆਂ ਦਾ। ਇਸ ਕਰਕੇ ਅੱਜ ਦੀ ਨੌਜਵਾਨੀ ਕਿਉਂ ਗਰਕ ਹੋ ਰਹੀ ਹੈ? ਮੋਬਾਈਲਾਂ 'ਤੇ ਹੋਰ ਕੁਛ ਹੈ, ਪੂਰੀ ਦੁਨੀਆਂ ਦਾ ਗੰਦ ਜਿਹੜਾ ਹੈ ਉਹ ਲਿਆ ਕੇ ਮੋਬਾਈਲਾਂ ਰਾਹੀਂ ਸਿੱਟਦਾ ਲੋਕਾਂ ਦੇ ਹਿਰਦਿਆਂ 'ਤੇ, ਅਤੇ ਨੌਜਵਾਨਾਂ ਦੇ ਮਨ ਵਿਗੜ ਰਹੇ ਹਨ। ਜਿੱਥੇ ਬਾਣੀ ਨੇ ਨਿਵਾਸ ਕਰਨਾ ਸੀ, ਨਾਮ ਨੇ ਨਿਵਾਸ ਕਰਨਾ ਸੀ, ਉੱਥੇ ਫਿਰ ਇਹ ਮੰਦੀ ਵਾਸ਼ਨਾ ਨੂੰ ਉਤੇਜਿਤ ਕਰਨ ਵਾਲਾ ਪਦਾਰਥ ਜਿਹੜਾ ਹੈ ਉਹਨੇ ਮਨ ਵਿਗਾੜ ਦਿੱਤੇ। ਕਲਯੁੱਗ ਦਾ ਪੈਰ ਹੈ। ਮਹਾਰਾਜ ਕਹਿੰਦੇ ਬਿੰਦ ਨਾ ਰੱਖਾਂ ਜਤੀ ਕਹਾਵ ਹੈ। ਤੁਸੀਂ ਕਿਸ ਤਰ੍ਹਾਂ ਦੇ ਜਤੀ ਹੋ, ਕਿਵੇਂ ਆਪਣੇ ਆਪ ਨੂੰ ਜਤੀ ਕਹਾਉਂਦੇ, ਪੂਜਾ ਕਰਾਉਂਦੇ ਹੋ?
ਮਾਈ ਮਾਗਤ ਤ੍ਰੈ ਲੂਭਾਵ ਹੈ।
ਕਹਿੰਦੇ ਦੇਖੋ ਜੀ, ਅਸੀਂ ਤਾਂ ਜਦੋਂ ਮੰਗਣ ਜਾਂਦੇ ਹਾਂ, ਅਸੀਂ ਤਾਂ ਭੈਣ ਕਹਿ ਕੇ, ਬੇਬੇ ਕਹਿ ਕੇ, ਮਾਈ ਕਹਿ ਕੇ ਅਸੀਂ ਭਿੱਖਿਆ ਮੰਗਦੇ ਹਾਂ, ਸਾਨੂੰ ਇਹ ਦੋਸ਼ ਦਿੰਦੇ ਹੋ? ਮਾਰ ਕਹਿੰਦੇ ਠੀਕ ਹੈ, ਮਾਈ ਮੰਗਤ, ਮੰਗਣ ਦਾ ਤਰੀਕਾ ਤਾਂ ਤੁਹਾਡਾ ਇਹੀ ਹੈ, ਮਾਈ ਕਹਿ ਕੇ ਮੰਗਦੇ ਹਾਂ, ਤ੍ਰੈ ਲੁਭਾਵ ਹੈ। ਤੁਹਾਡਾ ਮਨ ਉਸ ਵੇਲੇ ਕਿਹਾ ਜਾ ਹੁੰਦਾ ਜਦੋਂ ਭਿੱਖਿਆ ਮੰਗਦੇ ਹੋ, ਤ੍ਰੈ ਇਸਤਰੀਆਂ ਜਾਣ ਕੇ ਉਹਨਾਂ ਦੇ ਉੱਤੇ ਤੁਹਾਡਾ ਚਿੱਤ ਲੁਭਾਵਾਨ ਹੁੰਦਾ ਵੀ ਸਾਨੂੰ ਇਹ ਭੋਗਣ ਵਾਸਤੇ ਪ੍ਰਾਪਤ ਹੋ ਜਾਵੇ। ਇਸ ਕਰਕੇ ਇਹ ਕਿਸ ਤਰ੍ਹਾਂ ਦੀ ਬਾਤ ਹੈ? ਭਿੱਖਿਆ ਮੰਗਣ ਦਾ ਸਾਧੂਆਂ ਨੇ ਇੱਕ ਵਿਧਾਨ ਬੰਨਿਆ ਸੀ ਕਿ 12 ਸਾਲ ਉਹਨਾਂ ਚਿਰ ਉਹ ਨਹੀਂ ਦੇਣਾ, ਉਸ ਨੂੰ ਭੇਖ ਨਹੀਂ ਦੇਣਾ, ਕਹਿਣਗੇ ਬਦਨਾਮੀ ਕਰਾਏਗਾ ਤੂੰ। 12 ਸਾਲ ਉਹਨੂੰ ਗਜਾ ਕਰਨ ਲਈ ਭੇਜਣਾ ਅਤੇ ਆਪਣੇ ਪ੍ਰੇਮੀਆਂ ਨੂੰ ਕਹਿਣਾ, ਜਿਹਨਾਂ ਦੇ ਘਰ ਭੇਜਣਾ, ਕਿ ਤੁਸੀਂ ਸਾਡੇ ਸ਼ਿਸ਼ ਕੰਨੀ ਨਿਗਾਹ ਰੱਖਣੀ ਵੀ ਇਹ ਤੁਹਾਡੀ ਧੀ ਭੈਣ ਦੇ ਮੂੰਹ ਕੰਨੀ ਤਾਂ ਨਹੀਂ ਦੇਖਦਾ, ਜੇ ਮੂੰਹ ਕੰਨੀ ਦੇਖਦਾ ਤਾਂ ਉਹਨੂੰ ਭੇਖ ਨਹੀਂ ਸੀ ਦਿੰਦੇ ਵੀ ਜਾ ਚੱਲਿਆ ਜਾ ਸਾਡੀ ਬਦਨਾਮੀ ਕਰਾਏਗਾ। ਪੈਰਾਂ ਕੰਨੀ ਦੇਖੇ, ਅਲੱਖ ਜਗਾ ਕੇ ਨੀਵੀਂ ਪਾ ਕੇ ਰਹੇ, ਭਿੱਖਿਆ ਪਾ ਦਿੱਤੀ, ਇਹ ਨਾ ਪਤਾ ਲੱਗੇ ਵੀ ਕਿਹਨੇ ਪਾਈ ਆ ਭਿੱਖਿਆ। ਫਿਰ 12 ਸਾਲ ਦੇ ਵਿੱਚ ਜਦੋਂ ਨਿਯਮ ਪੂਰਾ ਕਰ ਲਵੇ, ਫਿਰ ਕਹਿੰਦੇ ਹੁਣ ਤੂੰ ਸਾਧੂ ਹੈ, ਹੁਣ ਤੈਨੂੰ ਭੇਖ ਦਿੰਦੇ ਹਾਂ। ਇਸ ਕਰਕੇ ਕਹਿੰਦੇ ਤੁਸੀਂ ਮਾਈ ਮੰਗਤ ਤ੍ਰੈ ਲੁਭਾਵ ਹੈ, ਤੁਸੀਂ ਇਸਤਰੀ ਦੇ ਉੱਤੇ ਲੁਭਾਵਾਨ ਹੁੰਦੇ ਹੋ। ਮਾਏ ਕਹਿਤ ਭਗਨੀ ਕਹਿਤ, ਮਾਂ ਵੀ ਕਹਿੰਦੇ ਹੋ, ਭੈਣ ਵੀ ਕਹਿੰਦੇ ਹੋ, ਅਤੇ ਪੁੱਤਰੀ ਕਹਿਤ, ਇਹ ਸਭ ਕੁਛ ਕਹਿੰਦੇ ਕਹਿੰਦੇ ਨਾ, ਕਹਿੰਦੇ ਜਿਸ ਵੇਲੇ ਕਾਮ ਦੀ ਨਦੀ ਉਮੜਦੀ ਹੈ, ਨਦੀ ਉਬੜਤ ਜਬ ਕਾਮਤੀ ਕਹਿਤ ਕਹਿਤ ਸਭ ਬਹਿਤ, ਉਹਦੇ ਵਿੱਚ ਰੁੜ ਜਾਂਦੇ ਹੋ, ਕਹਿੰਦੇ ਕਹਿੰਦੇ ਰੁੜ ਜਾਂਦੇ ਹੋ, ਧੀ ਕਹਿੰਦੇ ਕਹਿੰਦੇ, ਭੈਣ ਕਹਿੰਦੇ ਕਹਿੰਦੇ, ਭੈਣ ਕਹਿੰਦੇ ਕਹਿੰਦੇ ਰੁੜ ਜਾਂਦੇ ਉਸ ਨਦੀ ਦੇ ਵਿੱਚ। ਤੋ ਇਸ ਕਰਕੇ ਮਾਈ ਮੰਗਤ ਤ੍ਰੈ ਲੁਭਾਵ ਹੈ, ਇਹ ਤੁਹਾਡੀ ਹਾਲਤ ਹੈ। ਤ੍ਰੈ ਨਾਮ ਤਿੰਨ ਦਾ ਵੀ ਹੁੰਦਾ, ਤੁਹਾਡੇ ਮਨ ਕੰਨ ਨੇਤਰ ਇਹ ਤਿੰਨੇ ਇੰਦਰੇ ਲੁਭਾਵਾਨ ਹੋ ਜਾਂਦੇ ਨੇ। ਮਨ ਇਸਤਰੀ ਦੇ ਤਨ ਨੂੰ ਛੋਹਣਾ ਚਾਹੁੰਦਾ ਹੈ, ਕੰਨ ਇਸਤਰੀ ਦੇ ਪਿਆਰੇ ਮਿੱਠੇ ਬਚਨ ਸੁਣਨਾ ਚਾਹੁੰਦਾ ਹੈ, ਨੇਤਰ ਇਸਤਰੀ ਦੇ ਸੋਹਣੇ ਸਰੂਪ ਨੂੰ ਵੇਖਣਾ ਚਾਹੁੰਦਾ ਹੈ। ਇਹ ਤ੍ਰੈ ਲੁਭਾਵ ਹੈ, ਜਾਂ ਫਿਰ ਤ੍ਰੈ ਤਿੰਨ ਮਨ ਵਾਣੀ ਸਰੀਰ ਕਰਕੇ ਲੋਭੀ ਹੋ ਰਹੇ ਹੋ, ਤ੍ਰੈ ਗੁਣੀ ਮਾਇਆ ਵਿੱਚ ਲੁਭਾਏ ਮਨ ਉਲਝੇ ਹੋਏ ਹੋ, ਜਾਂ ਫਿਰ ਤ੍ਰੈ ਤਿੰਨੇ ਬਾਲ ਜਵਾਨੀ ਬਿਰਧ ਅਵਸਥਾ ਵਿੱਚ ਉਲਝੇ ਹੋਏ ਹੋ। ਤੁਹਾਡੇ ਵਿੱਚ ਚਾਹੇ ਛੋਟੀ ਉਮਰ ਦੇ ਚਾਹੇ ਵੱਡੀ ਉਮਰ ਦੇ ਹੈ, ਸਿੱਧ ਹੈ, ਸਾਰੇ ਤੁਸੀਂ ਮਾਇਆ ਦੀ ਲਪੇਟ ਵਿੱਚ ਆਏ ਹੋ। ਸਿੱਧ ਤਾਂ ਸੁਣ ਬਣਾ ਦਿੱਤੇ, ਜਿਵੇਂ ਸੁਣ ਸਮਾਧੀ ਲੱਗੀ ਹੁੰਦੀ ਹੈ, ਇਹ ਨਾਨਕ ਮਤੇ ਦੇ ਵਚਨ ਹਨ ਮਹਾਰਾਜ ਦੇ। ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ, ਉੱਥੇ ਬਹੁਤ ਗਹਿਰੀ ਔਰ ਬਹੁਤ ਹੀ ਬ੍ਰਹਮ ਗਿਆਨ ਦੇ ਐਸੇ ਸ਼ਬਦ, ਕਿਉਂਕਿ ਪਹਿਲਾ ਜਾਮਾ ਸੀ ਨਿਰੰਕਾਰ ਦਾ, ਅਗਲਾ ਜਾਮਾ ਤਾਂ ਸ਼ਿਸ਼ ਰੂਪ ਦੇ ਵਿੱਚ ਵੀ ਆਇਆ ਨਾ, ਫਿਰ ਇਸ ਕਰਕੇ ਉੱਥੇ ਸ਼ਬਦਾਂ ਦੇ ਵਿੱਚ ਸਰਲਤਾ ਆ ਜਾਂਦੀ ਹੈ। ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਬੜੀ ਮਹਿੰਗੀ ਹੈ ਅਰਥ ਭਾਵ ਤੋਂ। ਹਾਂਜੀ, ਅੱਗੇ ਮਹਾਰਾਜ ਦੱਸਦੇ ਨੇ,
ਨਿਰਦਇਆ ਨਹੀਂ ਜੋਤ ਉਜਾਲਾ।
ਇਹ ਜੋਗੀ ਹੋ, ਤੁਸੀਂ ਨਿਰਦਈ ਵੀ ਬੜੇ ਹੋ, ਦਇਆ ਨਹੀਂ ਹੈ ਤੁਹਾਡੇ ਅੰਦਰ। ਕਰਾ ਮਾਤਾ ਦੇ ਨਾਲ ਕਈਆਂ ਨੂੰ ਮਾਰ ਦਿੰਦੇ ਹੋ, ਕਈਆਂ ਨੂੰ ਡਰਾ ਦਿੰਦੇ ਹੋ, ਭੈ ਭੀਤ ਕਰਦੇ ਹੋ, ਦਇਆ ਤਾਂ ਨਹੀਂ ਹੈ ਇਹਨੂੰ ਭਾਈ। ਨਿਰਦਇਆ ਕਰਨਾ, ਨਿਰਦਇਆ ਪਾਠ ਨਾ ਬਣ ਜਾਵੇ, ਜਾਂ ਨਿਰਦਇਆ ਨਾ ਬਣ ਜਾਵੇ ਪਾਠ, ਅੱਖਰ ਇਕੱਠੇ ਰੱਖਣੇ, ਨਿਰਦਇਆ, ਦਇਆ ਤੋਂ ਰਹਿਤ ਹੋ ਤੁਸੀਂ, ਆਪਣੇ ਆਪ ਦਇਆ ਨਹੀਂ ਕਰਦੇ, ਆਤਮ ਘਾਤ ਕਰ ਰਹੇ ਹੋ। ਇਸ ਕਰਕੇ ਤੁਹਾਡੇ ਅੰਦਰ ਜੋਤ ਪ੍ਰਕਾਸ਼ ਸਰੂਪ ਦੀ ਨਾ ਪ੍ਰਾਪਤੀ ਵਾਲਾ ਗਿਆਨ ਦਾ ਉਜਾਲਾ ਨਹੀਂ ਹੋਣਾ, ਇਹ ਨਹੀਂ ਹੋ ਸਕਦਾ। ਜੋਤੀ ਸਰੂਪ ਪਰਮੇਸ਼ਰ ਦਾ ਤੁਹਾਡੇ ਅੰਦਰ ਪ੍ਰਕਾਸ਼ ਨਹੀਂ ਹੋ ਸਕਦਾ ਹੈ।
ਬੂਡਤ ਬੂਡੇ ਸਰਬ ਜੰਜਾਲਾ।
ਇਸ ਪ੍ਰਕਾਰ ਤੁਸੀਂ ਬਹੁਤ ਤੇ ਬੂਡੇ, ਇਹ ਕੰਸੀ ਦੀ ਬੋਲੀ ਹੈ, ਡੁੱਬ ਰਹੇ ਹੋ ਤੁਸੀਂ, ਸਾਰੇ ਜੰਜਾਲਾ ਬੰਧਨਾਂ 'ਚ ਡੁੱਬ ਰਹੇ ਹੋ, ਅਤੇ ਇਸ ਕਰਕੇ ਪਿੱਛੇ ਵੀ ਡੁੱਬ ਗਏ ਸੀ, ਹੁਣ ਵੀ ਡੁੱਬ ਰਹੇ ਹੋ, ਤੇ ਜਿਵੇਂ ਪਿਛਲੇ ਡੁੱਬਣ ਯੋਗ ਡੁੱਬ ਗਏ ਉਸੇ ਤੁਸੀਂ ਜੰਜਾਲਾਂ ਤੁਸੀਂ ਡੁੱਬ ਰਹੇ ਹੋ, ਤੁਹਾਡਾ ਵੀ ਇਹੀ ਕੰਮ ਫੜਿਆ ਹੋਇਆ। ਡੋਬਣ ਵਾਲੇ ਵਿਕਾਰ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਇਹ ਪਿਛਲੇ ਜੀਵਾਂ ਦੇ ਪਿਛਲੇ ਜੀਵਾਂ ਨੂੰ ਅਨੇਕਾਂ ਨੂੰ ਡੋਬ ਦਿੱਤਾ, ਤੁਹਾਨੂੰ ਡੋਬ ਰਹੇ। ਤੁਸੀਂ ਮਨ ਬਾਣੀ ਸਰੀਰ ਕਰਕੇ ਬੰਧਨਾਂ 'ਚ ਡੁੱਬੇ ਹੋਏ ਹੋ, ਡੋਬਣੇ ਯੋਗ ਪਦਾਰਥਾਂ 'ਚ ਡੁੱਬ ਰਹੇ ਹੋ, ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ ਕਰਮਾਂ ਧਰਮਾਂ ਦੇ ਸਾਰੇ ਬੰਧਨਾਂ ਦੇ 'ਚ ਪੈ ਰਹੇ ਹੋ।
ਭੇਖ ਕਰਹਿ ਖਿੰਥਾ ਬਹੁ ਥਟੂਆ,
ਫਿਰ ਤੁਸੀਂ ਦਿਖਾਵੇ ਮਾਤਰ ਉੱਪਰੋਂ ਭੇਖ ਲਿਬਾਸ ਧਾਰਨ ਕੀਤਾ ਹੋਇਆ, ਖਿੰਤਾ ਖਬਨੀ ਗੋਦੜੀ ਪਾਉਣਾ ਕਰਦੇ ਹੋ, ਤੇ ਇਸ ਪ੍ਰਕਾਰ ਫਿਰ ਬਹੁ ਬਹੁਤ ਥਟੂਆ। ਇਹ ਭਾਈ ਇੱਕ ਤਾਂ ਆ ਜਿਹੜਾ ਹੁਣ ਆਇਆ ਥਟੂਆ ਪਾਠ, ਇੱਕ ਗਾਂਹ ਵਾਲੀ ਪੰਕਤੀ ਨਾਲੇ ਆ ਰਹੀ ਹੈ ਨਟੂਆ, ਇਹਨੂੰ ਥਟੂਆ ਨਟੂਆ ਨੀ ਕਹਿਣਾ, ਥਟੂਆ ਨਟੂਆ ਇਹਨੂੰ ਅਦਕਾਂ ਸਹਿਤ ਪਾਠ ਬੋਲਣਾ। ਇਸ ਕਰਕੇ ਤੁਸੀਂ ਬਹੁਤ ਇਹ ਬਨਾਵਟ ਕਰਦੇ ਹੋ, ਬਹੁਤੀਆਂ ਥਟੂਆ ਬਨਾਵਟਾਂ ਬਣਾਉਂਦੇ ਹੋ।
ਝੂਠੋ ਖੇਲ ਖੇਲੈ ਬਹੁ ਨਟੂਆ,
ਜਿਵੇਂ ਨਟੂਆ ਮਦਾਰੀ ਹੁੰਦਾ ਹੈ, ਉਹ ਮਦਾਰੀ ਮਾਇਆ ਦੀ ਪ੍ਰਾਪਤੀ ਵਾਸਤੇ ਬਹੁਤ ਬਹੁਤ ਸਾਰਾ ਝੂਠੇ ਮਿਥਿਆ ਖੇਲ ਨੂੰ ਖੇਡਦਾ। ਉਸੇ ਤਰ੍ਹਾਂ ਮਨ ਰੂਪੀ ਮਦਾਰੀ ਬਹੁਤ ਤੁਹਾਡੇ ਪਦਾਰਥਾਂ ਦੀ ਪ੍ਰਾਪਤੀ ਦੇ ਲਈ ਨਿਰਤਕਾਰੀ ਕਰਦਾ, ਝੂਠੇ ਖੇਲਾਂ ਨੂੰ ਖੇਡਦਾ। ਤੁਸੀਂ ਨਟਦੀ ਨਿਆਏ ਬਹੁਤੇ ਝੂਠੇ ਖੇਲਾਂ ਨੂੰ ਖੇਡਦੇ ਹੋ, ਝੂਠੇ ਸੰਸਾਰ ਚ ਨਟਦੀ ਨਿਆਈ ਬਹੁਤਾ ਖੇਲਾਂ ਨੂੰ ਖੇਡਦੇ ਹੋ।
ਅੰਤਰ ਅਗਨ ਚਿੰਤਾ ਬਹੁ ਜਾਰੇ,
ਤੁਹਾਡੇ ਹਿਰਦੇ ਦੇ ਅੰਦਰ ਹਿਰਦੇ ਦੇ ਅੰਤਰ ਅੰਦਰ ਤੇ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਹੈ ਨਾ, ਤੇ ਉਸ ਚਿੰਤਾ ਨੇ ਬਹੁਤ ਸਾਰੇ ਸਾੜ ਦਿੱਤੇ, ਤੁਸੀਂ ਸੜ ਰਹੇ ਹੋ। ਚਿੰਤਾ ਰੂਪੀ ਅਗਨੀ ਨੇ ਬਹੁਤ ਸਾਰੇ ਸਾੜੇ ਹੋਏ ਹਨ।
ਬਿਨ ਕਰਮਾਂ ਕੈਸੇ ਉਤਰਸ ਪਾਰੇ,
ਇੱਥੇ ਕਰਮ ਨਾਮ ਗੁਰੂ ਦੀ ਕਿਰਪਾ ਦਾ ਹੈ। ਕਰਮਾਂ ਗੁਰੂ ਦੀ ਕਿਰਪਾ ਤੋਂ ਬਿਨਾਂ, ਸ੍ਰੇਸ਼ਟ ਕਰਮਾਂ ਤੋਂ ਬਗੈਰ ਕਿਸ ਪ੍ਰਕਾਰ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹੋ ਮੁਕਤੀ ਰੂਪ ਕਿਨਾਰੇ ਤੇ? ਤੇ ਬਿਨ ਕਰਮਾਂ ਕੈਸੇ ਉਤਰਸ ਪਾਰੇ, ਕਿਵੇਂ ਪਾਰ ਲੰਘੋਗੇ, ਨਹੀਂ ਜਾ ਸਕਦੇ।
ਮੁੰਦਰਾ ਫਟਕ ਬਨਾਈ ਕਾਨ,
ਇਹ ਦੇਖੋ ਤੁਸੀਂ ਯੋਗੀ ਜਨੋ, ਤੁਸੀਂ ਕੰਨਾਂ ਨੂੰ ਫਟਕ ਪਾੜ ਕੇ ਕੱਚ ਦੀਆਂ ਮੁੰਦਰਾਂ ਇਹ ਬਣਾਉਣਾ ਕੀਤੀਆਂ, ਬਣਾਈਆਂ ਹੋਈਆਂ, ਬਣਾ ਲਈਆਂ, ਜਾਂ ਕੰਨਾਂ ਦੇ ਵਿੱਚ ਪਹਿਨ ਲਈਆਂ ਫਟਕ ਬਲੌਰ ਦੀਆਂ ਮੁੰਦਰਾਂ ਬਣਾ ਕੇ ਕੰਨਾਂ ਦੇ ਵਿੱਚ ਪਹਿਨੀਆਂ ਹੋਈਆਂ ਤੁਸੀਂ, ਵੀ ਤੁਹਾਡਾ ਕੀ ਖਿਆਲ ਹੈ ਵੀ ਜੇ ਕੰਨ ਪੜਵਾਉਣ ਦੇ ਨਾਲ ਪਰਮਾਤਮਾ ਮਿਲ ਜਾਂਦਾ ਹੈ ਤਾਂ ਫਿਰ ਬੀਬੀਆਂ ਦੇ ਤਾਂ ਥੋੜੀਆਂ ਹੋਣਗੀਆਂ ਜਿਹਨਾਂ ਦੇ ਕੰਨ ਨਹੀਂ ਪੜਵਾਏ, ਸਾਰਿਆਂ ਦੇ ਕੰਨ ਪੜੇ ਹੋਏ ਨੇ, ਫਿਰ ਤੁਹਾਡੇ ਨਾਲ ਤਾਂ ਬੜੀਆਂ ਜੋਗਣਾਂ ਹੀ ਹੋ ਗਈਆਂ? ਐਸਾ ਨਹੀਂ ਹੈ, ਕੰਨ ਪੜਵਾਉਣ ਦੇ ਨਾਲ ਕੁਛ ਨਹੀਂ ਪ੍ਰਾਪਤ ਹੋਣਾ ਹੈ। ਮੁੰਦਰਾ ਫਟਕ ਬਣਾਈ ਕਾਨ, ਇਹ ਐਸਾ ਤੁਸੀਂ ਦਿਖਾਵਾ ਕਰਦੇ ਹੋ।
ਮੁਕਤ ਨਹੀਂ ਵਿਦਿਆ ਵਿਗਿਆਨ,
ਵਿਗਿਆਨ ਕੀ ਹੁੰਦਾ? ਇੱਕ ਤਾਂ ਗਿਆਨ ਹੋ ਗਿਆ, ਇੱਕ ਵਿਗਿਆਨ। ਵਿਗਿਆਨ ਜਿਹੜਾ ਨਾ ਉਹ ਬਾਵਾ ਹੋਵੇ ਬੱਬਾ ਹੋਵੇ, ਕਈ ਤਾਂ ਇੰਨੀ ਕੋਲਜ ਦੇ ਉਹਦੇ ਵਿੱਚ ਉਲ ਜਾਂਦੇ ਨੇ। ਹਾਲਾਂਕਿ ਗੱਲ ਛੋਟੀ ਜੀ ਸੀ, ਪ੍ਰੋਫੈਸਰਾਂ ਤਾਂ ਜਾਨੀ ਯਾਦ ਚਾਹੀਦੀ ਹੈ, ਬਹੁਤ ਪੁਰਾਣੀ ਗੱਲ ਹੈ। ਇੱਕ ਪ੍ਰੋਫੈਸਰ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਇੱਕ ਗਿਆਨ ਹੁੰਦਾ ਇੱਕ ਵਿਗਿਆਨ ਹੁੰਦਾ, ਵਿਗਿਆਨ ਕੀ ਹੁੰਦਾ? ਉਹ ਇੰਨੀ ਕੁ ਗੱਲ 'ਚ ਉਲਝ ਗਿਆ। ਮੈਂ ਕਿਹਾ ਵੀ ਸਾਡੇ ਵਾਲੀ ਪੜ੍ਹਾਈ 'ਚ ਤਾਂ ਪਹਿਲੀ ਦੂਜੀ ਦੇ ਸਵਾਲ ਨੇ ਇਹ, ਤੇ ਵਿਗਿਆਨ ਹੁੰਦਾ ਵਿਸ਼ੇਸ਼ ਗਿਆਨ, ਉਹਨੂੰ ਵਿਗਿਆਨ ਕਹਿੰਦੇ ਨੇ। ਉਹ ਲੱਗ ਗਿਆ ਕਹਿਣ 'ਚ ਵਿਗਿਆਨ ਜੀ ਜਿਹੜਾ ਚੰਦ ਸੂਰਜਾਂ 'ਤੇ। ਮੈਂ ਕਿਹਾ ਇਹ ਅਰਥ ਥੋੜ੍ਹੀ ਬਣਦਾ ਸ਼ਬਦ ਦਾ, ਸ਼ਬਦ ਦਾ ਅਰਥ ਦੱਸ। ਗਿਆਨ ਜਾਣਕਾਰੀ, ਵਿਗਿਆਨ ਵਿਸ਼ੇਸ਼ ਜਾਣਕਾਰੀ। ਇਸ ਕਰਕੇ ਵੀ ਤੁਸੀਂ ਮੁਕਤ ਨਹੀਂ ਵਿਦਿਆ ਵਿਗਿਆਨ, ਵਿਗਿਆਨ ਵਿਸ਼ੇਸ਼ ਗਿਆਨ। ਵਿਸ਼ੇਸ਼ ਗਿਆਨ ਕਿਹੜਾ? ਭਾਵ ਅਪਰੋਖ ਗਿਆਨ ਦੇਣ ਵਾਲੀ ਕਿਹੜੀ ਸੀ ਵਿਦਿਆ? ਉਹ ਸੀ ਬ੍ਰਹਮ ਵਿਦਿਆ। ਉਹ ਤੋਂ ਬਗੈਰ ਤੁਹਾਡੀ ਮੁਕਤ ਨਹੀਂ, ਮੁਕਤੀ ਨਹੀਂ ਹੋਏਗੀ। ਅਪਰੋਖ ਗਿਆਨ ਦੇਣ ਵਾਲੀ ਬ੍ਰਹਮ ਵਿਦਿਆ ਤੋਂ ਬਗੈਰ ਤੁਹਾਡੀ ਮੁਕਤੀ ਪ੍ਰਾਪਤੀ ਨਹੀਂ ਹੋਣੀ, ਤੁਹਾਨੂੰ ਕਲਿਆਣ ਨਹੀਂ ਤੁਹਾਡੀ ਹੋਵੇਗੀ।
ਜਿਹਵਾ ਇੰਦਰੀ ਸਾਧ ਲੁਭਾਨਾ,
ਤੁਹਾਡੀ ਜਿਹਵਾ ਜੀਵ ਜਿਹੜੀ ਹੈ ਆਦਿਕ ਜੀਵ ਤੋਂ ਲੈ ਕੇ ਹੋਰ ਇੰਦਰੀਆਂ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਲੁਭਾਏਮਾਨ ਹੋ ਰਹੀਆਂ ਨੇ। ਜੀਵ ਪਦਾਰਥਾਂ ਨੂੰ ਖਾਣ ਤੇ ਇੰਦਰੀ ਵਿਸ਼ੇ ਭੋਗਣ ਦੇ ਸਵਾਦਾਂ ਵਿੱਚ ਲੁਭਾਏਮਾਨ ਹੋ ਰਹੀ ਹੈ।
ਪਸ਼ੂ ਭਏ ਨਹੀਂ ਮਿਟੈ ਨੀਸਾਨਾ,
ਤੇ ਮਹਾਰਾਜ ਸਾਹਿਬ ਜੀ ਨੇ ਇਹ ਸਿਰੇ ਹੀ ਲਾ ਦਿੱਤੀ ਹੈ, ਕੋਈ ਲਿਹਾਜ਼ ਨਹੀਂ ਰੱਖੀ। ਕਿਸੇ ਬੰਦੇ ਨੂੰ ਜਿਹੜਾ ਸਤਿਕਾਰਤ ਹਸਤੀ ਹੋਵੇ ਤੇ ਪਰੇ ਵਿੱਚ ਬੈਠਾ ਹੋਵੇ ਉਹਨੂੰ ਕਹਿ ਦੇ ਤੂੰ ਪਸ਼ੂ ਹੈ, ਬਹੁਤ ਵੱਡੀ ਗੱਲ ਹੈ ਇਹ।
ਮਹਾਰਾਜ ਕਹਿੰਦੇ ਪਸ਼ੂ ਭਏ, ਤੁਸੀਂ ਤਾਂ ਪਸ਼ੂ ਹੋਰ ਗਏ, ਜਿਵੇਂ ਪਸ਼ੂਆਂ ਦਾ ਟੋਲਾ ਤੁਰਿਆ ਫਿਰਦਾ, ਐਂ ਤੁਰੇ ਫਿਰਦੇ ਹੋ ਤੁਸੀਂ। ਪਸ਼ੂ ਭਏ ਨਹੀਂ ਮਿਟਾ ਨਿਸ਼ਾਨਾ, ਤੁਸੀਂ ਮਨੁੱਖਾਂ ਤੋਂ ਪਸ਼ੂ ਸੁਭਾਅ ਵਾਲੇ ਹੋ ਰਹੇ, ਤੇ ਤੁਹਾਡੇ ਸਰੀਰ ਭਾਵੇਂ ਮਨੁੱਖਾਂ ਦੇ ਨੇ, ਸੁਭਾਅ ਤੁਹਾਡੇ ਪਸ਼ੂਆਂ ਵਾਲਾ, ਪਸ਼ੂਆਂ ਦੇ ਸਦਰਸ਼ ਪਏ ਹੋ ਰਹੇ ਹੋ। ਇਸ ਕਰਕੇ ਮਨੁੱਖ ਦੇ ਹੀ ਵਾਲੇ ਚੰਮ ਨੂੰ ਪਾ ਕੇ, ਤੇ ਤੁਹਾਡੀਆਂ ਪਸ਼ੂਆਂ ਵਾਲੀਆਂ ਨਿਸ਼ਾਨੀਆਂ ਨੇ, ਨਿਸ਼ਾਨਾ ਨਿਸ਼ਾਨੀਆਂ ਦਾ ਨਾਮ ਹੈ, ਇਹ ਮਿਟੇ ਮਿਟ ਨਹੀਂ ਸਕਦੀਆਂ। ਇੱਥੋਂ ਪਤਾ ਲੱਗਦਾ ਵੀ ਤੁਸੀਂ ਪਸ਼ੂ ਹੋ, ਤੁਹਾਡਾ ਪੂਰਵਲਾ ਨਿਸ਼ਾਨਾ ਲੇਖ ਭੋਗੇ ਤੋਂ ਬਗੈਰ ਮਿਟਣਾ ਨਹੀਂ। ਇੱਕ ਜਗ੍ਹਾ ਮਹਾਰਾਜ ਸਾਹਿਬ ਦਾ ਫਰਮਾਨ ਹੈ, ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਹੋਂਕਾ ਲਿਆ। ਕਹਿੰਦੇ ਮਨੁੱਖ ਦੇ ਚੰਮ ਦੇ ਚ ਲਪੇਟੇ ਹੋਏ ਪਸ਼ੂ ਰਹਿੰਦੇ, ਚੰਮ ਮਨੁੱਖ ਦਾ ਹੀ ਹੈ, ਅੱਖਾਂ ਮਨੁੱਖ ਦੀਆਂ, ਨੱਕ ਮਨੁੱਖ ਦਾ, ਪਰ ਸੁਭਾਅ ਮਨੁੱਖ ਦਾ ਨਹੀਂ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਇਸ ਪ੍ਰਕਾਰ ਤੁਸੀਂ ਪਸ਼ੂ ਹੋ ਰਹੇ ਹੋ, ਪਸ਼ੂ ਸੁਭਾਅ ਹੈ ਉਹਦੇ, ਇਹ ਨਿਸ਼ਾਨੀਆਂ ਪ੍ਰਗਟ ਹੋ ਰਹੀਆਂ ਤੁਹਾਡੀਆਂ, ਇਸ ਕਰਕੇ ਤੁਸੀਂ ਤੇ ਬੰਦਿਆਂ ਵਾਲੇ ਕੰਮ ਕਰੋ। ਬੰਦਾ ਕੌਣ ਹੈ ਜਿਹੜਾ ਬੰਦਗੀ ਕਰੇ? ਤੁਸੀਂ ਤਾਂ ਆਪਣੀ ਪੂਜਾ ਵਾਸਤੇ ਇਹ ਸਭ ਗਲਤ ਰਸਤੇ ਤੁਸੀਂ ਪੈ ਗਏ ਹੋ।
ਤ੍ਰਿਵਿਧ ਲੋਗਾ ਤ੍ਰਿਵਿਧ ਜੋਗਾ,
ਤ੍ਰਿਵਿਧ ਹੁੰਦੀ ਹੈ ਤਿੰਨ ਵਿਧੀਆਂ, ਤਿੰਨ ਉੱਤਮ ਮੱਧਮ ਅਧਮ, ਇਹ ਤ੍ਰਿਵਿਧ ਤਿੰਨ ਪ੍ਰਕਾਰ ਦੇ ਲੋਗਾ ਲੋਕ, ਤ੍ਰਿਵਿਧ ਤਿੰਨ ਪ੍ਰਕਾਰ ਦੇ ਰਾਜ ਸੀ, ਤਾਮ ਸੀ, ਸ਼ਾਂਤ ਕੀ, ਇਹ ਉਪਾਸ਼ਨਾ ਵਿੱਚ ਜੋਗਾ ਜੁੜੇ ਰਹਿੰਦੇ ਹੋ। ਰਾਜ ਸੀ, ਤਾਮ ਸੀ, ਸ਼ਾਂਤ ਕੀ, ਇਹ ਤਿੰਨ ਪ੍ਰਕਾਰ ਦੇ ਲੋਕ ਨ। ਸੁੱਤ ਵਿੱਤ ਲੋਕ ਈਖਣਾ ਤੀਨੀ, ਇਹ ਵੀ ਤਿੰਨ ਨ, ਤਿੰਨ ਪ੍ਰਕਾਰ ਦੀ ਭਾਸ਼ਾ ਵਿੱਚ ਜੁੜੇ ਰਹਿੰਦੇ ਹਨ ਜਿਹੜੇ ਸੰਸਾਰ ਦੇ ਲੋਕ ਹਨ, ਤੁਸੀਂ ਵੀ ਉਸ ਤਰ੍ਹਾਂ ਜੁੜੇ ਹੋ।
ਸ਼ਬਦ ਵਿਚਾਰ ਚੂਕਸ ਸੋਗਾ,
ਜੋ ਪੁਰਖ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰ ਵਿਚਾਰਦਾ, ਉਹਦਾ ਸੋਗਾ ਨਾਮ ਹੈ ਗਾਵਾਂ ਦਾ, ਉਹ ਚੂਕਸ, ਤੇ ਇਸ ਪ੍ਰਕਾਰ ਕਹਿੰਦੇ ਉਹ ਚੁੱਕਿਆ ਜਾਂਦਾ ਹੈ। ਜੇਕਰ ਤੁਸੀਂ ਗੁਰਾਂ ਦੇ ਉਪਦੇਸ਼ ਨੂੰ ਵਿਚਾਰ ਨਾ ਕਰੋ ਤਾਂ ਤੁਹਾਡੇ ਅੰਦਰੋਂ ਪਦਾਰਥਾਂ ਦੇ ਵਿਛੋੜੇ ਕਰਕੇ ਪਿਆ ਹੋਇਆ ਜਿਹੜਾ ਸੋਗ ਹੈ ਇਹ ਚੁੱਕਿਆ ਜਾਵੇਗਾ।
ਊਜਲ ਸਾਚ ਸੋ ਸ਼ਬਦ ਹੋਏ,
ਹੇ ਜੋਗੀ ਜਨੋ, ਜੋ ਸਾਚ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਦਾ ਹੈ, ਸੋ ਉਹ ਹਿਰਦਾ ਜਿਹੜਾ ਨਾ ਉਜਲ, ਤੇ ਉਜਲ ਤੋਂ ਭਾਵ ਉਜਲ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ ਉਸ ਨੂੰ, ਤੇ ਸੱਚ ਸਰੂਪ ਦੀ ਪ੍ਰਾਪਤੀ ਦਾ ਸੁਖ ਵੀ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਜਿਸ ਦਾ ਸੱਚੇ ਉਪਦੇਸ਼ ਦੀ ਕਮਾਈ ਕਰਕੇ ਹਿਰਦਾ ਉਜਲ ਨਿਰਮਲ ਹੋ ਜਾਂਦਾ ਹੈ, ਸੋ ਉਹ ਸ਼ਬਦ ਬ੍ਰਹਮ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਕਰ ਲੈਂਦਾ ਹੈ। ਅੱਗੇ ਦੱਸਦੇ ਨੇ,
ਜੋਗੀ ਜੁਗਤ ਵਿਚਾਰੇ ਸੋਏ,
ਉਹੀ ਉਜਲ ਚਿੱਤ ਵਾਲਾ ਜੋਗੀ, ਤੇ ਐਸਾ ਜਿਹੜਾ ਜੋਗੀ ਜਾਣਾ ਪਰਮੇਸ਼ਰ ਨਾਲ ਜੁੜਨ ਦੀ ਜੁਗਤ ਵਿਧੀ ਨੂੰ, ਜਾਂ ਜੀਵ ਈਸ ਦੀ ਏਕਤਾ ਕਰਾਉਣ ਵਾਲੀ ਜੁਗਤੀ ਨੂੰ ਵਿਚਾਰੇ ਵਿਚਾਰਦਾ ਹੈ। ਤੇ ਇਸ ਕਰਕੇ ਮਹਾਰਾਜ ਸਾਹਿਬ ਨੇ ਐਸੇ ਬ੍ਰਹਮ ਗਿਆਨ ਦੀ ਉਪਦੇਸ਼ ਉਹਨਾਂ ਨੂੰ ਦਿੱਤਾ ਹੈ। ਇਹ ਜਿੰਨੀ ਵੀ ਵਿਚਾਰ ਹੁਣ ਤੱਕ ਆਪ ਜੀ ਨੇ ਸੁਣੀ ਹੈ, ਇਹ ਜਦੋਂ ਸਿੱਧਾਂ ਨੇ ਸੁਣ ਲਈ, ਸਿੱਧ ਚਰਨੀ ਪੈ ਗਏ, ਸਿੱਧ ਬੋਲਣ ਸੁਭ ਬਚਨ ਧੰਨ ਨਾਨਕ, ਤੇਰੀ ਵੱਡੀ ਕਮਾਈ, ਤੁਹਾਡੀ ਜੀ ਵੱਡੀ ਕਮਾਈ, ਖਿਮਾ ਜਾਚਨਾ ਕੀਤੀ, ਅਸੀਂ ਮਹਾਰਾਜ ਤੁਹਾਡੇ ਨਾਲ ਪਖੰਡ ਕੀਤਾ, ਜਿੱਥੇ ਟੋਆ ਪੱਟ ਕੇ ਉਹ ਜਵਾਕ ਦੱਬਿਆ ਸੀ ਨਾ, ਉਹ ਗੁਰਦੁਆਰੇ ਦੀ ਬਿਲਕੁਲ ਨਾਲ ਹੀ ਜਗ੍ਹਾ ਉਹ ਨਿਸ਼ਾਨੀ ਰੱਖੀ ਵੀ ਆ ਹੁਣ ਵੀ ਨਾਨਕ ਮਤੇ। ਤੋ ਇਸ ਕਰਕੇ ਫਿਰ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਹੁਣ ਸਾਡੇ ਤੇ ਖਿਮਾ ਜਾਚਨਾ ਕੀਤੀ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਫਿਰ ਇਉਂ ਕਰੋ, ਪਰਮਾਤਮਾ ਦੇ ਸਨਮੁੱਖ ਇਉਂ ਬੇਨਤੀ ਕਰਿਆ ਕਰੋ। ਬੇਨਤੀ ਕਰਨ ਦਾ ਢੰਗ ਦੱਸ ਦੇਣ ਵੀ ਨਿਮਰਤਾ ਚ ਆ ਕੇ ਉਹ ਬੇਨਤੀ ਕਰੋ।
ਤੁਜ ਪਹਿ ਨੌ ਨਿਦ ਤੂੰ ਕਰਨਾ ਜੋਗ,
ਜਿਹੜਾ ਤੁਸੀਂ ਹੰਕਾਰ ਕਰਦੇ ਹੋ ਵੀ ਅਸੀਂ ਸਿੱਧੀਆਂ ਦੇ ਮਾਲਕ ਹੈ ਜੀ, ਰਿਧੀਆਂ ਨਿਧੀਆਂ ਦੇ ਮਾਲਕ ਹੈ, ਕਹਿੰਦੇ ਛੱਡ ਦਿਓ। ਕਹੋ ਹੇ ਪਰਮੇਸ਼ਰ, ਤੁਝ ਤੇਰੇ ਪਹਿ ਕੋਲ ਨੌ ਨਿਧੀਆਂ ਰਿਧੀਆਂ ਸਿੱਧੀਆਂ ਆਦਿ ਦਾ ਜਿਹੜਾ ਖਜ਼ਾਨਾ ਤੇਰੇ ਕੋਲ ਹੈ, ਰਿਧੀਆਂ ਨਿਧੀਆਂ ਜੋ, ਤੇ ਤੂੰ ਹੀ ਸਭਨਾਂ ਦੀ ਕਲਿਆਣ ਕਰਨ ਦੇ ਯੋਗ ਲਾਇਕ ਹੈ। ਹੇ ਵਾਹਿਗੁਰੂ, ਤੇਰੇ ਕੋਲ ਹੀ ਨਵਦਾ ਭਗਤੀ ਹੈ, ਤੂੰ ਅਧਿਕਾਰੀ ਪੁਰਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਦੇ ਯੋਗ ਬਣਾਉਣਾ ਕਰਦਾ ਹੈ, ਯੋਗ ਬਣਾਉਂਦਾ ਹੈ, ਇਉਂ ਤੁਸੀਂ ਬੇਨਤੀਆਂ ਕਰੋ। ਅੱਗੇ ਦੱਸਦੇ
ਨਾਪੀ ਕਰੇ ਸੋ ਹੋਗ,
ਹੇ ਵਾਹਿਗੁਰੂ, ਤੂੰ ਸੰਸਾਰ ਦੀ ਥਾਪ ਸਥਿਤੀ ਉਤਪਤੀ ਪਾਲਣਾ ਉਥਾਪੀ ਲੈਤਾ ਕਰਦਾ, ਇਸ ਕਰਕੇ ਕਰੇ ਸੋ ਹੋਗ, ਜੋ ਕੁਝ ਤੂੰ ਕਰੇ ਕਰਦਾ ਹੈ ਸੋ ਉਹੀ ਤਿੰਨਾਂ ਕਾਲਾਂ ਵਿੱਚ ਹੋਗ ਹੁੰਦਾ ਹੈ, ਪਿੱਛੇ ਹੁੰਦਾ ਸੀ ਹੁਣ ਹੋ ਰਿਹਾ ਅੱਗੇ ਨੂੰ ਹੋਵੇਗਾ। ਤੂੰ ਹੀ ਥਾਪੇ ਹੋਏ ਅਗਿਆਨ ਨੂੰ ਤੇ ਅਗਿਆਨ ਦੇ ਨਾਲ ਹੋਰ ਵੀ ਜਿਹੜੀ ਆਸਰੀ ਸੰਪਦਾ ਹੈ ਉਹਨੂੰ ਅੰਦਰੋਂ ਪੁੱਟ ਦੇਣਾ। ਇਹ ਥਾਪੇ ਹੋਏ ਅਗਿਆਨ ਆਦਿ ਨੂੰ ਉਥਾਪੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਥਾਪੇ, ਉਹਨੂੰ ਥਾਪੇ, ਇਹਨਾਂ ਨੂੰ ਪੁੱਟ ਦੇਣਾ ਹਿਰਦੇ ਚ। ਤੇ ਗਿਆਨ ਆਦਿਕ ਨੂੰ ਥਾਪ ਦੇਣਾ, ਜੋ ਕੁਝ ਤੂੰ ਕਰਦਾ ਉਹੀ ਹੁੰਦਾ ਹੈ। ਇਹ ਬੇਨਤੀ ਕਰੋ ਕਿ ਸਿੱਧੋ
ਜਾਤ ਸਤ ਸੰਜਮ ਸੱਚ ਸੋ ਚੀਤ,
ਉਹੀ ਜਤ ਜਤੀ ਬ੍ਰਹਮਚਾਰੀ ਬਣੇਗਾ ਫਿਰ, ਸਤ ਸਤ ਪ੍ਰਤਗੀ ਹੋਏਗਾ, ਸੰਜਮ ਇੰਦਰੀਆਂ ਦਾ ਦਮਨ ਕਰਨ ਵਾਲਾ ਹੈ। ਤੇ ਜਿਸ ਦੇ ਸੋ ਭਲੀ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਚੀਤ ਚਿੱਤ ਵਿੱਚ ਸੱਚ ਸੱਚਾ ਨਾਮ ਵਸਿਆ ਹੋਇਆ ਹੈ, ਉਹਦੀ ਬਾਤ ਹੈ।
ਨਾਨਕ ਜੋਗੀ ਤ੍ਰਿਭਵਨ ਮੀਤ,
ਮਹਾਰਾਜ ਕਹਿੰਦੇ ਹੇ ਜੋਗੀ ਜੇ ਤੁਹਾਡੇ ਵਿੱਚੋਂ ਇਹੋ ਜਿਹਾ ਕੋਈ ਜੋਗੀ ਹੋਵੇ, ਮਹਾਰਾਜ ਕਹਿੰਦੇ ਕਥਨ ਕਰਦੇ ਹੈ ਉਹ ਜੋਗੀ ਯੋਗ ਨੂੰ ਧਾਰਨ ਵਾਲਾ ਪੁਰਖ ਤ੍ਰਿਭਵਨ ਤਿੰਨਾਂ ਲੋਕਾਂ ਦੇ ਵਿੱਚ ਮਿੱਤਰ ਦੀ ਨਿਆਈ ਹੈ, ਤਿੰਨੇ ਲੋਕਾਂ ਦੇ ਵਿੱਚ ਉਹਨੂੰ ਮਿੱਤਰਾਂ ਦੀ ਤਰ੍ਹਾਂ ਲੋਕੀ ਸਤਿਕਾਰ ਕਰਨਗੇ, ਤਿੰਨੇ ਭਵਨਾਂ ਦੀ ਮਾਇਆ ਦਾ ਮਿੱਤਰ ਬਣਿਆ ਹੋਇਆ ਹੈ। ਤੇ ਤੂੰ ਦਾ ਤਿੰਨਾਂ ਭਵਨਾਂ ਦੀ ਜਾਂ ਤਿੰਨੇ ਭਵਨਾਂ ਦੀ ਮਾਇਆ ਦਾ ਮਿੱਤਰ ਬਣਿਆ ਹੋਇਆ ਹੈ, ਜਾਂ ਤਿੰਨੇ ਭਵਨਾਂ ਦੇ ਮਾਲਕ ਪਰਮੇਸ਼ਰ ਦਾ ਮਿੱਤਰ ਬਣਿਆ ਹੋਇਆ ਹੈ, ਇਹ ਜਿਹੜੀ ਤਿੰਨਾਂ ਭਵਨ ਦੀ ਮਾਇਆ ਉਹ ਵੀ ਮਿੱਤਰ ਬਣ ਜਾਏਗੀ, ਤਿੰਨੇ ਭਵਨਾਂ ਦਾ ਮਾਲਕ ਵਾਹਿਗੁਰੂ ਤੁਹਾਡਾ ਮਿੱਤਰ ਬਣ ਜਾਏਗਾ, ਜੇ ਤੁਸੀਂ ਇਸ ਪ੍ਰਕਾਰ ਦੀ ਮਰਿਆਦਾ ਧਾਰਨ ਕਰ ਲਵੋ।
ਰਾਮ ਕਲੀ ਮਹੱਲਾ ਪਹਿਲਾ,
ਜਦੋਂ ਉੱਪਰਲੀ ਵਿਚਾਰ ਸਾਰੀ ਸਿੱਧਾਂ ਨੇ ਸੁਣੀ ਤਾਂ ਸਿੱਧਾਂ ਨੇ ਸਤਿਗੁਰੂ ਬੇਨਤੀ ਕੀਤੀ ਕਿ ਮਹਾਰਾਜ ਇਹ ਦੱਸਣਾ ਕਰੋ ਵੀ ਜਿਹੜੇ ਮੱਠ ਬਣਾ ਕੇ ਬੈਠ ਕੇ ਉੱਥੇ ਸਿਮਰਨ ਕਰਨ ਉਹਦਾ ਤਾਂ ਕੋਈ ਖੰਡਨ ਨਹੀਂ ਹੈ, ਮੱਠ ਬਣਾ ਕੇ ਵਿਰਾਗੀ ਬਣ ਕੇ ਸੰਸਾਰ ਵਿੱਚ ਰਹਿਣਾ ਚਾਹੀਦਾ ਜਾਂ ਮੱਠ ਬਣਾ ਕੇ ਰਹਿਣਾ ਚਾਹੀਦਾ, ਜਾਂ ਇਹ ਦੱਸੋ ਵੀ ਇਹਦੇ ਵਿੱਚ ਕਿਹੜਾ ਪਾਸਾ ਠੀਕ ਹੈ। ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ, ਸੁਣੋ ਕਹਿੰਦੇ ਰਾਮਕਲੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਜੇ
ਖਾਟ ਮਾਟ ਦੀਹੀ ਮਨ ਬੈ ਰਾਗੀ।
ਤੇ ਮਹਾਰਾਜ ਕਹਿੰਦੇ ਹੇ ਭਾਈ ਖੱਟ ਨਾਮ ਛੇਦ ਹੈ, ਤੇ ਆਪਾਂ ਛੇ ਕਹਿੰਦੇ ਹਾਂ ਸ਼ਾਸਤਰਾਂ ਦੇ ਵਿੱਚ, ਸੰਸਕ੍ਰਿਤ ਦੇ ਵੀ ਖੱਟ ਕਹਿੰਦੇ ਨੇ, ਉਹ ਖੱਟ ਤਨ ਦੇ ਛੇ ਚੱਕਰ ਨੇ, ਮੂਲਾਧਾਰ ਚੱਕਰ ਹੈ, ਸਵੈ ਸਥਾਨ ਚੱਕਰ ਹੈ, ਮਣੀਪੂਰਵ ਚੱਕਰ ਹੈ, ਆਗਿਆ ਚੱਕਰ ਹੈ, ਵਿਸ਼ੁੱਧ ਚੱਕਰ ਹੈ, ਅਨਾਹਤ ਚੱਕਰ ਹੈ, ਇਹ ਛੇ ਚੱਕਰ। ਕਹਿੰਦੇ ਛੇ ਚੱਕਰਾਂ ਵਾਲੀ ਜਿਹੜੀ ਕਾਇਆ ਹੈ ਦੇਹ, ਇਹ ਜਿਹੜਾ ਸਰੀਰ ਹੈ ਇਹ ਮੱਠ ਮੱਠ ਸਮਝ ਲਓ, ਇਹਨੂੰ ਬਾਕੀ ਹੋਰ ਮੱਠ ਕੀ ਬਣਾਉਣੇ, ਇਹਦੇ ਚ ਮਨ ਚਿੱਤ ਨੂੰ ਵੈਰਾਗੀ ਵੈਰਾਗ ਦੇ ਸਹਿਤ ਕਰਨਾ ਕਰੋ, ਵੀ ਵੈਰਾਗੀ ਹੋ ਕੇ ਮੱਠਾਂ ਚ ਬੈਠਣਾ ਉਹ ਜਾ ਗਿਆ, ਮੱਠੇ ਹੀ ਹੈ ਇਹਦੇ ਚ ਬੈਠੇ ਰਹੋ ਵੈਰਾਗੀ ਹੋ ਕੇ, ਮਨ ਦੇ ਵਿੱਚ ਵੈਰਾਗ ਧਾਰਨ ਕਰੋ। ਤੇ ਖੱਟ ਮੱਟ ਦੇ ਹੀ ਮਨ ਵੈਰਾਗੀ, ਪੰਜ ਤੱਤਾਂ ਤੇ ਛੇਵਾਂ ਚੇਤਨ, ਇਹਨਾਂ ਛੇਹਾਂ ਕਰਕੇ ਸੰਸਾਰ ਰੂਪੀ ਮੱਟ ਬਣਿਆ ਹੋਇਆ ਹੈ, ਅਤੇ ਇਸ ਦੇ ਬ੍ਰਹਿਮੰਡ ਦੇ ਅੰਦਰ ਵੈਰਾਗ ਰੂਪੀ ਦੇਹੀ ਹੈ, ਇਸ ਵੈਰਾਗ ਰੂਪੀ ਦੇਹੀ ਵਾਲੇ ਬ੍ਰਹਿਮੰਡ ਦੇ ਅੰਦਰ ਵੈਰਾਗ ਦੇ ਸਹਿਤ ਰਹਿਣਾ ਚਾਹੀਦਾ, ਹੋਰ ਕਿਸੇ ਪਦਾਰਥ ਨਾਲ ਚਿੱਤ ਨਹੀਂ ਜੋੜਨਾ ਚਾਹੀਦਾ। ਖੱਟ ਮੱਟ ਦੇਹੀ ਮਨ ਵੈਰਾਗੀ, ਅਖੰਡ ਚੇਤਨ ਦੇਹੀ ਦੀ ਪ੍ਰਾਪਤੀ ਵਾਸਤੇ ਪੰਜਾਂ ਤੱਤਾਂ ਦੀ ਧਾਰਨਾ ਤੇ ਛੇਵਾਂ ਚਿੱਤ ਬ੍ਰਹਮ ਚੇਤਨ ਵਿੱਚ ਲਾਉਣ ਰੂਪ ਸੁੰਦਰ ਮੱਠ ਬਣਿਆ ਹੋਇਆ ਪਹਿਲਾਂ ਹੀ, ਇਹਦੇ ਚ ਵੈਰਾਗੀ ਬਣ ਕੇ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਉਸ ਕਰਕੇ ਖਟਮਟ ਦੇ ਹੀ ਮਨ ਵੈਰਾਗੀ, ਪੰਜ ਗਿਆਨ ਇੰਦਰੀ ਤੇ ਛੇਵਾਂ ਮਨ, ਇਹ ਇੰਦਰੀਆਂ ਦੇ ਨਾਲ ਮਿਲ ਕੇ ਸੋਹਣਾ ਮੱਠ ਬਣਿਆ ਹੋਇਆ ਪਹਿਲਾਂ ਹੀ, ਹੋਰ ਮੱਠ ਕੀ ਬਣਾਉਣਾ ਜੋਗੀ, ਉਹ ਜੋ ਮਨ ਸ੍ਰੋਮਣੀ ਪਰਮੇਸ਼ਵਰ ਦੇ ਨਾਮ ਵਿੱਚ ਜੁੜਨਾ ਕਰਦਾ ਉਹਦਾ ਮਨ ਸ਼ੁੱਧ ਹੋ ਕੇ ਵੈਰਾਗ ਦੇ ਸਹਿਤ ਹੋ ਜਾਂਦਾ, ਭਾਵ ਵੈਰਾਗ ਦੇ ਸਹਿਤ ਹੋ ਕੇ ਉਸ ਨੂੰ ਸਰੂਪ ਦੀ ਸਿਖਿਆਤਾ ਹੋ ਜਾਂਦੀ ਹੈ। ਤੋ ਇਸ ਕਰਕੇ ਫਿਰ ਇਹ ਸਿੱਧਾ ਰਸਤਾ, ਇਹਨੂੰ ਪਕੜਨਾ ਕਰੋ ਤੁਸੀਂ।
ਸੁਰਤ ਸ਼ਬਦ ਧੁਨ ਅੰਤਰ ਜਾਗੀ,
ਗੁਰਾਂ ਦੇ ਉਪਦੇਸ਼ ਨਾਲ, ਸੁਰਤ ਦਾ ਅਰਥ ਹੈ ਸੋ ਸ੍ਰੇਸ਼ਟ ਰਤ ਪ੍ਰੀਤੀ, ਗੁਰਾਂ ਦੇ ਨਾਲ ਸ੍ਰੇਸ਼ਟ ਪ੍ਰੀਤੀ ਕਰਕੇ ਧੁਨ ਸੁੰਦਰ ਪਰਮੇਸ਼ਰ ਦੀ, ਧੁਨ ਸੁੰਦਰ ਪਰਮੇਸ਼ਰ ਨੂੰ ਸੁਰਤੀ ਦੇ ਨਾਲ ਉਚਾਰਨ ਕਰਕੇ। ਤੇ ਮਹਾਰਾਜ ਸਾਹਿਬ ਕਹਿੰਦੇ ਨੇ ਮੇਰੇ ਅੰਦਰ ਬ੍ਰਹਮਾਕਾਰ ਬਿਰਤੀ ਜਾਗ ਪਈ ਹੈ, ਤੁਸੀਂ ਵੀ ਜਗਾਉਣਾ ਕਰੋ। ਇਸ ਕਰਕੇ ਜੋ ਮੇਰੀ ਸ਼ਬਦ ਸੰਸਾਰ ਦੀ ਸੁਰਤ ਗਿਆ, ਧੁਨ ਆਵਾਜ਼ ਅੰਤਰ ਦਾ ਅਰਥ ਹੈ ਅੰਦਰ ਜਾਗੀ ਜਾਗਦੀ ਰਹਿੰਦੀ ਸੀ, ਭਾਵ ਮੇਰੀ ਬਿਰਤੀ ਸੰਸਾਰੀ ਬਣੀ ਰਹਿੰਦੀ ਸੀ, ਇਸ ਕਰਕੇ ਮੈਂ ਸੰਸਾਰ ਸਮੁੰਦਰ ਤੋਂ ਤਰ ਨਹੀਂ ਸੀ ਸਕਦਾ, ਆਪਣੇ ਤੇ ਲਾ ਕੇ ਉਪਦੇਸ਼ ਦੇਣ ਲੱਗੇ। ਫਿਰ ਮਹਾਰਾਜ ਵੀ ਬਹੁਤਾ ਅਪਮਾਨ ਬਣਾ ਸਮਝਣੇ, ਕਹਿੰਦੇ ਆਹ ਰਸਤਾ ਹੈ ਮਹਾਰਤ ਨਿਰੰਕਾਰ ਸਰੂਪ, ਜਿਸ ਸ਼ਬਦ ਪਰਮੇਸ਼ਰ ਦੇ ਤਾਂ ਹੀ ਸੁਰਤ ਸੁਰਤੀਆਂ ਸਿਮਰਤੀਆਂ ਤੁਹਾਨੂੰ ਉਚਾਰਨ ਕਰਦੀਆਂ ਨੇ, ਉਹ ਬ੍ਰਹਮ ਦੀ ਮੇਰੇ ਅੰਦਰ ਪ੍ਰੀਤੀ ਜਾਗੀ ਜਾਗ ਪਈ ਜਾਗ ਪਵੇ, ਭਾਵ ਉਸ ਦੇ ਨਾਲ ਲਿਵ ਲੱਗ ਜਾਵੇ, तो फिर मैनू ज्ञान अवस्था की प्राप्ति हो जाए। मेरी गुरां दे शब्द उपदेश की धुनि नूं सुरत सरवण करके बिरती अंदरों जिहड़ी है वह जाग पवे, ब्रह्माकार हो जाए, अविद्या रूपी निंद्रा तो इहदे विचों जा के ज्ञान अवस्था के अंदर, तो इस तरह का यह ज्ञान अवस्था के विच जागना है। ते ए तो बिना साहस नहीं, क्योंकि संसार तो सुता पिया है, तेही गुणी संसार भ्रम सुता सुत्या रहन विहाणी, गुर कृपा ते सेजन जागे जिन्हा हर मन वसिया बोले अमृत बाणी, वह जागदे है। इस घर में कोई जागत रहे साबत वस्तु अपनी रहे, इस करके तां फिर ज्ञान की प्राप्ति हुंदी है। जे मेरे अंदर गुरां दे शब्द करके अजापा जाप की धुनि परावाणी द्वारा प्रगट हो जाए तो मेरी बिरती ज्ञान स्वरूप जाग पवे। ऐ सांझा उपदेश दिंदे महाराज।
वाजै अनहद मेरा मन लीणा।
हुण मेरे अंदर अनहद हद तो रहत सतनाम रूपी जापा जाप रूपी बाजे बजदे रहिंदे आ, जिस करके मेरा मन चित जिहड़ा हर वक्त लीणा लीन होया रहिंदा, जो अनहद हद तो रहत एक रस परमेश्वर दा जस उचारना है, एहो बाजा हर वक्त बजदा है। इस करके मेरा मन सच स्वरूप च लीन होया, मन श्रोमणी परमेश्वर दे नाल लीना मिलिया होया है, गुरबचनी सतगुरां दे बचना दे नाल। ते दुबारे बोल दो जी।
गुरबचनी सच नाम पतीना।
ते इउं गुरबचनी सतगुरां दे बचना करके मेरा चित स्वरूप लखणा वाले अते नाम पतीना उहदे विच पतीज गया मन गया है।
सच नाम पतीना।
ते सच सच्चे नाम दे गुरां दे जिहड़ा गुरबचनी गुरां सतगुरां दे बचना करके ही मेरा जिहड़ा चित है ना ओ सच नाम पतीना, ते जिहड़ा स्वरूप लखणा वाले सच्चे नाम दे विच पतीना पतीज गया भाव की मन गया है उस नाम दे विच मेरा मन।
प्राणी राम भगत सुख पाई है।
ये प्राणा तारी जीव समुचे रूप च, क्योंकि प्रथाएं साखी महापुरख बोलते सांझी सकल जहान, भावें सिद्धां दे प्रथाएं पूरे संसार नूं सिखिया, साडे उपदेश नूं इस संसार दे प्राणा तारी जीवो तुसीं भी सुनो, जिथे सिद्ध सुनदे है सुनना करो, राम परमेश्वर की भगती करके ओदे सुख आनंद स्वरूप नूं पाईए प्राप्त करीदा है।
गुरमुख हर हर मीठा लागे।
ते गुरमुख जिहड़े ने गुरमुख बन के जां मुखी गुरां दे उपदेश द्वारा सारयां नूं हर हरे परे करन वाले हर परमेश्वर दा नाम जिहड़ा मीठा मीठा प्यारा लगदा है, ते ए नाम जिहड़ा हर इक नूं नहीं प्यारा लगदा, संत संग अंतर प्रभु डीठा नाम प्रभु का लागा मीठा, जिहड़ी चीज प्यारी हुंदी उत्थे मन जुड़दा है। हुण जे औलाद प्यारी है मन उत्थे जुड़िया होया, माया प्यारी है मन उत्थे जुड़िया होया, विषय प्यारे मन उत्थे जुड़िया होया, जदों रब प्यारा लगन लग गया तां मन उत्थे जुड़ूगा जुड़ूगा फिर, इस करके गुरमुखारा मीठा लग गया। ते सब नूं हरे परे करन वाले हरि परमेश्वर दे नाम दा जिहड़ा मिठा लगना जदों इह लग जावे,
हर हर नाम समाई है,
तां फिर हर पापां दे हारक नाम नामी हर परमेश्वर विच समाई है, अभेद हो जाईदा, हरि परमेश्वर दे नाम विच समा लीन हो जाईदा है।
रहाउ
असाई दे के फरमाउंदे आ जे,
माया मोह विवर्ज समाए।
जो माया दा मोह स्नेह है राजसी तामसी शांत की रूप होके अंदर फुर रहा है, इस नूं बेविशेष करके वर्ज रोक के मन दी बिरती ब्रह्म विच समाए लीन करे, विवर्ज समाए इस प्रकार करना करे।
सतगुर भेटा मील मिलाए।
ते सतगुरु प्राप्त होण ते सच्चे वाहिगुरु दे मेल विच तां मिलाप हुंदा है, जो माया दे मोह नूं अंदरों रोक देवे ना, माया दे मोह नूं अंदरों रोक देवे उह सारे थावां सवाए व्यापक परमेश्वर दे नाल मिल जांदा है, पर तां मिलदा है जदों सतगुरु जी अपने नाल भेटे मेल के प्रभु दे मेल मिलाए मिलाउंदे ने, सतगुरु नाम दे मेल विच मिला के जिग्यासु नूं नामी परमेश्वर जी मिला देंदे ने, जो अधिकारी जन सतगुरां नाल मिल के परमेश्वर दे नाम दे नाल मिल गया जां परमेश्वर नाल मिल गया ओ अधिकारी पुरख होरना जिग्यासुआं नूं भी परमेश्वर दे नाल मिला देंदा है।
नाम रतन निर्मूलक हीरा।
ते परमेश्वर दा नाम है जिहड़ा ना कहिंदे अमृत नाम निर्मूलक हीरा गुरु दीनो मन तानी, ਇਹ ਨਾਮ ਐਸਾ ਹੈ ਜਿਹਦਾ ਮੁੱਲ ਕੋਈ ਨਹੀਂ ਹੈ। ਜੋ ਪਰਮੇਸ਼ਰ ਦਾ ਨਾਮ ਰੂਪੀ ਰਹਿਤ ਨਿਰਮੁਲਕ ਮੁੱਲ ਤੋਂ ਰਹਿਤ ਹੀ ਰਹਿੰਦੀ ਨਿਆਈ, ਉਹਨਾਂ ਦਾ ਮੁੱਲ ਹੋਏਗਾ ਤਾਂ ਮੁੱਲ ਕੋਈ ਨਹੀਂ। ਸਾਈ ਨਾਮ ਅਮੋਲ, ਜੋ ਰਤਨ ਪੈਰਾਗ ਵਾਲੇ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ ਉਹਨਾਂ ਨੂੰ ਨਿਰਮੋਲਕ ਹੀਰੇਵਤ ਬੇਕੀਮਤਾ ਸਰੂਪ ਕੀ ਹੈ ਗਿਆਨ, ਬ੍ਰਹਮ ਗਿਆਨ ਇਹ ਪ੍ਰਾਪਤ ਹੁੰਦਾ ਹੈ।
ਤਿਤ ਰਾਤਾ ਮੇਰਾ ਮਨ ਧੀਰਾ,
ਤਿਤ ਤਿਸ ਉਸ ਨਾਮ ਰੂਪੀ ਰੰਗ ਦੇ ਵਿੱਚ ਮੇਰਾ ਮਨ ਰੰਗਿਆ ਗਿਆ, ਮੇਰਾ ਮਨ ਚਿੱਤ ਧੀਰਾ ਧੀਰਜਦਾ ਦੇ ਸਹਿਤ ਹੋ ਗਿਆ ਹੈ, ਵਿਸ਼ਿਆਂ ਦੀ ਚੰਚਲਤਾ ਵੱਲੋਂ ਮਨ ਹਟ ਕੇ ਧੀਰਜਦਾ ਦੇ ਸਹਿਤ ਹੋ ਗਿਆ ਹੈ।
ਹਉ ਮੈਂ ਮਮਤਾ ਰੋਗ ਨਾ ਲਾਗੈ,
ਨਾਮ ਦੇ ਨਾਲ ਨਾਮ ਨਾਲ ਪ੍ਰੇਮ ਕਰਕੇ ਦੇਹ ਦੀ ਹਉਮੈ ਹੰਗਤਾ ਤੇ ਇਹ ਜਿਹੜੀ ਸਾਧ ਜੀ ਜਾਂ ਫਿਰ ਚੇਲਿਆਂ ਦੀ ਜਿਹੜੀ ਐਵੇਂ ਹੰਗਤਾ, ਮੇਰੇ ਇੰਨੇ ਚੇਲੇ ਚੇਲੀਆਂ ਨੇ, ਮਮਤਾ ਹੈ ਤੇ ਪਦਾਰਥਾਂ ਦੀ ਤੇ ਮੇਰ ਤੇ ਤੇਰ ਦਾ ਜਿਹੜਾ ਰੋਗ ਨਾ ਲੱਗੇ ਫੇਰ ਨਹੀਂ ਲੱਗਦਾ। ਨਾਮ ਦੇ ਨਾਲ ਪ੍ਰੇਮ ਹੋ ਗਿਆ, ਦੇਹ ਦੀ ਹਉਮੈ ਹੰਗਤਾ, ਚੇਲਿਆਂ ਦੀ ਮਮਤਾ ਜਾਂ ਪਦਾਰਥਾਂ ਦੀ ਮਮਤਾ ਮੇਰ, ਇਹ ਸਾਰੇ ਰੋਗ ਨਹੀਂ ਲੱਗਦੇ ਹਨ ਫਿਰ।
ਰਾਮ ਭਗਤ ਜਮ ਕਾ ਭਉ ਭਾਗ,
ਰਾਮ ਪਰਮੇਸ਼ਰ ਦੀ ਭਗਤੀ ਕਰਕੇ ਜਮਦੂਤਾਂ ਦਾ ਜਿਹੜਾ ਜਮਾਂ ਦਾ ਜਾਂ ਜੰਮਣ ਮਰਨ ਦਾ ਜਿਹੜਾ ਡਰ ਸੀ ਉਹ ਅੰਦਰੋਂ ਭਾਗ ਭੱਜ ਜਾਂਦਾ, ਨਿਵਿਰਤ ਹੋ ਜਾਂਦਾ ਹੈ।
ਜਮ ਜੰਦਾਰ ਨਾ ਲਾਗੈ ਮੋਹ,
ਤੇ ਗੁਰੂ ਅਕਾਲ ਪੁਰਖ ਜਦੋਂ ਕਿਰਪਾ ਦ੍ਰਿਸ਼ਟੀ ਕਰਦੇ ਨਾ ਤੇ ਉਹਦੀ ਕਿਰਪਾ ਦ੍ਰਿਸ਼ਟੀ ਦਾ ਸਦਕਾ ਜੰਦਾਰ ਜਿੰਦ ਦਾ ਵੈਰੀ ਜਿਹੜਾ ਜਮਦੂਤ ਹੈ ਨਾ, ਮੋਹੇ ਮੇਰੇ ਨੇੜੇ ਨਹੀਂ ਲਾਗੇ ਲੱਗਦਾ ਫਿਰ, ਜਮ ਜੰਦਾਰ ਨਾ ਲਾਗੈ ਮੋਹੇ, ਤੇ ਇਸ ਕਰਕੇ ਫਿਰ ਉਹ ਨਹੀਂ ਲੱਗਦਾ। ਜਮਦੂਤਾਂ ਦਾ ਜੰਦਾਰ ਡੰਡਾ ਮੇਰੇ ਤਾਂ ਹੀ ਨਹੀਂ ਲੱਗੇਗਾ, ਕਿਉਂਕਿ
ਨਿਰਮਲ ਨਾਮ ਹਿਰਦੈ ਹਰ ਸੋਹੇ,
ਕਿਉਂਕਿ ਮੇਰੇ ਹਿਰਦੇ ਹਿਰਦੇ ਚ ਹਰ ਪਰਮੇਸ਼ਰ ਦਾ ਨਿਰਮਲ ਉਜਲ ਨਾਮ ਸੋਹੇ ਸ਼ੋਭਦ ਹੈ। ਜੋ ਪਰਮੇਸ਼ਰ ਨਿਰਮਲ ਨਾਮ ਹੈ ਉਹ ਮੇਰੇ ਚਿੱਤ ਦੇ ਵਿਚ ਹਰ ਵਕਤ ਸੋਭਨੀਕ ਹੈ। ਹਾਂਜੀ ਬੋਲੋ।
ਸ਼ਬਦ ਵਿਚਾਰ ਭਏ ਨਿਰੰਕਾਰੇ,
ਤੇ ਸ਼ਬਦ ਵਿਚਾਰ ਗੁਰਮੁਖ ਜਾਨ ਗੁਰ ਸ਼ਬਦ ਦੇ ਉਪਦੇਸ਼ ਦੀ ਜਾਂ ਉਪਦੇਸ਼ ਦੁਆਰਾ ਸ਼ਬਦ ਬ੍ਰਹਮ ਦੀ ਵਿਚਾਰ ਨੂੰ ਵਿਚਾਰ ਕੇ ਨਾ ਸ਼ਬਦ ਵਿਚਾਰ ਭਏ ਨਿਰੰਕਾਰੀ, ਉਹ ਪਰਮੇਸ਼ਰ ਨਿਰਾਕਾਰ ਸਰੂਪ ਦੇ ਉਹ ਸਰੂਪ ਭਏ ਹੋ ਗਏ ਹਨ।
ਗੁਰਮਤ ਜਾਗੇ ਦੁਰਮਤ ਪਰਹਾਰੀ,
ਗੁਰਮਤ ਗੁਰ ਸਿੱਖਿਆ ਦੁਆਰਾ ਗਿਆਨ ਅਵਸਥਾ ਵਿੱਚ ਜਾਗੇ ਜਾਗ ਪਏ ਨੇ, ਉਹਨਾਂ ਨੇ ਆਪਣੇ ਅੰਦਰੋਂ ਮੰਦ ਕਰਮਾਂ ਦਾ ਜਾਂ ਨਸ਼ੇ ਵਿਛੇ ਆਦਿ ਜਿਹੜੇ ਸ਼ਰਾਬਾਂ ਪੀਣੀਆਂ ਦੁਰਮਤ ਖੋਟੀ ਮਤ ਪਰਹਾਰੀ ਇਹ ਤਿਆਗ ਦਿੱਤੀ ਹੈ ਉਹਨਾਂ ਨੇ, ਤੇ ਇਸ ਪ੍ਰਕਾਰ ਫਿਰ ਉਹ ਕਿਉਂਕਿ ਨਾਮ ਦੇ ਰਸ ਵਿੱਚ ਲੱਗ ਗਏ ਅਰ ਜਾਗ ਆਏ ਨੇ, ਗੁਰਮਤ ਦੁਆਰਾ ਜਾਗ੍ਰਿਤ ਅਵਸਥਾ ਦੇ ਵਿੱਚ ਆ ਗਏ ਹਨ।
ਅਨ ਦਿਨ ਜਾਗ ਰਹੇ ਲਿਵਲਾਈ,
ਤੇ ਅਨ ਦਿਨ ਜਾਗ ਰਹੇ ਉਹ ਤਾਂ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗਦੇ ਆ, ਪਰਮੇਸ਼ਰ ਦੇ ਸਰੂਪ ਵਿੱਚ ਉਹਨਾਂ ਦੀ ਲਿਵ ਬਿਰਤੀ ਜੁੜ ਗਈ ਹੈ, ਫਿਰ ਉਹ ਰਾਤ ਦਿਨ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜਾਗਦੇ ਹੈ। ਕਿਉਂਕਿ ਤੁਰਿਆ ਅਵਸਥਾ ਦੇ ਵਿੱਚ ਜਦੋਂ ਕੋਈ ਚਲਿਆ ਜਾਂਦਾ ਹੈ ਉੱਥੇ ਨੀਂਦ ਪ੍ਰਭਾਵ ਨਹੀਂ ਪਾ ਸਕਦੀ, ਨਾਮ ਉਸੇ ਤਰ੍ਹਾਂ ਚੱਲਦਾ ਰਹਿੰਦਾ, ਗਿਆਨ ਉਸੇ ਤਰ੍ਹਾਂ ਇਸਤਤ ਰਹਿੰਦਾ। ਤੀਨ ਵੈਪੈ ਜਗਤ ਕੋ ਤੁਰਿਆ ਪਾਵੈ, ਕੋਈ ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋ। ਇਹ ਅਵਸਥਾ ਸਤਿਗੁਰਾਂ ਦੀ ਆਪਣੀ ਹੈ, ਸਤਿਗੁਰ ਜਾਗਤਾ ਹੈ ਦਿਓ, ਉਹ ਚੌਥੇ ਪਦ ਦੇ ਵਿੱਚ ਜਾਗਦੇ ਆ ਗੁਰੂ ਸਾਹਿਬ, ਫਿਰ ਉਹ ਸਿੱਖ ਨੂੰ ਵੀ ਉਸੇ ਪਦ ਚ ਪਹੁੰਚਾ ਦਿੰਦੇ। ਅਨ ਦਿਨ ਜਾਗ ਰਹੇ ਲਿਵਲਾਈ, ਲਿਵ ਲੱਗੀ ਹੈ ਬਿਰਤੀ ਜੀ ਇਹਨਾਂ ਦੀ, ਦੁਬਾਰੇ ਬੋਲ ਦੋ ਫਿਰ ਕੋਈ।
ਅਨ ਦਿਨ ਜਾਗ ਰਹੇ ਲਿਵਲਾਈ,
ਜੋ ਪਰਮੇਸ਼ਰ ਦੇ ਸਰੂਪ ਵਿੱਚ ਚਿੱਤ ਦੀ ਲਿਵ ਬਿਰਤੀ ਦਾ ਨਾਮ ਹੈ ਉਹਨੂੰ ਲਾ ਕੇ ਅਨ ਦਿਨ ਰਾਤ ਦਿਨੇ ਬ੍ਰਹਮ ਗਿਆਨ ਦੀ ਅਵਸਥਾ ਵੀ ਜਾਗ ਜਾਗਦੇ ਰਹਿੰਦੇ ਹਨ।
ਜੀਵਨ ਮੁਕਤ ਗਤ ਅੰਤਰ ਪਾਈ,
ਉਹਨਾਂ ਨੇ ਜੀਵਨ ਮੁਕਤੀ ਦੀ ਗਤ ਪ੍ਰਾਪਤੀ ਆਪਣੇ ਅੰਦਰੋਂ ਹੀ ਪਾਈ, ਪ੍ਰਾਪਤ ਕਰ ਲਈ ਹੈ ਉਹਨਾਂ ਨੇ, ਗਿਆਨ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਅੰਦਰੋਂ ਹੀ ਪਾ ਲਈ ਹੈ, ਜਾਂ ਉਹ ਪੁਰਖ ਜਿਉਂਦੇ ਹੀ ਮੁਕਤ ਰੂਪ ਹਨ ਕਿਉਂਕਿ ਉਹਨਾਂ ਦੇ ਗਤ ਪ੍ਰਾਪਤ ਰੂਪ ਬ੍ਰਹਮ ਗਿਆਨ ਦੀ ਪ੍ਰਾਪਤੀ ਅੰਦਰੋਂ ਕਰ ਲਈ ਹੈ। ਉਹਨਾਂ ਨੇ ਅੰਦਰ ਅੰਤਰਨਾਮ ਅੰਤਰੀ ਦਾ ਭੇਦ ਦਾ ਇਹ ਨਿਵਰਤੀ ਕਰਕੇ ਜੀਵਨ ਮੁਕਤੀ ਪ੍ਰਾਪਤੀ ਕਰ ਲਈ, ਜਦੋਂ ਅੰਤਰਾ ਭੇਦੇ ਕੋਈ ਨਾ ਰਿਹਾ ਜੀਵਨ ਮੁਕਤੀ ਪ੍ਰਾਪਤ ਹੋ ਗਏ।
ਅਲਿਪਤ ਗੁਫਾ ਮਹਿ ਰਹਿ ਨਿਰਾਰੇ,
ਉਹ ਅਲਿਪਤ ਇਹਨੂੰ ਭਾਈ ਨੋਟ ਕਰ ਲੈਣਾ, ਅਲਪਤ ਨਾ ਬਣ ਜਾਵੇ, ਜਦੋਂ ਪਾਠ ਕਰਨਾ ਐੜਾ ਅਗੇਤਰ ਕਰ ਲੈਣਾ ਥੋੜਾ ਜਿਹਾ, ਅਲਿਪਤ ਪਾਠ ਆਪੇ ਬਣ ਜਾਏਗਾ, ਉਹ ਸੰਬੰਧਿਤ ਅੱਖਰ ਨੇ। रखने कठिन पर ऐड़ा थोड़ा ज्यादा करके बोलना अलिप्त गुफा में है। ओ निर्लेप ब्रह्म दी अपेहिता रूप गुफा दे कंदरा दे विच प्रवेश होके पंजा कोशां दे सुभावां तों न्यारे असंग रहिंदे है। ओ निर्लेपता रूप जिहड़ी निर्लेपता इही इक कंदरा गुफा है उहदे विच प्रवेश होके संसार तों निरारे न्यारे रहिंदे हन।
तस्कर पंच शब्द संघारी
इस देह अंदर पंच चोर वसे। तस्कर ते चोर इको ही गल है, प्रवाची शब्द है। ਇਹ ਜਿਹੜੇ ਪੰਜ ਕਾਮ ਕ੍ਰੋਧ ਮੋਹ ਹੰਕਾਰ ਇਹ ਤਸਕਰ ਚੋਰ ਨੇ, ਚੋਰੀ ਕਰਦੇ ਰਹਿੰਦੇ ਨੇ। ਗੁਰ ਸ਼ਬਦ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਉਹਦੀ ਕਮਾਈ ਕਰਕੇ ਸੰਘਾਰੇ ਮਾਰ ਦਿੱਤੇ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਨਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਗੁਰੂ ਦੀ ਕਿਰਪਾ ਹੋ ਜਾਂਦੀ ਹੈ।
ਪਰ ਘਰ ਜਾਏ ਨਾ ਮਨ ਡੋਲਾਏ,
ਮਹਾਰਾਜ ਕਹਿੰਦੇ ਹੇ ਜੋਗੀਓ ਫੇਰ ਪਰਾਏ ਘਰਾਂ ਵਿੱਚ ਜਾ ਕੇ ਪਦਾਰਥਾਂ ਦੇ ਉੱਤੇ ਮਨ ਨਹੀਂ ਡੋਲੇਗਾ, ਜਾਂ ਫਿਰ ਪਰਾਈ ਇਸਤਰੀ ਨੂੰ ਵੇਖ ਕੇ ਜੋਗੀ ਉਹ ਜਿਵੇਂ ਤੁਹਾਡਾ ਹੁਣ ਮਨ ਬੋਲ ਡੋਲਦਾ ਫਿਰ ਡੋਲੇਗਾ ਨਹੀਂ। ਮਨ ਦੀ ਅਵਸਥਾ ਉੱਚੀ ਕਰੋ, ਮਨ ਚਿੱਤ ਡੁਲਾਏ ਡੁਲਾਉਣਾ ਨਾ ਕਰੇ, ਪਰ ਕਰ ਜਾਏ ਨਾ ਮਨ ਡੋਲਾਏ, ਮਨ ਨੂੰ ਡੋਲਣ ਨਾ ਦੇਵੇ ਤੇ ਮਨ ਨੂੰ ਡੋਲਣ ਤੋਂ ਬਚਾਏਗਾ ਸ਼ਬਦ। ਸ਼ਬਦ ਨਾਲ ਜੁੜੇ ਰਹੋ ਨਾਮ ਨਾਲ ਹਰ ਵੇਲੇ। ਪਰਾਏ ਘਰਾਂ ਵਿੱਚ ਜਾ ਕੇ ਪਦਾਰਥਾਂ ਨੂੰ ਜਾਂ ਪਰਾਏ ਸਰੀਰਾਂ ਨੂੰ ਦੇਖ ਕੇ ਮਨ ਚਿੱਤ ਨੂੰ ਕਦੇ ਡੁਲਾਉਣਾ ਨਹੀਂ ਕਰਦੇ। ਪਰਾਏ ਘਰਾਂ ਪਰਾਏ ਦੇਵੀ ਦੇਵਤਿਆਂ ਦੀ ਉਪਾਸਨਾ, ਜਾਂ ਕਿਸੇ ਨੇ ਕਹਿ ਤਾ ਜੀ ਤੂੰ ਆਹ ਦੀ ਉਪਾਸਨਾ ਕਰ ਲੈ ਆਹ ਮਿਲ ਜਾਊਗਾ, ਆਪਣੇ ਮਨ ਨੂੰ ਨਹੀਂ ਡਲਾਉਂਦੇ। ਮੈਂ ਬਹੁਤ ਸਾਰੇ ਇਹੋ ਜਿਹੇ ਗੁਰਸਿੱਖ ਭਰਮੇ ਹੋਏ ਵੀ ਦੇਖੇ ਹੈ ਵੀ ਅੰਮ੍ਰਿਤ ਛਕਿਆ ਤੇ ਤਿਆਰ ਪਰ ਤਿਆਰ ਦਿਸਦੇ ਆ। ਗੁਰੂ ਗ੍ਰੰਥ ਸਾਹਿਬ ਜਦ ਉਹ ਦੇਖਿਆ ਵੀ ਇਹ ਕੀ ਗੱਲ ਵੀ ਤੁਸੀਂ ਅੰਦਰ ਬਹਿ ਕੇ ਆ ਦੇਵੀ ਦੀ ਪੂਜਾ ਕਰ ਰਹੇ ਹੋ, ਅੰਮ੍ਰਿਤਧਾਰੀ ਵਾਸਤੇ ਯੋਗ ਨਹੀਂ। ਕਹਿੰਦੇ ਜੀ ਲੱਛਮੀ ਦੀ ਘਾਟ ਸੀ ਥੋੜੀ ਜੀ, ਕਿਸੇ ਨੇ ਕਹਿਤਾ ਸੀ ਵੀ ਜੇ ਇਹਦੀ ਲੱਛਮੀ ਦੀ ਪੂਜਾ ਕਰੋਗੇ ਇਹ ਆਜੂ। ਮਹਾਂ ਜੇ ਲੱਛਮੀ ਦੇ ਮਾਲਕ ਦੀ ਕਰੋਗੇ ਜਿੱਥੇ ਮਾਲਕ ਆਗਾ ਘਰ ਵਾਲੀ ਤਾਂ ਆਪ ਆਜੂਗੀ। ਤੇ ਇਉਂ ਸਾਧ ਸਿੰਘ ਜੀ ਲੋਕਾਂ ਦੇ ਅੰਦਰ ਇਹ ਭਰਮ ਹੈ ਤੇ ਇਹ ਇਹਦੇ ਵਿੱਚ ਫਿਰ ਚਿੱਤ ਜਿਹੜਾ ਉਹ ਨਹੀਂ ਡਲਾਉਂਦਾ ਹੈ, ਨਾਮ ਦੇ ਵਿੱਚ ਜੁੜ ਗਿਆ। ਕਹਿੰਦਾ ਗਰੀਬੀ ਅਮੀਰੀ ਮੇਰੇ ਕਰਮਾਂ ਦੀ ਹੈ, ਇਹ ਫਲ ਤਾਂ ਮੇਰੇ ਕਰਮਾਂ ਨੇ ਦੇਣਾ, ਇਸ ਕਰਕੇ ਪਰਮਾਤਮਾ ਨੂੰ ਦੋਸ਼ ਵੀ ਨਹੀਂ ਦਿੰਦੇ। ਉਹ ਫਿਰ ਮਨ ਨੂੰ ਕਦੇ ਡਲਾਉਂਦੇ ਨਹੀਂ ਹੈ। ਸਹਿਜ
ਸਹਿਜ ਨਿਰੰਤਰ ਰਹੋ ਸਮਾਏ,
ਸਹਿਜ ਸੁਤੇ ਸਿੱਧ ਹੀ ਨਿਰੰਤਰ ਇੱਕ ਰਸ, ਸਹਿਜ ਗਿਆਨ ਸਰੂਪ ਵਿੱਚ ਨਿਰੰਤਰ ਅੰਤਰੇ ਤੁਰਹਿਤ ਹੋ ਕੇ ਸਮਾਏ ਅਭੇਦ ਹੋਏ ਰਹੋ ਰਹਿੰਦੇ ਹਨ।
ਗੁਰਮੁਖ ਜਾਗ ਰਹੇ ਔ ਦੂਤਾ,
ਜਿਹੜੇ ਗੁਰਮੁਖ ਜਨ ਗਿਆਨ ਅਵਸਥਾ ਵਿੱਚ ਜਾਗ ਜਾਗਦੇ ਰਹਿੰਦੇ ਨੇ ਉਹ ਅਧੂਤਾ ਸੁੱਧ ਪੁਰਖ ਨੂੰ ਕਹਿੰਦੇ। ਉਹ ਐ ਅਵਧੂਤ, ਤੁਸੀਂ ਐਵੇਂ ਸਵਾਹ ਮਲ ਕੇ ਅਵਧੂਤ ਬਣੇ ਫਿਰਦੇ ਹੋ, ਉਹ ਸੁੱਧ ਹਿਰਦੇ ਵਾਲੇ ਪੁਰਖ ਹਨ। ਕਿਉਂਕਿ
ਸਾਧ ਬੈਰਾਗੀ ਤਤ ਪਰੋਤਾ,
ਉਹਨਾਂ ਨੇ ਸਾਧ ਸਦਾ ਬੈਰਾਗੀ ਬੈਰਾਗਵਾਨ ਹੋ ਕੇ ਤਤ ਸਿਧਾਂਤ ਰੂਪ ਵਿੱਚ ਆਪਣੇ ਮਨ ਨੂੰ ਜਾਂ ਆਪਣਾ ਆਪ ਪਰੋਤਾ ਪਰੋਇਆ ਹੋਇਆ, ਉਹਨਾਂ ਨੇ ਤਤ ਸਰੂਪ ਦੇ ਗਿਆਨ ਨੂੰ ਆਪਣੇ ਮਨ ਰੂਪੀ ਧਾਗੇ ਵਿੱਚ ਪਰੋਤਾ ਹੋਇਆ ਹੈ।
ਜਗ ਸੂਤਾ ਮਰ ਆਵੇ ਜਾਏ,
ਇਹ ਜਗ ਸੰਸਾਰ ਤਾਂ ਮੋਹ ਤੇ ਮੋਹ ਦੀ ਨੀਂਦ ਵਿੱਚ, ਅਵਿਦਿਆ ਦੀ ਨੀਂਦ ਵਿੱਚ, ਇਹ ਤਾਂ ਘੂਕ ਨੀਂਦ ਸੁੱਤਾ ਹੋਇਆ, ਗੂੜੀ ਨੀਂਦ ਵਿੱਚ ਸੁੱਤਾ ਪਿਆ ਹੈ। ਇਸ ਕਰਕੇ ਜਗ ਸੂਤਾ ਮਰ ਆਵੇ ਜਾਏ, ਮੌਤ ਦਾ ਮਰ ਮਾਰਿਆ ਹੋਇਆ ਆਵੇ ਆਉਂਦਾ, ਜਾਏ ਜਾਂਦਾ, ਜੰਮਦਾ ਤੇ ਮਰਦਾ, ਮੌਤ ਦਾ ਮਾਰਿਆ ਹੋਇਆ ਮਰਦਾ, ਫਿਰ ਬਾਸ਼ਨਾ ਦਾ ਵੱਧਾ ਹੋਇਆ ਜਨਮ ਧਾਰ ਲੈਂਦਾ, ਆਉਂਦਾ ਜਾਂਦਾ ਰਹਿੰਦਾ, ਜੰਮਦਾ ਮਰਦਾ ਰਹਿੰਦਾ ਹੈ।
ਬਿਨ ਗੁਰ ਸ਼ਬਦ ਨਾ ਸੂਝੀ ਪਾਏ,
ਗੁਰੂ ਦੇ ਉਪਦੇਸ਼ ਦੀ ਕਮਾਈ ਕਰੇ ਤੋਂ ਬਗੈਰ ਸਵੈ ਸਰੂਪ ਦੀ ਸੋਝੀ ਗਿਆਤ ਨਹੀਂ ਪਾਏ ਪਾ ਸਕਦਾ।
ਅਨਹਦ ਸ਼ਬਦ ਵੱਜੈ ਦਿਨ ਰਾਤੀ,
ਗੁਰਮੁਖ ਜਨ ਹਿਰਦੇ ਵਿੱਚ ਦਿਨ ਰਾਤ ਅਨਹਦ ਇੱਕ ਰਸ ਹੱਦ ਤੋਂ ਰਹਿ ਸ਼ਬਦ ਬ੍ਰਹਮ ਨੂੰ ਵੱਜੈ ਉਚਾਰਦੇ ਰਹਿੰਦੇ ਹੈ। ਗੁਰਮੁਖ ਜਨ ਹਿਰਦੇ ਦੇ ਅੰਦਰ ਅਨਹਦ ਇੱਕ ਰਸ ਅਜਪਾ ਜਾਪ ਰੂਪੀ ਸ਼ਬਦ ਦੇ ਬਾਜੇ ਉਹਦੇ ਉਹਨਾਂ ਦੇ ਵੱਜਦੇ ਰਹਿੰਦੇ ਹਨ।
ਅਵਗਤ ਕੀ ਗਤ ਗੁਰਮੁਖ ਜਾਤੀ,
ਇਸ ਕਰਕੇ ਅਵਗਤ ਬੇਗਤ ਪੁਰਖ ਦੀ ਗਤ ਜਿਹੜੀ ਹੈ ਗਤੀ ਕਲਿਆਣ ਕਰਨੀ ਵੀ ਗੁਰਮੁਖ ਜਨਾਂ ਨੇ ਜਾਤੀ ਜਾਣੀ ਹੈ। ਜਿਹੜੇ ਬੇਗਤ ਪੁਰਖ ਨੂੰ ਕਿਵੇਂ ਕਰਨੀ ਹੈ ਗਤੀ, ਭਾਵ ਬੇਗਤ ਪੁਰਖਾਂ ਵੀ ਬੇਗਤ ਪੁਰਖ ਵੀ ਗੁਰਮੁਖ ਜਨਾਂ ਨੇ ਨਾਮ ਦੇ ਪ੍ਰਤਾਪ ਦੇ ਨਾਲ ਮੁਕਤ ਕਰ ਦਿੱਤੇ ਹੈ। ਜੋ ਅਵਗਤ ਗਿਣਤੀ ਤੋਂ ਰਹਿਤ ਪਰਮੇਸ਼ਰ ਹੈ ਉਹਦੀ ਗਤ ਪ੍ਰਾਪਤੀ ਵੀ ਜਿਹੜੇ ਗੁਰਮੁਖ ਜਨ ਹੈ ਉਹਨਾਂ ਨੇ ਜਾਣੀ ਹੈ। ਜੋ ਅਵਗਤ ਤੇ ਪ੍ਰਾਪਤ ਰੂਪ ਬ੍ਰਹਮ ਹੈ, ਜੋ ਅਵਗਤ ਗਿਆਨ ਸਰੂਪ ਬ੍ਰਹਮ ਹੈ ਉਹਦੀ ਗਤ ਪ੍ਰਾਪਤੀ ਵੀ ਗੁਰਮੁਖ ਜਨਾਂ ਨੇ ਜਾਣੀ ਹੈ।
ਤੋ ਜਾਣੀ ਜਾ ਸ਼ਬਦ ਪਛਾਣੀ,
ਕਹਿੰਦੇ ਜਾਣੀ ਕਦੋਂ, ਕਹਿੰਦੇ ਤੋ ਤਦ ਪਰਮੇਸ਼ਰ ਦੀ ਪ੍ਰਾਪਤੀ ਜਾਣੀ, ਜਾਣਨਾ ਕੀਤੀ, ਤੇ ਜਾਂ ਕਹਿੰਦੇ ਜਦ ਗੁਰ ਸ਼ਬਦ ਉਪਦੇਸ਼ ਜਾਂ ਸ਼ਬਦ ਪਛਾਣੀ, ਗੁਰੂ ਦੇ ਉਪਦੇਸ਼ ਦੀ ਪਹਿਚਾਣ ਕੀਤੀ, ਤੇ ਫਿਰ ਗੁਰਮੁਖ ਜਨਾਂ ਨੂੰ ਐਸਾ ਨਿਸ਼ਚਾ ਹੋਇਆ ਕਿ
ਇੱਕੋ ਰਵ ਰਹਿਆ ਨਿਰਬਾਨੀ,
ਇੱਕੋ ਇੱਕ ਕਰਤਾ ਭੋਗਤਾ ਤੇ ਨਿਰਬਾਨੀ ਬੰਧਨਾਂ ਤੋਂ ਰਹਿਤ, ਤੇ ਐਸਾ ਜਿਹੜਾ ਹੈ ਉਹ ਕਰਤਾ ਭੋਗਤਾ ਤੇ ਨਿਰਬਾਨੀ ਬੰਧਨਾਂ ਤੋਂ ਰਹਿਤ, ਤੇ ਆਪ ਹੀ ਕਰਤਾ ਭੋਗਤਾ ਹੈ, ਜਾਂ ਫਿਰ ਕਰਤਾ ਭੋਗਤਾ ਤੋਂ ਨਿਰਬਾਨੀ ਬੰਧਨਾਂ ਤੋਂ ਰਹਿਤ ਹੈ, ਕਰਤਾ ਪਣੇ ਦੇ ਜਾਂ ਭੋਗਤਾ ਪਣੇ ਦੇ ਇਹ ਬੰਧਨ ਇਹਨਾਂ ਤੋਂ ਰਹਿਤ ਹੈ। ਸਾਰਿਆਂ ਥਾਵਾਂ ਵਿਚ ਰਵ ਰਿਹਾ, ਵਿਆਪਕ ਹੋ ਰਿਹਾ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾ, ਉਹਨਾਂ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ।
ਸੁਨ ਸਮਾਦ ਸਹਿਜ ਮਨ ਰਾਤਾ,
ਸੁਨ ਅਫੁਰ ਸਮਾਧੀ ਵਿਚ, ਅਫੁਰ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਨਿਰਵਿਕਲਪ ਸਮਾਧੀ ਵਿਚ ਸਹਿਜ ਸੁਤੇ ਸਿੱਧ ਹੀ ਮਨ ਵਿਚ ਰਾਤਾ ਰੰਗਿਆ ਰਹਿੰਦਾ ਹੈ, ਅਫੁਰ ਰੂਪ ਬ੍ਰਹਮ ਦੇ ਵਿਚ ਮਨ ਸਹਿਜ ਹੀ ਰੰਗਿਆ ਰਹਿੰਦਾ, ਐਸੀ ਸਮਾਧੀ ਲੱਗ ਜਾਂਦੀ ਹੈ।
ਤਜ ਹੋ ਲੋਭਾ ਏਕੋ ਜਾਤਾ,
ਦੇਹ ਦੀ ਹੋ ਹੰਗਤਾ ਤੇ ਪਦਾਰਥਾਂ ਦਾ ਜਿਹੜਾ ਲੋਭ ਹੈ, ਲੋਭਾ ਲਾਲਚ, ਤਜ ਤਿਆਗ ਕੇ ਏਕੋ ਅਦਵੈਤ ਸਰੂਪ ਪਰਮੇਸ਼ਰ ਨੂੰ ਜਾਤਾ ਜਾਣਨਾ ਕੀਤਾ ਹੈ।
ਗੁਰ ਚੇਲੇ ਆਪਣਾ ਮਨ ਮਾਨਿਆ,
ਇਹ ਦੋ ਤਰ੍ਹਾਂ ਦੀ ਬਾਤ ਹੈ, ਤੇ ਚੇਤਨ ਦੇ ਨਾਲ ਦੋ ਨਾਮ ਲਾਏ ਜਾਂਦੇ, ਇੱਕ ਆਪ੍ਰਬੁੱਧ ਚੇਤਨ, ਇੱਕ ਪ੍ਰਬੁੱਧ ਚੇਤਨ। ਆਪ੍ਰਬੁੱਧ ਚੇਤਨ ਚੇਲੇ ਦਾ, ਉਹਦਾ ਆਪਣਾ ਆਪ ਦਾ ਸਰੂਪ ਜਾਣ ਕੇ ਨਾ, ਤੇ ਪ੍ਰਬੁੱਧ ਚੇਤਨ ਗੁਰੂ ਦਾ, ਉਹਦੇ ਉੱਤੇ ਮਨ ਚਿੱਤ ਮੰਨ ਗਿਆ ਵੀ ਚੇਤਨ ਤਾਂ ਇੱਕੋ ਹੀ ਆ ਦੋਨਾਂ ਵਿੱਚ, ਮਨ ਮੰਨ ਗਿਆ। ਗੁਰ ਭਾਵ ਈਸ਼ਰ ਤੇ ਚੇਲੇ ਭਾਵ ਜੀਵ ਦਾ, ਜੀਵ ਦਾ ਇਸ ਏਕਤਾ ਦੇ ਲਈ ਆਪਣਾ ਮਨ ਮੰਨ ਗਿਆ, ਆਪਣੇ ਆਪ ਨੂੰ ਸਮਝ ਲਿਆ ਕਿ ਉਸੇ ਦਾ ਰੂਪ ਹੈ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ।
ਨਾਨਕ ਦੂਜਾ ਮੀਟ ਸਮਾਨਿਆ,
ਸਤਿਗੁਰੂ ਜੀ ਕਥਨ ਕਰਦੇ ਜਦੋਂ ਦੂਜਾ ਦਵੈਤ ਭਾਵ ਦੂਸਰੇ ਭਾਵ ਨੂੰ ਮੇਟ ਨਿਵਿਰਤ ਕਰਕੇ ਬ੍ਰਹਮ ਸਰੂਪ ਵਿਚ ਸਮਾਨਿਆ ਲੀਨ ਹੋ ਗਿਆ ਹੈ।
ਰਾਮ ਕਲੀ ਮਹੱਲਾ ਪਹਿਲਾ,
ਰਾਮ ਕਲੀ ਰਾਗਣੀ ਦੇ ਅੰਦਰ ਹੁਣ ਅਗਲਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ। ਇਹ ਦੋ ਸ਼ਬਦ ਸਿੱਧਾਂ ਤੇ ਪ੍ਰਥਾਏ ਸੀ, ਹੁਣ ਸਿੱਧ ਬੜੇ ਬੜੇ ਵਿਦਵਾਨ ਵੀ ਸੀ, ਕਰਾਮਾਤੀ ਸੀ, ਉਹਨਾਂ ਦੇ ਨਾਲ ਗੂੜੀਆਂ ਗੱਲਾਂ ਮਹਾਰਾਜ ਨੇ ਕੀਤੀਆਂ, ਤੇ ਹੁਣ ਜਦੋਂ ਕੋਈ ਸਧਾਰਨ ਮਨੁੱਖ ਮਿਲਦਾ ਉਹਦੀ ਬਿਲਕੁਲ ਸਰਲ ਬੋਲੀ ਬੋਲਣ ਲੱਗ ਜਾਂਦੇ ਮਹਾਰਾਜ, ਜਦੋਂ ਕੋਈ ਵਿਦਵਾਨ ਮਿਲਦਾ ਫਿਰ ਗੂੜੀ ਬੋਲੀ ਦੇ ਬੋਲਦੇ ਆ, ਤਾਂ ਆਪਾਂ ਨੂੰ ਲੱਗਦੀ ਹੈ ਵੀ ਇਹ ਬਾਣੀ ਔਖੀ ਸਮਝਣ ਨੂੰ ਹੋ ਗਈ ਹੈ। ਹੁਣ ਇਹ ਜਿਹੜਾ ਸ਼ਬਦ ਅੱਗੇ ਆ ਰਿਹਾ ਹੈ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਵਿਆਹ ਦਾ ਸਾਹਾ ਸੋਧਣ ਦੀ ਬਾਤ ਆਈ ਨਾ, ਕਿਉਂਕਿ ਸੰਸਾਰ ਦੇ ਅੰਦਰ ਉਸ ਵੇਲੇ ਇਹ ਬੜੀ ਪ੍ਰਚਲਿਤ ਹੁਣ ਤੱਕ ਹੈ, ਬਲਕਿ ਬਈ ਜਾ ਕੇ ਨਾ ਸਾਹਾ ਬ੍ਰਾਹਮਣਾਂ ਦੇ ਕੋਲਾਂ ਜੀ ਮਹੂਰਤ ਕੱਢੋ, ਸਾਹੇ ਦਾ ਦਿਨ ਨੀਯਤ ਕਰੋ ਤੇ ਕਿਹੜਾ ਚੰਗਾ ਦਿਨ ਹੋਏਗਾ, ਉਹ ਵਿਆਹ ਦਾ ਦਿਨ ਕੱਢਦੇ ਜੀ, ਆਹ ਦਿਨ ਚੰਗਾ ਰਹੇਗਾ ਗਣਿਤ ਵਿਦਿਆ ਦੇ ਅਨੁਸਾਰ। ਤੇ ਗੁਰੂ ਨਾਨਕ ਸਾਹਿਬ ਦਾ ਜਦੋਂ ਵਿਆਹ ਰੱਖਿਆ ਗਿਆ, ਬਾਬਾ ਕਲਿਆਣ ਚੰਦ ਵੀ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦੇ, ਕਿਉਂਕਿ ਜੇ ਗੁਰਮਤ ਤਾਂ ਗੁਰੂ ਨਾਨਕ ਸਾਹਿਬ ਤੋਂ ਚੱਲੀ ਹੈ ਨਾ ਅੱਗੇ, ਉਹ ਬਾਬਾ ਕਲਿਆਣ ਚੰਦ ਨੇ ਹਰਦਿਆਲ ਪ੍ਰੋਹਤ ਬੁਲਾ ਲਿਆ, ਜਿਹਨੂੰ ਸੱਚ ਦਾ ਜਨੇਊ ਪਹਿਨਾਇਆ ਸੀ, ਉਹਨੂੰ ਕਹਿੰਦੇ ਪ੍ਰੋਹਤ ਜੀ ਵੀ ਬਾਬਾ ਕਲਿਆਣ ਚੰਦ ਜੀ ਵੀ ਵਿਆਹ ਦੀ ਤਰੀਕ ਰੱਖਣੀ ਹੈ, ਤੁਸੀਂ ਪ੍ਰੋਹਤ ਜੀ ਜੋਤ ਸਲਾਓ, ਇਹਦੇ ਨਾਲ ਤੁਸੀਂ ਫਿਰ ਤੁਸੀਂ ਇਹ ਦੱਸੋ ਵੀ ਕਿਹੜਾ। ਮਹਾਰਾਜ ਸਾਹਿਬ ਜੀ ਨੂੰ ਚੌਂਕੀ ਤੇ ਬਿਠਾ ਕੇ ਉਹ ਸਾਹਾ ਗਿਣ ਲੱਗਿਆ, ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰੋਹਤ ਕਰੀ ਦੇਖਦੇ ਰਹੇ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਕੀ ਕਰਨ ਲੱਗੇ ਹੈ ਬਾਬਾ ਹਰਦਿਆਲ ਜੀ? ਕਹਿੰਦੇ ਜੀ ਹੁਣ ਮੈਨੂੰ ਤੁਹਾਡੇ ਪਿਤਾ ਦਾ ਹੁਕਮ ਹੈ ਵੀ ਮੈਂ ਗਿਣਤ ਵਧੀਆ ਜਾਣਦਾ, ਇਸ ਕਰਕੇ ਮੈਂ ਸਾਹਾ ਸੋਧਣ ਲੱਗਿਆ। ਕਹਿੰਦੇ ਸਾਹਾ ਤਾਂ ਸਾਹਾ ਨੂੰ ਕਹਿੰਦੇ ਨੇ ਸੋਧ ਲਏ ਤੇ ਆਪਣੇ, ਇਹ ਸਾਹ ਸੋਧ ਲਈ ਤੇ ਨਾਮ ਜਪਦਾ ਇਹਨਾਂ ਨਾਲ, ਇੱਥੋਂ ਹੀ ਗੱਲ ਸ਼ੁਰੂ ਹੋ ਗਈ। ਮਹਾਰਾਜ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ, ਸੁਣ ਕਹਿਣ ਲੱਗਾ ਜੀ ਦੇਖੋ ਇਹ ਗੱਲਾਂ ਤਾਂ ਤੁਸੀਂ ਉਹ ਜਾਣਦੇ ਹੋ, ਜਿਵੇਂ ਸੱਚ ਦਾ ਜਨੇਊ ਪਹਿਨਾਇਆ ਸੀ, ਹੁਣ ਸਾਹਾ ਵੀ ਮੈਨੂੰ ਸੱਚ ਦਾ ਪਹਿਨਾ ਦਿਓ ਕਿਹੜਾ। ਫਿਰ ਕਹਿੰਦੇ ਲੈ ਫਿਰ ਸੁਣ। ਉਸ ਵੇਲੇ ਮਹਾਰਾਜ ਨੇ ਆਪਣੇ ਇਹ ਸਾਹ ਸੋਧਣ ਵਾਲੇ ਜਿਹੜੇ ਬ੍ਰਾਹਮਣ ਜੀ ਆਏ ਸੀ ਹਰਦਿਆਲ ਪ੍ਰੋਹਤ, ਜਿਹੜਾ ਬੇਦੀਆਂ ਦਾ ਪ੍ਰੋਹਤ ਸੀ, ਇਹ ਉਹਨੂੰ ਸਿੱਖਿਆ ਦੇਣ ਲੱਗੇ ਨੇ।
ਰਾਮ ਕਲੀ ਮਹੱਲਾ ਪਹਿਲਾ,
ਰਾਮ ਕਲੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਜੇ
ਸਾਹਾ ਗਣ ਹੈ ਨਾ ਕਰਹਿ ਵਿਚਾਰ।
ਕਹਿੰਦੇ ਹੇ ਪੰਡਿਤ ਜੀ ਵੀ ਤੂੰ ਲੜਕੇ ਤੇ ਲੜਕੀ ਦੇ ਸੰਯੋਗ ਦੇ ਲਈ, ਸਾਹਾ ਹੁੰਦਾ ਸ਼ੁਭ ਦਿਨ, ਚੰਗਾ ਮਹੂਰਤ ਉਹ ਗਣੇ ਗਿਣ ਕੇ ਗਿਣ ਰਿਹਾ ਤੇ ਪਰ ਸੱਤ ਅਸੱਤ ਦੀ ਬ੍ਰਹਮ ਦੀ ਵਿਚਾਰ ਨਾ ਕਰੇ ਹੈ ਤੂੰ ਉਹ ਤਾਂ ਕਰਦਾ ਨਹੀਂ ਹੈ ਜਿਹੜੀ ਗੱਲ ਕਰਨ ਵਾਲੀ ਹੈ ਹੇ ਭਾਈ ਪਰਮੇਸ਼ੁਰ ਨੂੰ ਮਿਲਣ ਵਾਸਤੇ ਸਾਹੀ ਦੀ ਬਾਬਤ ਗਿਣਤੀ ਕਰ ਵਿਚਾਰ ਕਰ ਤੂੰ ਗੁਰਾਂ ਦੁਆਰਾ ਇਹ ਵਿਚਾਰ ਨਹੀਂ ਕਰਦਾ ਕਿ ਮੇਰਾ ਪ੍ਰਭੂ ਦੇ ਨਾਲ ਮਿਲਣ ਦਾ ਸਾਹਾ ਸੰਯੋਗ ਕਿਵੇਂ ਹੋਏਗਾ ਰੱਬ ਦੇ ਨਾਲ ਮਿਲਣ ਦਾ ਸੰਯੋਗ ਕਰ ਤੇ ਉਹ ਤੂੰ ਕਰ ਨਹੀਂ ਰਿਹਾ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਵੇ ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਤੇ ਹੇ ਪੰਡਿਤ ਜੀ ਤੂੰ ਇਸ ਪ੍ਰਕਾਰ ਦਾ ਨਿਸ਼ਚਾ ਕਰ
ਸਾਹੇ ਉਪਰ ਏਕੰਕਾਰ
ਇਹ ਸੰਯੋਗਾਂ ਦੇ ਉਪਰ ਸ਼ੁਭ ਦਿਨਾਂ ਦੇ ਉੱਤੇ ਕੌਣ ਹੈ ਨਿਰੰਕਾਰ ਜਿਹਦਾ ਆਕਾਰ ਕੋਈ ਨਹੀਂ ਇਹ ਉਹ ਕੌਣ ਹੈ ਤੇ ਹੇ ਪੰਡਿਤ ਜੀ ਜੋ ਇੱਕ ਏਕੰਕਾਰ ਓਅੰਕਾਰ ਦਾ ਉਚਾਰਨ ਕਰਕੇ ਕੋਈ ਕਾਰਜ ਆਰੰਭ ਕਰ ਲੋ ਮਹਾਰਾਜ ਨੇ ਕਿਹਾ ਗੁਰਸਿੱਖਾ ਜਿਹੜਾ ਵੀ ਕੰਮ ਕਾਰਜ ਕਰਨਾ ਹੋਵੇ ਤੂੰ ਮੂਲ ਮੰਤਰ ਦਾ ਜਾਪ ਕਰ ਤੇ ਫਿਰ ਅਰਦਾਸ ਕਰ ਤੇਰੇ ਕੰਮ ਚ ਵਿਘਨ ਨਹੀਂ ਪਏਗਾ ਇਹ ਮਹਾਰਾਜ ਦਾ ਹੁਕਮ ਹੈ ਤੇ ਇੱਥੇ ਏਕੰਕਾਰ ਵੀ ਓਅੰਕਾਰ ਦਾ ਭਾਵ ਮੂਲ ਮੰਤਰ ਦਾ ਉਚਾਰਨ ਕਰਕੇ ਕਾਰਜ ਆਰੰਭ ਕਰਨਾ ਇਹੀ ਸਾਰਿਆਂ ਦਾ ਸਾਹਿਆਂ ਦੇ ਉੱਪਰ ਸ੍ਰੇਸ਼ਟ ਸਾਹਾ ਹੈ ਏਕੰਕਾਰ ਪਰਮੇਸ਼ਰ ਸਾਰਿਆਂ ਦੇ ਸਾਹੇ ਸਾਹਿਆਂ ਦੇ ਉੱਪਰ ਉੱਤੇ ਹੈ ਭਾਵ ਸਾਰੇ ਸਾਹਿਆਂ ਤੋਂ ਪਰੇ ਹੈ ਰਹਿਤ ਹੈ ਹੇ ਪੰਡਿਤ ਇਹਨਾਂ ਸਾਹਿਆਂ ਤੋਂ ਉੱਪਰ ਉੱਠਣਾ ਕਰ ਫਿਰ ਏਕੰਕਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਜੋ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਇਹ ਸਾਹੇ ਸ਼ਾਹੂਕਾਰ ਮੰਨੇ ਆ ਵੱਡੇ ਨੇ ਇਹਨਾਂ ਸਭਨਾਂ ਦੇ ਉੱਪਰ ਪਰਮੇਸ਼ਰ ਹੈ ਸਾਹੇ ਉੱਪਰ ਏਕੰਕਾਰ ਉਹਦੇ ਨਾਲ ਚਿੱਤ ਨੂੰ ਜੋੜਨਾ ਕਰ ਸਾਹੇ ਸਵਾਸਾਂ ਦੀ ਗਿਣਤੀ ਤੋਂ ਉੱਪਰ ਹੋ ਕੇ ਪਰਮੇਸ਼ਰ ਦਾ ਸਿਮਰਨ ਕਰ ਸਾਹ ਸਾਹ ਸਿਮਰੋ ਗੋਬਿੰਦ ਜਿਵੇਂ ਪੰਜਵੇਂ ਜਾਮੇ ਚ ਕਿਹਾ ਸਾਹ ਬਿਰਥਾ ਨਾ ਜਾਵੇ ਜੇ ਗਿਣਤੀ ਕਰਨੀ ਹੈ ਫਿਰ ਗਿਣਤੀ ਕਰ ਵੀ ਸਾਹ ਨਾਮ ਤੋਂ ਬਿਨਾਂ ਕਿੰਨੇ ਕੁ ਚਲੇ ਗਏ ਆ ਸਾਹ ਤੂੰ ਕਹਿੰਦੇ ਪੱਤਰੀ ਚੱਕ ਕੇ ਤੂੰ ਤੁਰਿਆ ਫਿਰਦਾ ਹੈ ਲੋਕਾਂ ਦੇ ਘਰਾਂ ਦੇ ਅੰਦਰ ਇਹ ਮਹਾਰਾਜ ਨੇ ਉਪਦੇਸ਼ ਦਿੱਤਾ ਫਿਰ ਉਸ ਨੂੰ
ਜਿਸ ਗੁਰ ਮਿਲੈ ਸੋਈ ਬਿਦ ਜਾਣੈ
ਕਹਿੰਦੇ ਜੀ ਇਹ ਜੁਗਤੀ ਨੂੰ ਤਾਂ ਕੋਈ ਵੀ ਬ੍ਰਾਹਮਣ ਨਹੀਂ ਜਾਣਦਾ ਜੋਤ ਸੀ ਕਹਿੰਦੇ ਜਾਣੇ ਕਿਵੇਂ ਮਹਾਰਾਜ ਕਹਿੰਦੇ ਜਿਸ ਗੁਰ ਮਿਲੈ ਸੋਈ ਬਿਦ ਜਾਣੈ ਜਿਸ ਨੂੰ ਪੂਰਨ ਗੁਰੂ ਸਤਿਗੁਰੂ ਦਾ ਸੰਗ ਮਿਲੇ ਪ੍ਰਾਪਤ ਹੋਵੇ ਉਹ ਪਰਮੇਸ਼ਰ ਦੀ ਪ੍ਰਾਪਤੀ ਦੀ ਵਿਦ ਜੁਗਤੀ ਨੂੰ ਜਾਣਾ ਹੀ ਜਾਣ ਸਕਦਾ ਹੈ
ਗੁਰਮਤ ਹੋਏ ਤਾਂ ਹੁਕਮ ਪਛਾਣ
ਜਿਹੜਾ ਗੁਰਮਤ ਗੁਰਾਂ ਦੀ ਸਿੱਖਿਆ ਵਿੱਚ ਜਿਹਦੇ ਹਿਰਦੇ ਗੁਰਮਤ ਦੀ ਸਿੱਖਿਆ ਗੁਰੂ ਦੀ ਵਸ ਜਾਏ ਤੇ ਤਾਂ ਫਿਰ ਤਦ ਹੀ ਵਾਹਿਗੁਰੂ ਦਾ ਹੁਕਮ ਮੰਨਣਾ ਜੀ ਪਛਾਣੇ ਪਛਾਣਦਾ ਹੈ ਨਾਮ ਜਪਣ ਵਾਲੇ ਨੂੰ ਹੁਕਮ ਦੀ ਪਛਾਣ ਹੁੰਦੀ ਹੈ
ਝੂਠ ਨਾ ਬੋਲ ਪਾਂਡੇ ਸੱਚ ਕਹੀਐ
ਇਹ ਪਾਂਡੇ ਪੰਡਿਤ ਜੀ ਝੂਠ ਮਿਥਿਆ ਵਚਨ ਨਾ ਬੋਲਿਆ ਕਰ ਸੱਚੇ ਵਚਨ ਕਿਹਾ ਕਰ ਇਹ ਕਥਨਾ ਬਾਕੀ ਦੇ ਜਿਹੜੇ ਜੋਤਸੀ ਉਹਨਾਂ ਨੂੰ ਵੀ ਸਿੱਖਿਆ ਦੇ ਰਹੇ ਮਹਾਰਾਜ ਕਹਿੰਦੇ ਤੁਸੀਂ ਕੰਮ ਕੀ ਫੜਿਆ ਕਿ ਰਾਹੂ ਕੇ ਤੂੰ ਹੈ ਬੈਲ ਹਮਾਰੇ ਇਹ ਦੋ ਬਲਦ ਰੱਖੇ ਹੋਏ ਤੁਸੀਂ ਬਾਹਮਣਾਂ ਦੀ ਖੇਤੀ ਹੈ ਇਹ ਰਾਹੂ ਕੇਤੂ ਦੋ ਬੈਲ ਹਮਾਰੇ ਸੜ ਸਤੀ ਹੈ ਖੇਤੀ ਜਿਹਨੂੰ ਕਹਿਤਾ ਸੜ ਸਤੀ ਚੜ ਗਈ ਉਹਦੇ ਕੋਲੋਂ ਧਨ ਪਦਾਰਥ ਖੁੱਲਾ ਮਿਲਦਾ ਇਹ ਤੁਹਾਡੀ ਖੇਤੀ ਹੈ ਗਾਇਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆ ਵੇ ਛੇਤੀ ਤੇ ਇਸ ਪ੍ਰਕਾਰ ਦੇ ਤੁਸੀਂ ਇਹ ਸਲੋਕ ਬਣਾਏ ਹੋਏ ਹੈ ਇਹ ਯੋਗ ਜੀ ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ ਸੱਚਾ ਤਾਂ ਪਰਮੇਸ਼ਰ ਦਾ ਨਾਮ ਹੈ ਝੂਠ ਨਹੀਂ ਕਹਿਣਾ ਚਾਹੀਦਾ ਹੈ ਤੋ ਇਸ ਕਰਕੇ ਹੁਣ ਅੱਗੇ ਦੱਸਦੇ ਨੇ
ਹੋਮੈ ਜਾਈ ਸ਼ਬਦ ਘਰ ਲਹੀਐ
ਜਦੋਂ ਗੁਰ ਸ਼ਬਦ ਉਪਦੇਸ਼ ਨੂੰ ਰੇਦੇ ਰੂਪੀ ਘਰ ਵਿੱਚ ਲਹੀਐ ਲੈਣਾ ਧਾਰਨ ਕਰੀਏ ਤਦ ਅੰਦਰੋਂ ਹੋਮੇ ਹੰਗਤਾ ਚਲੀ ਜਾਈ ਜਾਂਦੀ ਹੈ ਜਦੋਂ ਗੁਰ ਉਪਦੇਸ਼ ਦੀ ਕਮਾਈ ਕਰਕੇ ਦੇਹ ਦੀ ਹੰਗਤਾ ਚਲੀ ਜਾਵੇ ਤਦ ਫਿਰ ਸੱਚਾ ਸਰੂਪ ਜਿਹੜਾ ਵਾਹਿਗੁਰੂ ਉਹ ਸੱਚ ਸਰੂਪ ਰੂਪੀ ਘਰ ਸੱਚਖੰਡ ਰੂਪੀ ਘਰ ਲਹੀਐ ਪ੍ਰਾਪਤ ਕਰ ਲਈਦਾ ਬ੍ਰਹਮ ਨੂੰ ਲਹੀਐ ਲਖ ਲਈਦਾ ਜਾਣ ਲਈਦਾ ਜਾਂ ਫਿਰ ਹੋਮੇ ਜਾਏ ਸ਼ਬਦ ਘਰ ਲਹੀਐ ਜਦੋਂ ਸਾਧ ਸੰਗਤ ਰੂਪੀ ਘਰ ਵਿੱਚ ਸ਼ਬਦ ਲਹੀਐ ਪ੍ਰਾਪਤ ਕਰੀਏ ਤਾਂ ਫਿਰ ਹੋਮੇ ਚਲੀ ਜਾਂਦੀ ਹੈ ਜਦ ਦੇਹ ਦੀ ਹੰਗਤਾ ਚਲੀ ਜਾਵੇ ਤਾਂ ਫਿਰ ਹਿਰਦੇ ਦੇ ਅੰਤਰਮੁਖ ਹੋਣਾ ਹਿਰਦੇ ਦੇ ਅੰਤਰਮੁਖ ਹੋਣਾ ਇਹ ਘਰ ਪ੍ਰਾਪਤ ਕਰ ਲਈਦਾ ਅੰਤਰਮੁਖ ਹਿਰਦੇ ਵਿੱਚ ਤੁਰਿਆ ਪਦ ਰੂਪੀ ਘਰ ਦੀ ਪ੍ਰਾਪਤੀ ਕਰ ਲਈਦੀ ਹੈ ਇਹ ਸੰਗਲੀ ਹੈ ਇੱਕ ਦੂਜੇ ਵਿੱਚ ਅੜ ਕੇ ਜਿਵੇਂ ਸੰਗਲੀ ਬਣਦੀ ਹੈ ਕੜੀਆਂ ਨੇ ਇਹ ਅੰਦਰੋਂ ਦੇਹ ਦੀ ਹੰਗਤਾ ਚਲੀ ਜਾਵੇ ਤਾਂ ਸ਼ਬਦ ਬ੍ਰਹਮ ਦਾ ਸਾਰਾ ਹੀ ਬ੍ਰਹਮ ਰੂਪੀ ਘਰ ਬਣਾਇਆ ਹੋਇਆ ਇਹ ਪ੍ਰਤੀਤ ਹੁੰਦਾ ਉਹ ਲਹੀ ਹੈ ਲਖ ਲਈਦਾ ਜਾਣ ਲਈਦਾ ਕਿ ਪਰਮਾਤਮਾ ਅਕੁੱਲ ਨਿਰੰਜਨ ਡੀਠਾ ਸਾਰੀ ਜਗ੍ਹਾ ਹੈ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ ਜੀ
ਗਣ ਗਣ ਜੋਤਕ ਕਾਂਡੀ ਕੀਨੀ
ਹੇ ਭਾਈ ਹੇ ਪੰਡਿਤ ਜੋਤੋਂ ਜੋਤਕ ਨਾਮ ਹੈ ਜੋਤ ਸਿਧਾ ਜੋਤ ਸ਼ਾਸਤਰ ਜੋਤ ਸੀ ਵਿਦਿਆ ਗਾਣ ਗਾਣ ਗਿਣ ਗਿਣ ਕੇ ਤੇ ਜਾਂ ਵਿਚਾਰ ਕੇ ਕਾਂਡੀ ਨਾਮ ਹੈ ਪੱਤਰੀ ਦਾ ਇਹ ਕਾਂਡੀ ਪੱਤਰੀ ਬਣਾਉਣਾ ਕੀਤੀ ਹੈ ਜਿਸ ਵਿੱਚ ਤੋਂ ਵੱਖੋ ਵੱਖਰੇ ਬਾਲਪਣੇ ਜਵਾਨੀ ਬਿਰਧ ਅਵਸਥਾ ਆਦਿ ਹਿਸਾਬ ਕਿਤਾਬ ਤੇ ਜਾਂ ਫਿਰ ਇਹਦੇ ਵਿੱਚ 15 ਥਿੱਤਾਂ ਸੱਤਾਂ 12 ਮਹੀਨਿਆਂ ਸਾਲਾਂ ਗਿਣਤੀ ਗਿਣ ਗਿਣ ਕੇ ਤੂੰ ਇਹ ਪੱਤਰੀ ਦੁਆਰਾ ਦੱਸਦੇ ਬਣਾਉਣਾ ਕੀਤੀ ਹੈ
ਪੜ੍ਹੈ ਸੁਣਾਵੈ ਤਤ ਨਾ ਚੀਨੀ
ਫਿਰ ਤੂੰ ਹੋਰਨਾਂ ਨੂੰ ਪੜ੍ਹ ਕੇ ਪੱਤਰੀ ਸੁਣਾਉਣਾ ਵੀ ਇਹ ਮੇਰੀ ਪੱਤਰੀ ਚਾਹ ਲਿਖਿਆ ਹੋਇਆ ਪਰ ਤੇ ਤਤ ਸਿਧਾਂਤ ਰੂਪ ਨੂੰ ਤੂੰ ਜਾਣਦਾ ਹੀ ਨਹੀਂ ਹੈ ਚੀਨੀ ਜਾਣਨਾ ਨਹੀਂ ਕੀਤਾ ਹੈ ਤੇ ਇਸ ਕਰਕੇ ਇਹਦਾ ਦੂਸਰਾ ਭਾਵ ਇਸ ਤਰ੍ਹਾਂ ਵੀ ਲਿਆ ਹੋਇਆ ਹੈ ਤੇ ਗਣ ਗਣ ਤੇ ਇਹ ਜਿਹੜੀ ਜੋਤਕ ਕਾਂਡੀ ਹੈ ਇਹਨਾਂ ਦੇ ਅੱਖਰ ਇੱਧਰ ਲਾ ਕੇ ਹੈ ਜੋ ਜੋਤ ਕੁਕਾਂਡੀ ਇਹ ਪਾਠ ਨਹੀਂ ਕਰਨਾ ਇੱਕ ਤੁਸੀਂ ਅਰਥ ਹੈ ਇਹ ਜੋਤ ਕੁਕਾਂਡੀ ਜੋਤ ਪ੍ਰਕਾਸ਼ ਵਾਲੇ ਤਾਰਿਆਂ ਦੀਆਂ ਗਿਣਤੀਆਂ ਗਿਣ ਗਿਣ ਕੇ ਕੁਕਾਂਡੀ ਖੋਟੇ ਕਾਂਡਾਂ ਵਾਲੀ ਸੰਸਾਰ ਵਿੱਚ ਲਿਆਉਣ ਵਾਲੀ ਪੱਤਰੀ ਬਣਾਉਣਾ ਕੀਤੀ ਹੈ ਵੇਦਾਂ ਸ਼ਾਸਤਰਾਂ ਨੂੰ ਗਿਣ ਕਰਕੇ ਕਰਮ ਕਾਂਡਾਂ ਉਪਾਸ਼ਨਾ ਆਦਿ ਵਾਲੀ ਪੱਤਰੀ ਬਣਾਉਣਾ ਕੀਤੀ ਹੈ ਤੂੰ ਲੋਕਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਣਾ ਇਹ ਕਰਮ ਕਾਂਡ ਹੈ ਇਹ ਉਪਾਸ਼ਨਾ ਕਾਂਡ ਹੈ ਪਰ ਤੂੰ ਆਪ ਤਾਂ ਤਤ ਸਰੂਪ ਨੂੰ ਜਾਣਿਆ ਨਹੀਂ ਹੁਣ ਤੱਕ ਮਹਾਰਾਜ ਸਾਹਿਬ ਨੇ ਕਿਉਂਕਿ ਜਦੋਂ ਵਿਦਵਾਨ ਨਾਲ ਗੱਲ ਕਰਦੇ ਨੇ ਉਦੋਂ ਫਿਰ ਗਹਿਰੀਆਂ ਗੱਲਾਂ ਕਰਦੇ ਨੇ ਗੁਰੂ ਨਾਨਕ ਸਾਹਿਬ ਜਦੋਂ ਆਮ ਸਧਾਰਨ ਸਿੱਖ ਨਾਲ ਕਰਦੇ ਨੇ ਉਦੋਂ ਸੌਖੀਆਂ ਗੱਲਾਂ ਹੋ ਜਾਂਦੀਆਂ ਤੋ ਇਸ ਕਰਕੇ ਸਾਧ ਸਿੰਘ ਜੀ ਥੋੜੀ ਜੀ ਅਜੇ ਕਥਾ ਔਖੀ ਹੈ ਉਹ ਮਹਾਂਪੁਰਖ ਜਦੋਂ ਪੜ੍ਹਾਉਂਦੇ ਸੀ ਉਹ ਕਦੇ ਕਦੇ ਵਿੱਚ ਉਸ ਤਰ੍ਹਾਂ ਦੀ ਗੱਲ ਸੁਣਾ ਦੇਣੀ ਵੀ ਉਹ ਵਿਦਿਆਰਥੀਆਂ ਨੇ ਮਹਿਸੂਸ ਕਰਨਾ ਵੀ ਇਹ ਤੇ ਸੰਥਿਆ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ ਫਿਰ ਸੰਤਾਂ ਨੇ ਇਹ ਸਮਝ ਕੇ ਵੀ ਇਹ ਸ਼ੰਕਾ ਕਰਨਗੇ ਕਹਿੰਦੇ ਭਾਈ ਗੱਲ ਸੁਣੋ ਇਹ ਮੈਂ ਗੱਲ ਤਾਂ ਸੁਣਾਈ ਹੈ ਕਹਿੰਦੇ ਦਿਮਾਗ ਕਹਿੰਦੇ ਜਿਵੇਂ ਬੰਦਾ ਥੱਕ ਜਾਂਦਾ ਤੁਰਦਾ ਤੁਰਦਾ ਥੋੜਾ ਜਿਹਾ ਰੋਕ ਕੇ ਨਾ ਆਰਾਮ ਲੈ ਕੇ ਫਿਰ ਤੁਰ ਪੈਂਦਾ ਕਹਿੰਦੇ ਤੁਹਾਨੂੰ ਆਰਾਮ ਦਵਾਇਆ ਦਿਮਾਗ ਥੱਕ ਜਾਂਦਾ ਬ੍ਰਹਮ ਗਿਆਨ ਆਏ ਇਹਦਾ ਵਜਨ ਬਹੁਤ ਭਾਰੀ ਹੈ ਇਹ ਉਹ ਕਿਸ ਤਰ੍ਹਾਂ ਸਾਧ ਸਿੰਘ ਜੀ ਮਹਾਰਾਜ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਦੇ ਪਖੰਡ ਬਣਾਏ ਹੋਏ ਹੈ ਇੱਕ ਨਗਰ ਦੇ ਵਿੱਚ ਸਾਧ ਸਿੰਘ ਜੀ ਬਹੁਤ ਸਾਰੇ ਜਾਤਾਂ ਦੇ ਲੋਕ ਰਹਿੰਦੇ ਆ ਘੁਮਿਆਰ ਵੀ ਰਹਿੰਦੇ ਸੀ ਤੇ ਜੱਟ ਵੀ ਰਹਿੰਦੇ ਸੀ ਬ੍ਰਾਹਮਣ ਵੀ ਰਹਿੰਦੇ ਸੀ ਹੁਣ ਜਿਹੜੇ ਬ੍ਰਾਹਮਣ ਲੋਕ ਹਿੰਦੂ ਲੋਕ ਬ੍ਰਾਹਮਣ ਨੂੰ ਪੁੱਛ ਕੇ ਹੀ ਕੰਮ ਕਰਦੇ ਸਾਰੇ ਵੀ ਆਹ ਦੱਸੋ ਜੀ ਪਰਾਸਚਿਤ ਕਰਮ ਜੇ ਕਿਸੇ ਤੋਂ ਕੋਈ ਪਾਪ ਹੋ ਗਿਆ ਤਾਂ ਬ੍ਰਾਹਮਣ ਕੋਲ ਜਾਣਾ ਜੀ ਆਹ ਪਾਪ ਹੋ ਗਿਆ ਲੋਕ ਅੱਗੇ ਪਾਪ ਤੋਂ ਡਰਦੇ ਬਹੁਤ ਸੀ ਤੇ ਜਿਹੜੇ ਮੁਸਲਮਾਨ ਸੀ ਉਹ ਕਾਜੀ ਕੋਲ ਜਾਂਦੇ ਜਿਹੜੇ ਮੁਸਲਮਾਨਾਂ ਦਾ ਜ਼ਿਆਦਾ ਪ੍ਰਭਾਵ ਸੀ ਜਿਹੜੇ ਨਗਰ ਚ ਉੱਥੇ ਬ੍ਰਾਹਮਣਾਂ ਦੀ ਨਹੀਂ ਚੱਲਦੀ ਇਕੱਲੇ ਕਾਜੀ ਚੱਲਦੀ ਸੀ ਉਹ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਦਿਨ ਕੀ ਹੋਇਆ ਕਹਿੰਦੇ ਬੱਚੇ ਇਕੱਠੇ ਹੋ ਕੇ ਖੇਡਣ ਲੱਗ ਪਏ ਬੱਚਿਆਂ ਦਾ ਸੁਭਾਅ ਹੁੰਦਾ ਉਹਦੇ ਸਾਰੀ ਜਾਤਾਂ ਦੇ ਲਈ ਬ੍ਰਾਹਮਣਾਂ ਦਾ ਲੜਕਾ ਵੀ ਸੀ ਜੱਟਾਂ ਦੇ ਲੜਕੇ ਸੀ ਉਹ ਘੁਮਿਆਰਾਂ ਦੀ ਖੋਤੀ ਫਿਰਦੀ ਸੀ ਚੜਦੀ ਕਹਿੰਦੇ ਵੀ ਖੋਤੀ ਦੀ ਝਾਟੀ ਲਓ ਨਿਆਣਿਆਂ ਦਾ ਨਾ ਐਵੇਂ ਸੁਭਾਅ ਹੁੰਦਾ ਵੀ ਖੋਤੀ ਦੇ ਉੱਤੇ ਬੈਠ ਜਾਓ ਇੱਕ ਬੈਠਿਆ ਦੋ ਬੈਠੇ ਤਿੰਨ ਬੈਠੇ ਉਹ ਕਹਿੰਦਾ ਮੈਂ ਵੀ ਝਾਟੀ ਲੈਣੀ ਹੈ ਉਹਦੇ ਤੇ ਬੈਠ ਕੇ ਖੋਤੀ ਦੇ ਇੱਕ ਡੰਡੇ ਮਾਰਨ ਲੱਗ ਗਿਆ ਉਹ ਵਿਚਾਰੀ ਇੱਕ ਤਾਂ ਬੁੱਢੀ ਸੀ ਦੂਸਰੀ ਖੋਤੀ ਸਾਧ ਸਿੰਘ ਜੀ ਉਹ ਗਰਮੀ ਦੀ ਰੁੱਤ ਸੀ ਨਿਆਣੇ ਨੇ ਹੰਭਾ ਦਿੱਤੀ ਫੁੜ ਕੇ ਡਿੱਗ ਪਈ ਪ੍ਰਾਣ ਨਿਕਲ ਗਏ ਉਹਦੇ ਤੇ ਕਹਿੰਦੇ ਵੀ ਓਹੋ ਵੀ ਹੁਣ ਕੀ ਹੈ ਵੀ ਨਿਆਣੇ ਕਹਿੰਦੇ ਵੀ ਘਰਦਿਆਂ ਨੂੰ ਦੱਸਣਾ ਪਊਗਾ ਵੀ ਘਰਦੇ ਵੀ ਕੁੱਟਣਗੇ ਜਿਹਦੀ ਖੋਤੀ ਮਰੀ ਆ ਘੁਮਿਆਰ ਪਤਾ ਨਹੀਂ ਕਿ ਉਹ ਗਏ ਜੀ ਜਾ ਕੇ ਕਹਿੰਦੇ ਜੀ ਆਹ ਹੋ ਗਿਆ ਤੇ ਕਹਿੰਦੇ ਇੱਕ ਦਾ ਕਿਸੇ ਦਾ ਨਾਂ ਕਹਿੰਦੇ ਇੱਕ ਦਾ ਤਾਂ ਨਾਂ ਲੈਣੇ ਦੀ ਸਾਰੇ ਦੱਸਿਆ ਉਹ ਫਿਰ ਜ਼ਿਮੀਂਦਾਰ ਇਕੱਠੇ ਹੋ ਕੇ ਗਏ ਬਾਹਮਣ ਕੋਲ ਕਹਿੰਦੇ ਜੀ ਪਰਾਸਚਿਤ ਦੱਸੋ ਕਹਿੰਦੇ ਵੀ ਕੀ ਹੋਇਆ ਕਹਿੰਦੇ ਜੀ ਇਸ ਤਰ੍ਹਾਂ ਕਰਕੇ ਕਹਿੰਦੇ ਵੀ ਪਾਪ ਹੋ ਗਿਆ ਜੀਵ ਮਰ ਗਿਆ ਸਾਡੇ ਬੱਚਿਆਂ ਤੋਂ ਪਰਾਸਚਿਤ ਕਰਮ ਦੱਸੋ ਉਹਨੇ ਕਿਹਾ ਵੀ ਮਸਾਂ ਜੱਟ ਡਿੱਕੇ ਆਏ ਨਾ ਉਹਨੇ ਕਿਹਾ ਵੀ ਇਹਨਾਂ ਨੂੰ 6 ਮਹੀਨੇ ਦਾ ਰਾਸ਼ਨ ਦੱਸ ਦਈਏ ਜਿਹੜਾ ਮੁੱਕੇ ਨਾ ਬਾਹਮਣੀ ਦੇ ਕੋਲੋਂ ਉਹਨੇ ਕਿਹਾ ਜੀ ਇੰਨੀ ਕਣਕ ਲੱਗੂਗੀ ਇੰਨਾ ਆਟਾ ਲੱਗੂਗਾ ਇੰਨਾ ਗੁੜ ਲੱਗੂਗਾ ਇੰਨਾ ਲੂਣ ਮਿਰਚਾਂ ਸਭ ਕੁਝ ਗਣਾਤਾ ਜਿਹੜਾ 6 ਮਹੀਨੇ ਮੁੱਕੇ ਹੀ ਨਾ ਪਰਾਸਚਿਤ ਕਹਿੰਦੇ ਐ ਹੋਊਗਾ ਇਹਦਾ ਤੇ ਫਿਰ ਪਾਪ ਲਹੂਗਾ ਨਹੂੰ ਤਾਂ ਪਾਪ ਨਹੀਂ ਲੈਣਾ ਕਹਿੰਦੇ ਅੱਛਾ ਜੀ ਕਹਿੰਦੇ ਬ੍ਰਾਹਮਣ ਦੇਵਤਾ ਜੀ ਤੁਹਾਨੂੰ ਵੀ ਹਿੱਸਾ ਪਾਉਣਾ ਪੈਣਾ ਇਹਦੇ ਵਿੱਚ ਕਹਿੰਦੇ ਕਿਉਂ ਕਹਿੰਦੇ ਤੁਹਾਡਾ ਆਨੰਦ ਘੋਬ ਵੀ ਵਿੱਚੇ ਸੀ ਉਹ ਕਹਿੰਦੇ ਅੱਛਾ ਕਹਿੰਦੇ ਫਿਰ ਖੈੜ ਜਾ ਕਹਿੰਦੇ ਵੀ ਹੁਣ ਮੈਨੂੰ ਦੁਬਾਰੇ ਪੱਤਰੀ ਦੇਖ ਲੈਣ ਦਿਓ ਕਿਉਂ ਆਨੰਦ ਘੋਬ ਦਾ ਨਾਂ ਆ ਗਿਆ ਨਾ ਉਹ ਇੱਧਰ ਉੱਧਰ ਜੀ ਕਰਕੇ ਕਹਿੰਦਾ ਲਓ ਭਾਈ ਇੱਥੇ ਤਾਂ ਲਿਖਿਆ ਹੋਇਆ ਹੈ ਕੀ ਲਿਖਿਆ ਹੈ ਕਹਿੰਦੇ ਤੁਸੀਂ ਜਾਓ ਕਿਸੇ ਨੂੰ ਵੀ ਪਾਪ ਨਹੀਂ ਲੱਗਣਾ ਕਹਿੰਦੇ ਕਿਉਂ ਕਹਿੰਦੇ ਜਿੱਥੇ ਮੇਰਾ ਆਨੰਦ ਘੋਬ ਉੱਥੇ ਗਧੀ ਮਰੀ ਦਾ ਨਹੀਂ ਦੋਸ਼ ਆਹ ਕਹਿੰਦੇ ਤੁਹਾਡੇ ਕੰਮ ਫੜੇ ਹੋਏ ਸੀ ਇਸ ਕਰਕੇ ਸਾਧ ਸਿੰਘ ਮਹਾਰਾਜ ਕਹਿੰਦੇ ਬ੍ਰਾਹਮਣੋ ਇਹ ਪੱਤਰੀਆਂ ਵਾਲੇ ਚੱਕਰ ਤੋਂ ਵਿੱਚ ਸੰਸਾਰ ਨੂੰ ਨਾ ਪਾਓ। ਤੂੰ ਮੇਰੇ ਮੂਹਰੇ ਪੱਤਰੀ ਕੱਢ ਕੇ ਬਹਿਣਾ ਤਾਂ ਆਪਣੇ ਸਿੱਖਾਂ ਨੂੰ ਵੀ ਕੱਢਣਾ ਇਹਦੇ ਵਿੱਚੋਂ। ਇਹ ਤੁਹਾਨੂੰ ਥੋੜੀ ਜਿਹੀ ਰੈਸਟ ਦਵਾਈ ਹੈ। ਹਾਂਜੀ ਹੁਣ ਚਲੋ ਅੱਗੇ। ਸਭਸੇ ਉੱਪਰ
ਸਭਸੇ ਉੱਪਰ ਗੁਰ ਸ਼ਬਦ ਵਿਚਾਰ।
ਪੰਡਿਤ ਸਾਰਿਆਂ ਕਰਮ ਕਾਂਡਾਂ ਦੇ ਉੱਪਰ ਉਪਾਸ਼ਨਾ ਗਿਆਨ ਆਦਿ ਸਭ ਦੇ ਉੱਤੇ ਭਾਈ ਗੁਰ ਸ਼ਬਦ ਦੀ ਉਹ ਵਿਚਾਰ ਹੈ। ਇਹੀ ਸਭ ਤੋਂ ਉੱਪਰ ਗੁਰ ਸ਼ਬਦ ਦਾ ਜਿਹੜਾ ਗਿਆਨ ਹੈ ਸਭਸੇ ਉੱਪਰ। ਗੁਰ ਸ਼ਬਦ ਦੀ ਕੀ ਹੈ? ਕਰਮ ਕਾਂਡ ਉਪਾਸ਼ਨਾ ਕਾਂਡ ਇਹ ਜਿਹੜਾ ਨਾ ਸਾਰਿਆਂ ਦੇ ਉੱਤੇ ਭਾਈ ਬ੍ਰਹਮ ਗਿਆਨ ਹੀ ਹੈ। ਇਹ ਸਾਰਿਆਂ ਦਾ ਇਹ ਸ਼ਬਦ ਦਾ ਉਪਦੇਸ਼ ਇਹੀ ਵਿਚਾਰ ਸਾਰਿਆਂ ਦੇ ਉੱਪਰ ਹੈ। ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ। ਇਹ ਸਭ ਤੋਂ ਵੱਡੀ ਹੈ।
ਹੋਰ ਕਥਨੀ ਬਦੋ ਨਾ ਸਗਲੀ ਸ਼ਾਰ।
ਹੋਰ ਕਥਨੀ ਕਥਾ ਦੇ ਤਾਂ ਬਦੋ ਕਥਨ ਨਾ ਨਹੀਂ ਕਰਦੇ। ਸਗਲੀ ਸਭ ਸ਼ਾਰ ਸਵਾਰ ਰੂਪ ਸਮਝਦੇ ਹਾਂ ਅਸੀਂ ਤਾਂ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਤੋਂ ਬਗੈਰ ਜਿਹੜੀ ਹੋਰ ਕਥਨੀ ਕਥਾ ਕਰਨੀ ਹੈ ਤੇ ਉਹ ਤਾਂ ਭਾਈ ਦੂਸਰਾ ਇਹ ਦੋ ਪਾਠ ਨੇ। ਇੱਕ ਤਾਂ ਇਹ ਹੋ ਗਿਆ ਵੀ ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਦੂਸਰਾ ਪਾਠ ਗਿਆ ਹੋਰ ਤੇ ਕਥਨੀ ਬਦੌਨ। ਨੰਨਾ ਇੱਧਰ ਲੱਗ ਜਾਣਾ ਬਦੌਨ, ਪਹਿਲਾਂ ਨੰਨਾ ਵੱਖਰਾ ਕੀਤਾ ਨਾ। ਇਹ ਅਰਥ ਵਾਸਤੇ ਹੈ, ਤੁਸੀਂ ਨੀ ਪਾਠ ਕਰਨਾ, ਤੁਸੀਂ ਪਾਠ ਕਰਨਾ ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਇਹ ਅਰਥ ਵਾਸਤੇ ਹੈ। ਕਹਿੰਦੇ ਹੋਰ ਕਥਨੀ ਜਿਹੜੀ ਹੈ ਬਦੌਨ, ਬਦੌਨ ਨਾ ਕਵੀਸ਼ਰੀ ਦਾ ਹੁੰਦਾ, ਕਵੀਸ਼ਰੀ ਕਰਨੀ ਹੈ। ਇਹ ਸਾਰੀ ਖਾਕ ਰੂਪ ਹੈ, ਕਥਨੀ ਤੇ ਕਵੀਸ਼ਰੀ ਸਾਰੀ ਸ਼ਾਰ ਖਾਕ ਰੂਪ ਹੈ, ਮਾਇਆ ਦੀ ਪ੍ਰਾਪਤੀ ਵਾਸਤੇ ਹੀ ਹੈ।
ਨਾਵ ਹੈ ਧੋਵ ਹੈ ਪੂਜ ਹੈ ਸੈਲਾ।
ਇਹਨਾਂ ਦੋਨਾਂ ਪਾਠਾਂ ਨੂੰ ਜਿਵੇਂ ਆਮ ਸਾਡੀ ਬੋਲੀ ਹੈ ਨਹਾਉਣਾ ਧੋਣਾ, ਐ ਕਹਿੰਦੇ ਹਾਂ ਨਾ, ਇਹਨੂੰ ਨਾਵ ਹੈ ਬੋਲਣਾ, ਨਾਵ ਹੈ ਨਹੀਂ ਕਰਨਾ। ਨਾਵ ਹੈ ਧੋਵ ਹੈ, ਹੇ ਪੰਡਿਤ ਤੂੰ ਆਪ ਤੀਰਥਾਂ ਦੇ ਉੱਤੇ ਨਹਾਉਣਾ, ਠਾਕਰਾਂ ਦੀ ਮੂਰਤਾਂ ਨੂੰ ਧੋਵੈ ਧੋਣਾ, ਨੇਤੀ ਧੋਤੀ ਆਦਿ ਕਰਕੇ ਆਂਦਰਾਂ ਨੂੰ ਧੋਣਾ, ਅਤੇ ਫਿਰ ਸੈਲਾ ਨਾਮ ਹੈ ਪੱਥਰਾਂ ਦਾ, ਇਹਨਾਂ ਦੀ ਸਿਲਾ ਪੂਜੇ ਪੂਜਣਾ ਕਰਦਾ ਹੈ।
ਬਿਨ ਹਰ ਰਾਤੀ ਮੈਲੂ ਮੈਲਾ।
ਹਰ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰੱਤੇ ਰੰਗੇ ਤੋਂ ਬਿਨ ਬਗੈਰ, ਤੇਰਾ ਅੰਤਸਕਰਨ ਹੰਗਤਾ ਦੇ ਸਹਿਤ ਮੈਲੋ ਮੈਲਾ, ਮਲੀਨ ਹੀ ਮਲੀਨ ਦੇ ਸਹਿਤ ਹੈ, ਮੈਲਾ ਹੀ ਮੈਲਾ ਹੈ, ਤੇਰੇ ਕੀਤੇ ਹੋਏ ਕਰਮ ਵੀ ਮੈਲੋ ਮਲੀਨਤਾ ਵਾਲੇ ਨੇ, ਇਸ ਕਰਕੇ ਤੇਰਾ ਜਿਹੜਾ ਅੰਤਸਕਰਨ ਵੀ ਵਿਕਾਰਾਂ ਰੂਪੀ ਮੈਲ ਕਰਕੇ ਮਲੀਨ ਹੀ ਰਹਿੰਦਾ, ਰਾਗ ਦਵੈਸ਼ ਅਵਿਦਿਆ ਰੂਪੀ ਮੈਲ ਕਰਕੇ ਮੈਲਾ ਹੀ ਹੈ।
ਗਰਭ ਨਿਵਾਰ ਮਿਲੇ ਪ੍ਰਭ ਸਾਰਥ।
ਹੇ ਪੰਡਿਤ ਜੇਕਰ ਤੂੰ ਅੰਦਰ ਗਰਭ ਹੰਕਾਰ ਨੂੰ ਨਿਵਾਰ ਨਿਵਿਰਤ ਜਾਣੇ ਦੂਰ ਕਰ ਲਵੇ ਤਾਂ ਤੈਨੂੰ ਪ੍ਰਭ ਪਰਮੇਸ਼ਰ ਸਾ ਅਰਥ, ਸਾਰਥ ਦਾ ਅਰਥ ਹੈ ਸਾ ਅਰਥ, ਸਾ ਸਹਿਤ ਧਰਮ ਅਰਥ ਕਾਮ ਮੋਖ ਦੇ ਅਰਥ ਪਦਾਰਥਾਂ ਦੇ ਹੈ ਤੇ ਉਹ ਮਿਲੇ ਪ੍ਰਾਪਤ ਹੋ ਜਾਵੇਗਾ। ਜਾਂ ਜੋ ਪਰਮੇਸ਼ਰ ਸਰਗੁਣ ਸਰੂਪ ਧਾਰ ਕੇ ਗਰਭ ਨਿਵਾਰ ਮਿਲੇ ਪ੍ਰਭ ਸਾਰਥ, ਜਿਹੜਾ ਪਰਮੇਸ਼ਰ ਸਰਗੁਣ ਰੂਪ ਧਾਰ ਕੇ ਦੁਆਪਰ ਦੇ ਵਿੱਚ ਅਰਜਨ ਦਾ ਸਾਰਥੀ ਬਣਿਆ ਹੈ, ਕਹਿੰਦੇ ਉਹ ਨਹੀਂ ਰੂਪ ਧਾਰਨ ਕਰਿਆ ਸੀ ਨਾ ਕ੍ਰਿਸ਼ਨ ਭਗਵਾਨ ਦਾ, ਰਸਵਾਹੀ ਬਣ ਗਿਆ ਸੀ, ਸਾਰਥੀ ਬਣ ਗਿਆ ਸੀ, ਕਹਿੰਦੇ ਉਹ ਪਰਮੇਸ਼ਰ ਜੀ ਨੇ ਸਰਗੁਣ ਸਰੂਪ ਧਾਰਨ ਕੀਤੇ ਹੈ, ਉਹ ਤੈਨੂੰ ਮਿਲ ਜਾਏਗਾ, ਤੈਨੂੰ ਪ੍ਰਾਪਤ ਹੋ ਜਾਏਗਾ। ਤੇਰੇ ਸਰੀਰ ਰੂਪੀ ਰਥ ਦੇ ਇੰਦਰੀਆਂ ਰੂਪੀ ਘੋੜੇ ਨੇ, ਇਹਨਾਂ ਨੂੰ ਚਲਾਉਣ ਵਾਲਾ ਤੇ ਚੇਤਨ ਬ੍ਰਹਮ ਰੂਪੀ ਰਸਵਾਹੀ ਹੈ, ਉਹ ਤੈਨੂੰ ਉਹਦੀ ਪ੍ਰਾਪਤੀ ਹੋ ਜਾਵੇਗੀ।
ਮੁਕਤ ਪ੍ਰਾਣ ਜਪ ਹਰ ਕਿਰਤਾਰਥ।
ਤੇ ਕਹਿੰਦੇ ਇਸ ਕਰਕੇ ਫਿਰ ਜਿਵੇਂ ਪਿੱਛੇ ਕਹਿੰਦੇ ਮੁਕਤ ਪ੍ਰਾਣ ਜਪ ਹਰ ਕਿਰਤਾਰਥ, ਕਹਿੰਦੇ ਹੇ ਪ੍ਰਾਣਾਧਾਰੀ ਪੰਡਿਤ ਜੀਵ, ਜੇਕਰ ਤੂੰ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਹੈ ਤਾਂ ਹਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਕਿਉਂਕਿ ਕਿਰਤਾਰਥ ਕਿਰਤ ਕਿਰਤ ਹੋ ਜਾਏਗਾ। ਕਿਰਤਾਰਥ ਮੁਕਤੀ ਦੇਣ ਵਾਲੇ ਹਰ ਪਰਮੇਸ਼ਰ ਦਾ ਭਜਨ ਅੰਦਰੋਂ ਹੰਕਾਰ ਮੇਟ ਕਰਕੇ ਤੇ ਫਿਰ ਤੈਨੂੰ ਮੁਕਤੀ ਦੀ ਪ੍ਰਾਪਤੀ ਕਰਾ ਦੇਗਾ। ਪ੍ਰਾਣ ਪਛਾਨਣਾ ਕਰ, ਹਰੀ ਦਾ ਨਾਮ ਮੁਕਤੀ ਦੇਣ ਵਾਲਾ, ਕਿਰਤ ਕਿਰਤ ਕਰਨ ਵਾਲਾ ਹੈ, ਨਿਹਾਲ ਕਰਨ ਵਾਲਾ ਹੈ।
ਵਾਚੈ ਵਾਦ ਨਾ ਬੀਦ ਵਿਚਾਰ।
ਇਹ ਪੰਡਿਤ ਜੀ ਹੇ ਵਿਦਵਾਨ ਪੁਰਖਾ, ਤੂੰ ਹਰ ਵਕਤ ਬਾਦ ਝਗੜਿਆਂ ਵਾਲੀ ਬਾਚੇ ਚਰਚਾ ਕਰਦਾ ਰਹਿਣਾ, ਝਗੜਿਆਂ ਵਾਲੀਆਂ ਪੁਸਤਕਾਂ ਨੂੰ ਪੜ੍ਹ ਕੇ ਸੰਸਾ ਕਰਦਾ ਰਹਿਣਾ, ਅਤੇ ਫਿਰ ਸ਼ੰਕਾ ਹੈ ਭਾਵ ਕਿ ਝਗੜਿਆਂ ਵਾਲੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਸ਼ੰਕਾ ਦੇ ਉੱਤਰ ਦਿੰਦਾ ਰਹਿੰਦਾ ਵੀ ਮੈਂ ਉੱਤਰ ਦੇ ਸਕਦਾ, ਮੈਂ ਬੜਾ ਚਤਰ ਹੈ, ਇਉਂ ਆਪਣੇ ਆਪ ਨੂੰ ਵਿਦਵਾਨ ਕਹਾਉਣਾ ਤੂੰ। ਤੇ ਇਸ ਪ੍ਰਕਾਰ ਦਾ, ਪਰੰਤੂ ਜਿਹੜਾ ਵੇਦ ਹੈ ਨਾ, ਉਹਦੀ ਪ੍ਰਾਪਤੀ ਬਾਬਤ ਕੋਈ ਵਿਚਾਰ ਨਾ ਵੇਦ ਵਿਚਾਰ, ਉਹਦੀ ਤਾਂ ਵਿਚਾਰ ਹੀ ਨਹੀਂ ਕਰਦਾ, ਵੇਦਾਂ ਦੇ ਸਿਧਾਂਤ ਨੂੰ ਨਹੀਂ ਵਿਚਾਰਦਾ ਹੈ।
ਆਪ ਡੁੱਬੈ ਕਿਉਂ ਪਿੱਤਰਾ ਤਾਰੈ।
ਹੇ ਪੰਡਿਤ, ਤੂੰ ਆਪ ਸੰਸਾਰ ਦੇ ਪਸਾਰੇ ਵਿੱਚ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬਿਆ ਹੋਇਆ, ਇਸ ਲਈ ਆਪਣੇ ਬੇਗਤ ਗਏ ਹੋਏ ਪਿੱਤਰਾਂ ਨੂੰ ਕਿਵੇਂ ਬਜ਼ੁਰਗਾਂ ਨੂੰ ਤਾਰ ਲਏਗਾ, ਭਾਵ ਨਹੀਂ ਤਾਰ ਸਕਦਾ ਹੈ।
ਘਾਟ ਘਾਟ ਬ੍ਰਹਮ ਚੀਨੈ ਜਨ ਕੋਏ।
ਜਿਹੜਾ ਘਟਾਂ ਘਟਾਂ ਚ ਬ੍ਰਹਮ ਵਿਆਪਕ ਹੈ, ਉਸ ਨੂੰ ਕੋਈ ਬਿਰਲਾ ਜਨ ਪੁਰਖ ਹੀ ਚੀਨੈ ਜਾਣਦਾ ਹੈ।
ਸਤਿਗੁਰ ਮਿਲੈ ਤਾਂ ਸੋਝੀ ਹੋਏ।
ਸਤਿਗੁਰ ਸੱਚੇ ਗੁਰੂ ਨਾਲ ਮਿਲਣਾ ਕਰੇ ਤਾਂ ਹੀ ਸੋਝੀ ਗਿਆਤ ਪ੍ਰਾਪਤ ਹੁੰਦੀ ਹੈ, ਜਾਂ ਸਤਿਗੁਰਾਂ ਨਾਲ ਮਨ ਕਰਕੇ ਮੇਲੀ ਹੋ ਕੇ ਮਿਲਣਾ ਕਰੇ ਤਾਂ ਸਰੂਪ ਦੀ ਗਿਆਤ ਹੁੰਦੀ ਹੈ।
ਗਣਤ ਗਣੀਐ ਸਹਿਸਾ ਦੁੱਖ ਜੀਐ।
ਜੇਕਰ ਵੇਦਾਂ ਸ਼ਾਸਤਰਾਂ ਦੀ, ਕਰਮ ਕਾਂਡਾਂ ਦੀ, ਉਪਾਸ਼ਨਾ ਦੀ, ਜੋਤਿਸ਼ ਵਿਦਿਆ ਦੀ ਗਣਤ ਗਿਣਤੀ, ਕਰਮਾਂ ਧਰਮਾਂ ਦੀ ਗਿਣਤੀ ਗਣੀਆਂ ਗਿਣਦੇ ਰਹੀਏ ਤਾਂ ਜੀਵ ਫਿਰ ਜੀਐ, ਜੀਵ ਦੇ ਤਾਂ ਹੀ ਕੀ ਹੋਏਗਾ, ਸਹਿਸਾ ਦੁੱਖ। ਤੇ ਸੰਸਾ ਅਤੇ ਦੁੱਖ, ਪ੍ਰਾਣ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਵਿਪਰਜਾ ਸੰਸਾ, ਇਹ ਤਾਂ ਬਣੇ ਰਹਿਣਗੇ, ਫਿਰ ਇਹ ਦੁਖਦਾਈ ਸੰਥੇ ਬਣੇ ਰਹਿਣਗੇ ਸੰਸੇ।
ਗੁਰ ਕੀ ਸਰਨ ਪਵੈ ਸੁਖ ਥੀਏ।
ਪੂਰਨ ਸਤਿਗੁਰਾਂ ਦੀ ਸ਼ਰਨ ਪੈਣ ਕਰਕੇ ਸੁਖ ਆਨੰਦ ਪ੍ਰਾਪਤ ਥੀਏ ਹੁੰਦਾ ਹੈ। ਤੇ ਪਰਮੇਸ਼ਰ ਦੇ ਸਨਮੁਖ ਇਉਂ ਬੇਨਤੀ ਕਰਿਆ ਕਰੋ। ਇਹ ਹੁਣ ਢੰਗ ਦੱਸ ਦੇਣ ਮਹਾਰਾਜ, ਮਹਾਰਾਜ ਦਾ ਇਹ ਢੰਗ ਹੈ, ਜਿਵੇਂ ਸਿੱਧਾਂ ਨੂੰ ਪਹਿਲਾਂ ਉਪਦੇਸ਼ ਚ ਦਿੰਦੇ ਗਏ, ਚੰਡਾਈ ਪੂਰੀ ਕਰਕੇ ਫਿਰ ਪਿੱਛੋਂ ਕਹਿੰਦੇ ਇਉਂ ਬੇਨਤੀ ਕਰਿਆ ਕਰੋ ਮਹਾਰਾਜ ਨੂੰ, ਇਉਂ ਜੋਤਸੀ ਨੂੰ ਸਿੱਖਿਆ ਦੇ ਕੇ ਹੁਣ ਮਹਾਰਾਜ ਸਾਹਿਬ ਜੀ ਹੁਣ ਅੱਗੇ ਬੇਨਤੀ ਪਰਮਾਤਮਾ ਦੇ ਸਨਮੁਖ ਇਉਂ ਬੇਨਤੀ ਕਰਿਆ ਕਰੋ, ਢੰਗ ਦੱਸ ਦੇਣ।
ਕਰ ਅਪਰਾਧ ਸਰਣ ਹਮ ਆਇਆ।
ਕਹਿੰਦੇ ਇਉਂ ਬੇਨਤੀ ਕਰਿਆ ਕਰੋ ਵੀ ਅਸੀਂ ਅਪਰਾਧ ਪਾਪ ਕਰਮ ਕਰਕੇ ਹੀ ਵਾਹਿਗੁਰੂ ਅਸੀਂ ਆਪ ਜੀ ਦੀ ਸ਼ਰਨ ਓਟ ਵਿੱਚ ਆਉਣਾ ਕੀਤਾ, ਪਾਪ ਤਾਂ ਹੋ ਗਏ ਸਾਡੇ ਕੋਲੋਂ, ਪਰ ਹੁਣ ਤੇਰੀ ਸ਼ਰਨ ਵਿੱਚ ਆਏ ਆ ਬਖਸ਼ਾਉਣ ਵਾਸਤੇ।
ਗੁਰ ਹਰ ਭੀਟੇ ਪੁਰਬ ਕਮਾਇਆ।
ਹਰ ਪ੍ਰਭੂ ਪੁਰਬ ਪੂਰਬਲੇ ਕਮਾਇਆ, ਕਮਾਏ ਹੋਏ ਕਰਮਾਂ ਅਨੁਸਾਰ ਗੁਰਾਂ ਦੁਆਰਾ ਤੈਨੂੰ ਭੇਟੇ ਮਿਲੇ ਹਾਂ, ਤੇਰਾ ਸਰੂਪ ਪੂਰਨ ਗੁਰੂ ਜੀ ਮਿਲੇ ਨੇ ਸਾਨੂੰ, ਇਹ ਭਾਵਨਾ ਹੋਵੇ ਤੇਰਾ ਹੀ ਸਰੂਪ ਹੈ ਗੁਰੂ ਸਾਹਿਬ ਜੀ ਤੇ ਉਹ ਸਾਨੂੰ ਮਿਲੇ ਨੇ ਮਹਾਰਾਜ। ਪਰਮੇਸ਼ਰ ਦਾ ਆਪਣਾ ਸਰੂਪ ਹੀ ਸਰਗੁਣ ਸਰੂਪ ਹੈ ਗੁਰੂ ਸਰੂਪ, ਇਸ ਕਰਕੇ ਮਿਲੇ ਹੈ।
ਗੁਰ ਸਰਣ ਨਾ ਆਈ ਹੈ ਬ੍ਰਹਮ ਨਾ ਪਾਈ ਹੈ।
ਹਾਂ, ਜੇ ਪੂਰਨ ਗੁਰਾਂ ਦੀ ਸ਼ਰਨ ਵਿੱਚ ਓਟ ਵਿੱਚ ਨਾ ਆਈਏ ਤਾਂ ਬ੍ਰਹਮ ਪਰਮੇਸ਼ਵਰ ਨੂੰ ਨਹੀਂ ਪਾਉਣਾ ਕੀਤਾ ਜਾਂਦਾ, ਫੇਰ ਨਹੀਂ ਪਾ ਸਕੀਦਾ।
ਭਰਮ ਭੁਲਾਈ ਹੈ ਜਨਮ ਮਰ ਆਈ ਹੈ।
ਜਦੋਂ ਬੇਮੁਖ ਹੋਣ ਕਰਕੇ ਭਰਮ ਵਿੱਚ ਭੁੱਲੇ ਰਹੀਦਾ, ਭੁੱਲਣ ਵਿੱਚ ਆਉਣ ਕਰਕੇ ਜਾਂ ਭੁੱਲ ਵਿੱਚ ਆਉਣਾ ਕਰੀਦਾ ਤਾਂ ਫਿਰ ਜੰਮਣ ਮਰਨ ਵਿੱਚ ਆਈਆ ਜਾਈਏ, ਆਉਣਾ ਜਾਣਾ ਪੈਂਦਾ। ਜਨਮ ਮਰ ਆਈਏ, ਜਨਮ ਤਾਰ ਕੇ ਆਉਣਾ, ਮਰ ਕੇ ਜਾਣਾ ਹੁੰਦਾ, ਫਿਰ ਇਹ ਚੱਕਰ ਬਣਿਆ ਰਹਿੰਦਾ।
ਜਮਦਰ ਬਾਧੋ ਮਰੈ ਬੇਕਾਰ।
ਜਮਦੂਤਾਂ ਦੇ ਦਰ ਦੁਆਰੇ ਵਿੱਚ ਬਾਧੋ ਬੰਨਿਆ ਹੋਇਆ ਬੇਕਾਰੀ ਪੁਰਖ ਮਰੇ ਮਾਰਿਆ ਜਾਂਦਾ, ਟੇਢੀਆਂ ਜੂਨ ਜੂਨਾਂ ਦੇ ਵਿੱਚ ਜਮਦਾ ਮਰੇ ਮਰਦਾ ਰਹਿੰਦਾ ਹੈ, ਕਿਉਂਕਿ
ਨਾ ਹਿਰਦੈ ਨਾਮ ਨਾ ਸ਼ਬਦ ਆਚਾਰ।
ਕਿਉਂਕਿ ਉਹਦੇ ਹਿਰਦੇ ਵਿੱਚ ਗੁਰਾਂ ਦੁਆਰਾ ਜਿਹੜਾ ਪਰਮੇਸ਼ਰ ਦਾ ਨਾਮ ਉਹ ਵਸਿਆ ਨਹੀਂ ਹੁੰਦਾ, ਅਤੇ ਨਾ ਹੀ ਸ਼ਬਦ ਬ੍ਰਹਮ ਦੀ ਪ੍ਰਾਪਤੀ ਵਾਲਾ ਕੋਈ ਵੀ ਸ੍ਰੇਸ਼ਟ ਆਚਾਰ ਕਰਤਵ ਹੁੰਦਾ, ਤੇ ਨਾ ਹੀ ਤੇ ਉਹਦੇ ਗੁਰ ਸ਼ਬਦ ਉਪਦੇਸ਼ ਦੀ ਕਮਾਈ ਕਰਨ ਨੂੰ ਵੀ ਕਰਤਵ ਕੀਤਾ ਹੈ, ਨਾ ਹੀ ਉਸਨੇ ਚਿੱਤ ਵਿੱਚ ਨਾਮ ਪ੍ਰਸਿੱਧ ਪਰਮੇਸ਼ਰ ਵਸਿਆ ਹੈ।
ਇੱਕ ਪਾਦੀ ਪੰਡਿਤ ਮਿਸਰ ਕਹਾਵੇ ਹੈ।
ਮਹਾਰਾਜ ਸਾਹਿਬ ਕਹਿੰਦੇ ਤੁਹਾਡੇ ਵਿੱਚੋਂ ਕਈ ਦਰਜੇ ਕਹਾਉਂਦੇ ਆ ਬ੍ਰਾਹਮਣਾਂ ਦੇ ਵਿੱਚੋਂ, ਤੇ ਅੰਤਰਜਾਮੀ ਸਤਿਗੁਰੂ ਸਾਰੇ ਜਾਣਦੇ ਆ। ਕਹਿੰਦੇ ਇੱਕ ਤਾਂ ਆਪਣੇ ਆਪ ਨੂੰ ਪਾਧੇ ਪੱਧਤੀਆਂ ਦੱਸਣ ਵਾਲੇ ਕਹਾਉਂਦੇ ਆ, ਪਾਧੇ ਨੂੰ ਉਹ ਜੋਤਿਸ਼ ਲਾ ਕੇ ਜਿਵੇਂ ਤੂੰ ਬੈਠਾ, ਜਾਂ ਫਿਰ ਪਾਧੇ ਬੱਚਿਆਂ ਨੂੰ ਪੜਾਉਣ ਦਾ ਕੰਮ ਕਰਦੇ ਆ, ਤੇ ਚਾਟੜੇ ਤੇ ਪਾਧੇ ਦੀ ਇਹ ਵਾਰਤਾ ਤੇ ਅੱਗੇ ਵੀ ਸਾਧ ਸਿੰਘ ਜੀ ਆਉਣੀ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇੱਕ ਤਾਂ ਉਹ ਜਿਹੜੇ ਪੱਧਤੀਆਂ ਦੱਸਣੇ ਆ, ਜਾਂ ਫਿਰ ਬੱਚਿਆਂ ਨੂੰ ਪੜਾਉਂਦੇ ਆ, ਜਿਵੇਂ ਪ੍ਰਹਲਾਦ ਦੀ ਸਾਖੀ ਵਿੱਚ ਆਉਂਦਾ, ਘਰ ਹਰਨਾਸ਼ ਦੈ ਦੇ ਕੱਲਰ ਕਵਲ ਭਗਤ ਪ੍ਰਹਲਾਦ, ਪੜ੍ਹਨ ਪੜ੍ਹਾਇਆ ਪਾਠਸ਼ਾਲ ਪਾਂਧੇ ਚਿੱਤ ਹੋਆ ਲੈ। ਪਾਠਸ਼ਾਲਾ ਜਿਹੜੇ ਪੜ੍ਹਾਉਂਦੇ ਉਹਨਾਂ ਨੂੰ ਪਾਧੇ ਕਹਿੰਦੇ ਆ, ਕਹਿਣ ਤੋਂ ਭਾਵ ਹੈ। ਤੇ ਇੱਕ ਆਪਣੇ ਆਪ ਨੂੰ ਵਿਆਕਰਨ ਆਦਿ ਵਿਦਿਆ ਪੜ੍ਹੇ ਹੋਏ ਉਹ ਪੰਡਿਤ ਵਿਦਵਾਨ ਕਹਾਉਂਦੇ ਆ ਵੀ ਇਸ ਤੇ ਵਿਆਕਰਨ ਪੜ੍ਹੀ ਹੋਈ ਹੈ, ਉਹਨੂੰ ਪੰਡਿਤ ਕਹਿਣ ਲੱਗ ਜਾਂਦੇ ਆ। ਇੱਕ ਆਪਣੇ ਆਪ ਨੂੰ ਸੰਸਾਰ ਦੀਆਂ ਬੁੱਤੀਆਂ ਕਰਨ ਵਾਲੇ ਜਿਹੜੇ ਮਿਸ਼ਰਤ ਕਰਮ ਕਰਨ, ਆਪਣੇ ਕਰਮ ਵੀ ਕਰਦੇ ਰਹਿਣ ਤੇ ਲੋਕਾਂ ਦੀ ਬੁੱਤੀਆਂ ਵੀ ਕਰਨ, ਸੁਨੇਹਾ ਦੇ ਦਿੱਤਾ ਕਿਸੇ ਦੀ, ਕਿਸੇ ਵਿਆਹ ਦੀ ਗੰਢ ਦੇ ਦਿੱਤੀ, ਕਿਸੇ ਦਾ ਕੋਈ ਸੁਨੇਹਾ ਦੇ ਦਿੱਤਾ, ਉਹਨੂੰ ਮਿਸਰ ਕਹਿੰਦੇ ਆ ਤੇ ਵਿਆਹ ਆਦਿਕ ਦੇ ਸੁਨੇਹੇ ਦਿੰਦੇ ਆ। ਤਿੰਨ ਪ੍ਰਕਾਰ ਦੇ ਇਸ ਤਰ੍ਹਾਂ ਦੇ ਤੁਸੀਂ ਪੰਡਿਤ ਜਾਂ ਫਿਰ ਜਿਹੜੀ ਰਸੋਈ ਦਾ ਹਰ ਤਰ੍ਹਾਂ ਦਾ ਕੰਮ ਜਿਹੜਾ ਨਾ ਉਹ ਜਾਣਦੇ ਆ ਵੀ ਰਸੋਈਏ ਵੀ ਬ੍ਰਾਹਮਣ ਹੁੰਦੇ ਸੀ ਪੁਰਾਣੇ ਸਮੇਂ ਦੇ ਅੰਦਰ, ਸੁੱਚਮ ਰੱਖਦੇ ਤੇ ਰਸੋਈ ਦੀ ਵਿਦਿਆ ਜਾਣਦੇ ਸੀ, ਤੇ ਇਤਿਹਾਸਕ ਤੁਸੀਂ ਉਹ ਮਿਸ਼ਰਿਤ ਕੰਮ ਕਰਨ ਵਾਲੇ ਰਸੋਈ ਆਦਿ ਵੀ ਹੋ। ਇੱਕ ਪਾਧੇ ਪੰਡਿਤ ਮਿਸਰ ਕਹਾਵ ਹੈ, ਇੱਕ ਰਜੋਗੁਣੀ ਪੁਰਖ ਪਾਧੇ ਦੀ ਨਿਆਈ, ਸਤੋ ਗੁਣੀ ਪੁਰਖ ਵਿਦਵਾਨਾਂ ਪੰਡਿਤ ਦੀ ਨਿਆਈ, ਤਾਮਸੀ ਪੁਰਖ ਮਿਸਰ ਦੀ ਨਿਆਈ। ਨਾਨਾ ਪ੍ਰਕਾਰ ਦੇ ਕਰਤਵ ਵਿੱਚ ਫਸੇ ਹੋਏ ਤਾਮਸੀ ਪੁਰਖ ਮਿਸਰ ਕਹਾਉਂਦੇ ਹਨ। ਤੋ ਇਸ ਪ੍ਰਕਾਰ ਫਿਰ
ਦੁਬਦਾ ਰਾਤੇ ਮਹਿਲ ਨਾ ਪਾਵੇ,
ਇਹ ਤੁਸੀਂ ਦੁਬਦਾ ਦੇ ਵਿੱਚ ਰਤੇ ਹੋਏ ਹੋ, ਮਹਿਲ ਸਰੂਪ ਤਾਂ ਨਹੀਂ ਪਾ ਸਕਦੇ ਵਾਹਿਗੁਰੂ ਦਾ। ਇਹ ਇਸ ਕਰਕੇ ਫਿਰ ਇੱਕ ਪਾਧੇ ਪੰਡਿਤ ਮਿਸਰ ਕਹਾਵ ਹੈ, ਤੇ ਇੱਕ ਤਾਂ ਤੁਹਾਡੇ ਵਿੱਚ ਪ੍ਰਵੇਸ਼ ਦੀ ਪ੍ਰਾਪਤੀ ਦੇ ਪਾਧੇ ਰਸਤੇ ਨੂੰ ਪੁੱਛਣ ਵਾਲੇ ਜਿਗਿਆਸੂ, ਇੱਕ ਆਪਣੇ ਆਪ ਨੂੰ ਤਿੰਨਾਂ ਗੁਣਾਂ ਤੋਂ ਅਤੀਤ ਪੰਡਿਤ ਵਿਦਵਾਨ ਕਹਾਉਂਦੇ, ਇੱਕ ਮਿਸਰਤ ਕੰਮ ਕਰਨ ਲੱਗ ਜਾਂਦੇ ਨੂੰ ਮਿਸਰ ਕਹਾਉਂਦੇ, ਇੱਕ ਉਪਾਸ਼ਨ ਵਿੱਚ ਲੱਗੇ ਪਾਧੇ, ਗਿਆਨ ਵਿੱਚ ਲੱਗੇ ਪੰਡਿਤ, ਕਰਮ ਕਾਂਡ ਵਿੱਚ ਲੱਗੇ ਉਹ ਮਿਸਰ ਕਹਾਉਂਦੇ ਹੋ। ਪਰ ਇਹ ਸਾਰੇ ਕੀ ਹੈ? ਦੁਬਧਾ ਰਾਤੇ ਮਹਿਲ ਨਾ ਪਾਵੇ, ਦਵੈਤ ਵਿੱਚ ਰੰਗੇ ਹੋਏ ਹੋ, ਮਹਿਲ ਸਰੂਪ ਨੂੰ ਨਹੀਂ ਪਾ ਸਕਦੇ, ਪਾ ਸਕੋਗੇ
ਜਿਸ ਗੁਰ ਪ੍ਰਸਾਦੀ ਨਾਮ ਆਧਾਰ,
ਤੇ ਜਿਸ ਗੁਰਪ੍ਰਸਾਦੀ ਨਾਮ ਆਧਾਰ, ਜਿਸ ਨੂੰ ਗੁਰਾਂ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਪਰਮੇਸ਼ਰ ਦਾ ਨਾਮ ਦਾ ਆਧਾਰ ਨਾਮ ਆਸਰਿਤ ਹੈ, ਆਸਰਾ ਮਿਲਿਆ ਹੈ।
ਕੋਟ ਮਧੇ ਕੋ ਜਨ ਆਪਾਰ,
ਤੇ ਕੋਟ ਮਧੇ ਕਹਿੰਦੇ ਉਹ ਕਰੋੜਾਂ ਦੇ ਮਧੇ, ਇਹਨੂੰ ਪਾਈ ਮਧੇ ਨਹੀਂ ਕਹਿਣਾ, ਮਧੇ ਵਿੱਚ ਦਾ ਅਰਥ ਹੈ, ਤੇ ਉਹ ਕਰੋੜਾਂ ਦੇ ਵਿੱਚ ਮਧੇ ਕੋਈ ਬਿਰਲਾ ਜਨ ਪੁਰਖ ਹੀ ਹੈ ਜਿਸ ਨੂੰ ਅਪਾਰ ਪਾਰਾਵਾਰ ਤੋਂ ਰਹਿਤ ਸੱਚ ਸਰੂਪ ਦੀ ਪ੍ਰਾਪਤੀ ਹੋਈ ਹੈ। ਐਸਾ ਅਪਾਰ ਗੁਣਾ ਵਾਲਾ ਜਿਹੜਾ ਕਰੋਨਾ ਵਿੱਚ ਕੋਈ ਬਿਰਲੇ ਪੁਰਖ ਹੁੰਦਾ। ਤੋ ਇਸ ਕਰਕੇ ਅੱਗੇ ਦੱਸਦੇ ਨੇ ਹੁਣ,
ਏਕ ਬੁਰਾ ਭਲਾ ਸੱਚ ਇੱਕ,
ਉਸਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਏਕ ਇੱਕ ਪਰਮੇਸ਼ਰ ਹੀ ਬੁਰਾ ਮੰਦ ਕਰਮ ਕਰਨ ਵਾਲਿਆਂ ਵਿੱਚ ਵਿਆਪਕ ਹੈ, ਏਕ ਹੈ ਇੱਕ ਹੀ ਸੱਚ ਸੱਚਾ ਪਰਮੇਸ਼ਰ ਹੀ ਭਲਾ ਭਲਾਈਆਂ ਕਰਨ ਵਾਲਿਆਂ ਵਿੱਚ ਵੀ ਵਿਆਪਕ ਹੈ। ਗੁਰਮੁਖ ਜਨਾਂ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਭਾਵੇਂ ਕੋਈ ਉਸਦੇ ਨਾਲ ਬੁਰਾ ਭੈੜਾ ਕੰਮ ਕਰੇ, ਭਾਵ ਕੋਈ ਉਹਦੀ ਨਿੰਦਿਆ ਕਰੇ, ਉਹਦਾ ਬੁਰਾ ਕਰੇ, ਭੈੜਾ ਕਰੇ, ਭੈੜਾ ਵਰਤਾਓ ਕਰੇ, ਭਾਵੇਂ ਕੋਈ ਉਸਦੇ ਨਾਲ ਚੰਗਾ ਵਰਤਾਓ ਕਰੇ, ਉਹ ਸਭ ਨਾਲ ਇੱਕੋ ਇੱਕ ਸੱਚੇ ਵਾਹਿਗੁਰੂ ਦੀ ਜੋਤ ਹੀ ਸਮਝਦੇ ਹੈ, ਉਹ ਰਾਗ ਦਵੈਸ਼ ਨਹੀਂ ਕਰਦੇ ਹਨ।
ਬੂਝ ਗਿਆਨੀ ਸਤਿਗੁਰ ਕੀ ਟੇਕੈ,
ਹੇ ਆਪਣੇ ਆਪ ਨੂੰ ਗਿਆਨੀ ਗਿਆਨਵਾਨ ਕਹਾਉਣ ਵਾਲੇ ਪੰਡਿਤ ਵਿਦਵਾਨ, ਤੂੰ ਵੀ ਸਤਿਗੁਰ ਸੱਚੇ ਗੁਰੂ ਦੀ ਟੇਕੈ ਓਟ ਲੈਣੀ ਕਰ, ਐਸੀ ਵਿਚਾਰ ਨੂੰ ਬੂਝ ਸਮਝ ਲੈਣਾ ਕਰ। ਤੇ ਇਸ ਕਰਕੇ ਨਾ ਸੱਚੇ ਗੁਰੂ ਦੀ ਟੇਕ ਲੈ ਕੇ ਸਰੂਪ ਦੇ ਤਾਂ ਬੁੱਝਣਾ ਕਰ, ਭਾਵ ਇਸ ਗੱਲ ਨੂੰ ਸਮਝਣਾ ਕਰ ਕਿ ਸਾਰਿਆਂ ਦੇ ਅੰਦਰ ਜੋਤੀ ਸਰੂਪ ਪਰਮੇਸ਼ਰ ਹੀ ਹੈ, ਉਹ ਮੌਜੂਦ ਹੈ।
ਗੁਰਮੁਖ ਵਿਰਲੀ ਏਕੋ ਜਾਣਿਆ,
ਗੁਰਮੁਖਾਂ ਦੀ ਜਾਂ ਫਿਰ ਮੁਖੀ ਗੁਰਾਂ ਦੀ, ਤੇ ਗੁਰਮੁਖਾਂ ਦੀ ਸੰਗਤ ਕਰਕੇ ਜਾਂ ਮੁਖੀ ਗੁਰਾਂ ਦੀ ਸੰਗਤ ਕਰਕੇ ਬਿਰਲੀ ਟਾਵੀਂ ਸ੍ਰਿਸ਼ਟੀ ਨੇ, ਕਿਸੇ ਬਿਰਲੀ ਤੋਂ ਭਾਵ ਹੈ ਇਹ ਸ੍ਰਿਸ਼ਟੀ ਜਿਹੜੀ ਹੈ ਨਾ, ਤੇ ਐਸੀ ਮਤ ਵਾਲੇ ਕਿਸੇ ਬਿਰਲੇ ਬਿਰਲੇ ਦੀ ਮਤ ਹੈ, ਬਿਰਲੀ ਸ਼ਬਦ ਲਿਖਿਆ ਬਿਰਲੀ ਟਾਵੀਂ ਸ੍ਰਿਸ਼ਟੀ ਨੇ ਹੀ ਕੋਈ ਦਵੈਤ ਰੂਪ ਪਰਮੇਸ਼ਰ ਨੂੰ, ਜਿਹੜਾ ਅਦਵੈਤ ਰੂਪ ਪਰਮੇਸ਼ਰ ਹੈ ਜਿਹਦੇ ਚ ਦਵੈਸ਼ ਨਹੀਂ ਹੈ, ਉਸ ਅਦਵੈਤ ਰੂਪ ਪਰਮੇਸ਼ਰ ਨੂੰ ਜਾਣਨਾ ਕੀਤਾ। ਤੇ ਜਿਸ ਕਿਸੇ ਬਿਰਲੇ ਗੁਰਮੁਖ ਨੇ ਗੁਰਾਂ ਦੁਆਰਾ ਇੱਕ ਹੈ ਇੱਕ ਸੱਚ ਸਰੂਪ ਨੂੰ ਪਰਮੇਸ਼ਰ ਨੂੰ ਜਾਣਿਆ ਹੈ,
ਆਵਣ ਜਾਣਾ ਮੀਟ ਸਮਾਣਿਆ,
ਜਨਮ ਧਾਰ ਕੇ ਆਵਣ ਆਉਣ ਤੇ ਮਰ ਕੇ ਜਾਣਾ, ਇਸ ਨੂੰ ਮੇਟ ਨਿਵਿਰਤ ਕਰਕੇ ਪਰਮੇਸ਼ਰ ਦੇ ਸਰੂਪ ਵਿੱਚ ਸਮਾਣਿਆ ਸਮਾਇਆ ਲੀਨ ਹੋ ਗਿਆ ਹੈ।
ਜਿਨ ਕੈ ਹਿਰਦੈ ਏਕੰਕਾਰ,
ਜਿਨ੍ਹਾਂ ਦੇ ਪੁਰਖਾਂ ਦੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਏਕੰਕਾਰ ਇੱਕ ਓਅੰਕਾਰ ਮੰਗਲ ਰੂਪ ਵਾਹਿਗੁਰੂ ਵਸਿਆ ਹੈ,
ਸਰਬ ਗੁਣੀ ਸਾਚਾ ਵਿਚਾਰ,
ਸਰਬ ਸਾਰਿਆਂ ਗੁਣੀ ਗੁਣਾਂ ਵਿੱਚ ਨਿਪੁੰਨ ਹੈ, ਸਾਰਿਆਂ ਗੁਣਾਂ ਚ ਸੰਪੰਨ ਹੈ, ਭਾਵ ਉਹਨਾਂ ਦੇ ਅੰਦਰ ਸਤ ਸੰਤੋਖ ਆਦਿ ਸਾਰੇ ਗੁਣ ਹਨ। ਉਹਨਾਂ ਦੇ ਕੋਲ ਸਾਚਾ ਸੱਚਾ ਸਰੂਪ ਦਾ ਅਪਰੋਕਸ਼ ਗਿਆਨ ਰੂਪੀ ਵਿਚਾਰ ਹੈ। ਉਹ ਸਾਰੇ ਗੁਣਾਂ ਦੇ ਮਾਲਕ ਪਰਮੇਸ਼ਰ ਦਾ ਸਾਚਾ ਸੱਚਾ ਵਿਚਾਰ ਕਰਦੇ ਆ। ਜੋ ਸੱਚਾ ਤੇ ਗੁਣੀ ਗੁਣਵਾਨ ਵਾਹਿਗੁਰੂ ਹੈ ਉਹਦਾ ਹੀ ਵਿਚਾਰ ਕਰਦੇ ਹਨ।
ਗੁਰ ਕੈ ਭਾਣੈ ਕਰਮ ਕਮਾਵੈ।
ਤੇ ਫਿਰ ਅਧਿਕਾਰੀ ਸਿੱਖ ਗੁਰ ਸਤਿਗੁਰਾਂ ਦੇ ਭਾਣੇ ਹੁਕਮ ਦੇ ਅਨੁਸਾਰ ਨਿਸ਼ਕਾਮ ਕਰਮ ਕਮਾਵੈ, ਕਮਾਉਂਦਾ। ਸੇਵਾ ਕਰਤ ਹੋਏ ਨਿਸ਼ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹ ਕਾਮਨਾ ਨਹੀਂ ਰੱਖ ਕੇ ਕਰਦਾ ਸੇਵਾ ਸਿਮਰਨ, ਜਪ ਤਪ ਕਾਮਨਾ ਤੋਂ ਉਪਰ ਉੱਠ ਕੇ ਕਰਦਾ ਤਾਂ ਕਲਿਆਣ ਹੁੰਦੀ ਹੈ।
ਨਾਨਕ ਸਾਚੀ ਸਾਚ ਸਮਾਵੈ।
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹ ਸਤਿਗੁਰਾਂ ਤੋਂ ਸਾਚੇ ਸੱਚੇ ਸਰੂਪ ਦੇ ਗਿਆਨ ਨੂੰ ਪ੍ਰਾਪਤ ਕਰਕੇ ਸੱਚ ਸੱਚੇ ਸਰੂਪ ਸਮਾਵੈ, ਸਮਾ ਲੀਨ ਹੋ ਜਾਂਦਾ ਹੈ। ਸੱਚੇ ਗੁਰਾਂ ਦੇ ਨਾਮ ਦੀ ਕਮਾਈ ਕਰਕੇ ਸੱਚੇ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ਸਾਧ ਸਿੰਘ ਜੀ, ਸਮਾਂ ਬਿਲਕੁਲ ਨੇੜੇ ਪਹੁੰਚ ਗਿਆ ਸਮਾਪਤੀ ਦੇ, ਇਸ ਲਈ ਇਹ ਸ਼ਬਦ ਸ਼ੁਰੂ ਕੀਤਾ। ਸਮਾਂ ਜ਼ਿਆਦਾ ਉੱਤੇ ਲੱਗ ਜਾਏਗਾ ਕਿਉਂਕਿ ਐਸਾ ਹੀ ਨਿਸ਼ਚਾ ਕੀਤਾ ਵੀ ਹੁਣ ਕਥਾ ਜਿਸ ਸਹਿਜ ਭਾਵ ਵਿੱਚ ਚੱਲੇ ਉਹਦੇ ਅਨੁਸਾਰ ਆਪਾਂ ਚੱਲੀਏ। ਜਿੱਥੇ ਸਮਾਂ ਸਮਾਪਤ ਹੋ ਗਿਆ ਉੱਥੇ ਸਮਾਪਤ ਕਰ ਦਿੱਤਾ ਸ਼ਬਦ, ਜਾਂ ਮਾੜਾ ਮੋਟਾ ਇੱਧਰ ਉੱਧਰ ਹੋ ਸਕਦਾ ਥੋੜ੍ਹਾ ਬਹੁਤ, ਨਹੀਂ ਕਾਹਲ ਨਹੀਂ ਕਰਨੀ। ਨਾ ਤੁਸੀਂ ਕਾਹਲੇ ਪੈਣੇ ਸੁਣਨ ਵਾਲਿਆਂ ਨੇ, ਨਾ ਸੁਣਾਉਣ ਵਾਲਿਆਂ ਨੇ। ਇਹ ਮਹਾਰਾਜ ਨੂੰ ਬੇਨਤੀ ਕਰੀਏ ਕਿਉਂਕਿ ਹਰ ਕਾ ਵਿਲੋਭਨਾ ਵਿਲੋਭੋ ਮੇਰੇ ਭਾਈ, ਸਹਿਜ ਵਿਲੋਭੋ, ਸਹਿਜੇ ਵਿਲੋਭੋ ਜੈਸੇ ਤੱਤ ਨਾ ਜਾਈ। ਉਹਨੂੰ ਇਸ ਤਰ੍ਹਾਂ ਵਿਲੋਭ, ਜਿਹੜੇ ਤੱਤ ਉਹ ਕਾਹਦਾ ਰਿੜਕਣਾ ਜਿਹੜਾ ਮੱਖਣੀ ਵਿੱਚ ਰਲ ਜਾਵੇ। ਸਹਿਜ ਭਾਵ ਦੇ ਵਿੱਚ ਗੁਰੂ ਕਿਰਪਾ ਕਰੇ ਆਓ। ਅੱਜ ਦਾ ਨਿਤਨੇਮ ਆਪਣਾ ਇੱਥੇ ਸਮਾਪਤ ਹੁੰਦਾ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਗੁਰ ਕੈ ਭਾਣੈ ਕਰਮ ਕਮਾਵੈ, ਨਾਨਕ ਸਾਚੇ ਸਾ